ਹਾਂਜੀ ਸਤਿ ਸ੍ਰੀ ਅਕਾਲ, ਮੈਂ ਹਾਂ ਬਲਪ੍ਰੇਵਾਲ ਤੇ ਤੁਸੀਂ ਇਸ ਵਕਤ ਸੁਣ ਰਹੇ ਹੋ ਹਰਮਨ ਰੇਡੀਓ। ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਬਲਪ੍ਰੇਵਾਲ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਜਾ ਰਿਹਾ ਹੋਵੇਗਾ। ਕੰਮਾਂ ਕਾਰਾਂ ਤੋਂ ਘਰ ਆਉਣ ਡੇ ਹੋਵੋਗੇ ਜਾਂ ਘਰ ਤੋਂ ਕੰਮਾਂ ਕਾਰਾਂ ਨੂੰ ਜਾਣ ਡੇ ਹੋਵੋਗੇ। ਕੁਝ ਸੱਜਣ ਅੱਜ ਆਪਣੇ ਡੇ ਆਫ ਨੂੰ ਇੰਜੋਏ ਕਰਨ ਡੇ ਹੋਣਗੇ ਤੇ ਕੁਝ ਅੱਜ ਕਿਤੇ ਜਾਣ ਦੀਆਂ ਤਿਆਰੀਆਂ ਵਿੱਚ ਹੋਣਗੇ। ਵੀਕ ਦੀ ਸ਼ੁਰੂਆਤ ਸੋਮਵਾਰ ਤੇ ਇਸੇ ਹੀ ਸ਼ੁਰੂਆਤ ਚ ਸ਼ਮੂਲੀਅਤ ਪਾਉਂਦਾ ਹੋਇਆ ਪ੍ਰੋਗਰਾਮ ਦੀ ਬ੍ਰੇਕਫਾਸਟ ਸ਼ੋਅ ਲੈ ਰਹਾ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਬੈਠੇ ਹੋਵੋਗੇ ਤੇ ਅੱਜ ਸਾਡੇ ਨਾਲ ਸਾਂਝ ਪਾਉਣ ਲਈ ਪੂਰੇ ਰੈਡੀ ਹੋਵੋਗੇ। ਜਿਵੇਂ ਕਿ ਅੱਜ ਪ੍ਰੋਗਰਾਮ ਦਾ ਜੇ ਤੁਹਾਨੂੰ ਥੋੜ੍ਹਾ ਜਿਹਾ ਭੂਮਿਕਾ ਦੱਸ ਦਈਏ ਤੇ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੀ ਖਾਸ ਮੁਲਾਕਾਤ ਵੀ ਕਰਵਾਵਾਂਗੇ। ਕਿਹਦੇ ਨਾਲ ਕਰਵਾਵਾਂਗੇ ਉਹ ਤੁਹਾਨੂੰ ਥੋੜ੍ਹੇ ਟਾਈਮ ਬਾਅਦ ਦੱਸਾਂਗੇ ਕਿਉਂਕਿ ਇਹ ਸਰਪ੍ਰਾਈਜ਼ ਆ, ਸੋ ਸਰਪ੍ਰਾਈਜ਼ ਹੀ ਰਹਿਣ ਦਿੱਤਾ ਜਾਵੇ। ਸੋ ਯਾਨੀ ਇਸ ਸ਼ੋਅ ਦੇ ਦੂਜੇ ਭਾਗ ਵਿੱਚ ਅੱਜ ਸਾਡੇ ਨਾਲ ਇੱਕ ਖਾਸ ਗੈਸਟ ਹੋਣਗੇ ਜਿਹੜੇ ਸਾਨੂੰ ਕਿਸੇ ਵਿਸ਼ੇ ਬਾਰੇ ਬਹੁਤ ਵਧੀਆ ਇਨਫੋਰਮੇਸ਼ਨ ਦੇਣਗੇ। ਚਲੋ ਤੁਹਾਨੂੰ ਇੰਨਾ ਵੀ ਦੱਸਦੇ ਜਾਈਏ ਕਿ ਲਗਭਗ 10 ਸਾਲਾਂ ਬਾਅਦ ਸਿਡਨੀ 'ਚ ਇੱਕ ਇਵੈਂਟ ਹੋਣ ਜਾ ਰਿਹਾ ਹੈ, ਉਹਦੇ ਬਾਰੇ ਸਾਡੇ ਨਾਲ ਅੱਜ ਖਾਸ ਗੈਸਟ ਹੋਣਗੇ ਜਿਹੜੇ ਉਸ 'ਤੇ ਸਾਡੇ ਨਾਲ ਡਿਸਕਸ਼ਨ ਕਰਨਗੇ ਅਤੇ ਤੁਹਾਨੂੰ ਉਸ ਈਵੈਂਟ ਬਾਰੇ ਜਾਣਕਾਰੀ ਦੇਣਗੇ। ਸੋ ਜਾਇਓ ਕਿਤੇ ਨਾ, ਜੁੜੇ ਰਹੋ ਸਾਡੇ ਨਾਲ ਅਤੇ ਅਸੀਂ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਇਸ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਅਸੀਂ ਤੁਹਾਨੂੰ ਲੜੀਵਾਰ ਨਾਵਲ ਸੁਣਾਉਂਦੇ ਹਾਂ। ਜਿਹੜਾ ਲੜੀਵਾਰ ਨਾਵਲ ਚੱਲ ਰਿਹਾ ਹੈ ਉਹ ਚੱਲ ਰਿਹਾ ਹੈ ਪਵਿੱਤਰ ਪਾਪੀ ਬਾਏ ਨਾਵਲਕਾਰ ਨਾਨਕ ਸਿੰਘ। ਜਿਵੇਂ ਕਿ ਇਹ ਨਾਵਲ ਲਿਖਿਆ ਹੀ ਕੁਛ ਇਸ ਤਰੀਕੇ ਨਾਲ ਗਿਆ ਹੈ ਕਿ ਇਸਨੂੰ ਜਿੰਨੀ ਵਾਰ ਵੀ ਪੜ੍ਹੋ ਇੱਕ ਵਾਰੀ ਫਿਰ ਪੜ੍ਹਨ ਨੂੰ ਦਿਲ ਕਰਦਾ ਹੈ। ਬਹੁਤ ਸੱਜਣਾਂ ਨੇ ਇਸ ਨਾਵਲ ਨੂੰ ਸ਼ਾਇਦ ਆਪਣੀ ਜ਼ਿੰਦਗੀ ਵਿੱਚ ਪੜ੍ਹਿਆ ਵੀ ਹੋਵੇ, ਪਰ ਫਿਰ ਵੀ ਜਿੰਨੀ ਵਾਰ ਵੀ ਸਾਨੂੰ ਤੁਹਾਡੇ ਸੁੱਖ ਸੁਨੇਹੇ ਆਉਂਦੇ ਨੇ ਇਹੀ ਆਉਂਦਾ ਹੈ ਕਿ ਬਾਜੀ ਨਾਵਲ ਨੂੰ ਸੁਣ ਕੇ ਇੱਦਾਂ ਲੱਗਦਾ ਹੈ ਕਿ ਜਿਵੇਂ ਪਹਿਲੀ ਵਾਰ ਹੀ ਸੁਣ ਰਹੇ ਹਾਂ। ਇਸ ਨਾਵਲ ਦੇ ਹਰ ਇੱਕ ਕਰੈਕਟਰ ਨਾਲ ਤੁਹਾਨੂੰ ਪਿਆਰ ਤੇ ਹਮਦਰਦੀ ਹੋ ਜਾਂਦੀ ਹੈ। ਜੇ ਆਪਾਂ ਇਸ ਨਾਵਲ ਦੀ ਗੱਲ ਕਰੀਏ ਤੇ ਇਹ ਨਾਵਲ ਸ਼ੁਰੂ ਹੁੰਦਾ ਹੈ ਕਿਰਦਾਰ ਨਾਲ ਦੇ ਸ਼ਖਸ ਨਾਲ ਜਿਹੜਾ ਕਿ ਇੱਕ ਦੂਸਰੇ ਸ਼ਹਿਰ ਵਿੱਚ ਆ ਕੇ ਨੌਕਰੀ ਲੱਭਦਾ ਹੈ, ਪਰ ਜਿੱਥੇ ਉਹਨੂੰ ਨੌਕਰੀ ਮਿਲਦੀ ਹੈ ਉਸਦਾ ਮਾਲਕ ਆਪਣੇ ਪੁਰਾਣੇ ਨੌਕਰ ਨੂੰ ਕੱਢ ਦਿੰਦਾ ਹੈ। ਪੁਰਾਣੇ ਨੌਕਰ ਦਾ ਨਾਂ ਪੰਨਾ ਲਾਲ ਹੁੰਦਾ ਹੈ। ਪੰਨਾ ਲਾਲ ਜਿਹੜਾ ਕਿ ਆਪਣੀਆਂ ਅਨੇਕਾਂ ਮੁਸੀਬਤਾਂ ਦਾ ਟਾਕਰਾ ਕਰਦਾ ਹੋਇਆ ਆਪਣੀ ਜੀਵਨ ਜਾਂਚ ਨੂੰ, ਗ੍ਰਹਿਸਥ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਲਾਉਂਦਾ ਹੈ, ਪਰ ਨੌਕਰੀ ਵੀ ਛੁੱਟ ਜਾਣ ਕਰਕੇ ਉਸਦਾ ਦਿਲ ਬਿਲਕੁਲ ਹੀ ਟੁੱਟ ਜਾਂਦਾ ਹੈ ਤੇ ਉਹ ਜਾਂਦਾ ਜਾਂਦਾ ਉਸ ਨਵੇਂ ਆਏ ਲੜਕੇ ਨੂੰ ਯਾਨੀ ਕਿਰਦਾਰ ਨੂੰ ਇੱਕ ਚਿੱਠੀ ਦੇ ਜਾਂਦਾ ਹੈ ਕਿ ਉਹਦੀ ਮੌਤ ਦਾ ਕਾਰਨ ਕਿਰਦਾਰ ਹੈ, ਉਹ ਹੁਣ ਮਰਨ ਜਾ ਰਿਹਾ ਹੈ। ਇਸ ਤੋਂ ਬਾਅਦ ਕਿਰਦਾਰ ਪੰਨਾ ਲਾਲ ਦੇ ਘਰੇ ਜਾ ਕੇ ਜੋ ਕਹਾਣੀ ਸੁਣਾਉਂਦਾ ਹੈ ਉਸ ਤੋਂ ਤੁਸੀਂ ਜਾਣੂ ਹੀ ਹੋ। ਉਹ ਕਹਿੰਦਾ ਹੈ ਕਿ ਪੰਨਾ ਲਾਲ ਬੰਬਈ ਚਲਾ ਗਿਆ ਹੈ ਅਤੇ ਇਸ ਦੇ ਫਲਸਰੂਪ ਇੱਕ ਤੋਂ ਬਾਅਦ ਦੂਜਾ ਝੂਠ ਨਾਲੋ ਨਾਲ ਉਹ ਆਪਣੀ ਸਾਰੀ ਤਨਖਾਹ ਪੰਨਾ ਲਾਲ ਦੀ ਪਰਿਵਾਰ ਨੂੰ ਦੇ ਕੇ ਇਹ ਕਹਿ ਦਿੰਦਾ ਹੈ ਕਿ ਉਹ ਪੰਨਾ ਲਾਲ ਨੇ ਬੰਬਈ ਤੋਂ ਭੇਜੇ ਨੇ। ਇਸ ਤੋਂ ਬਾਅਦ ਪੰਨਾ ਲਾਲ ਦੀ ਪਤਨੀ ਯਾਨੀ ਮਾਇਆ ਉਹਦੇ ਨਾਲ ਪੰਨਾ ਲਾਲ ਦਾ ਉਹਦੇ ਨਾਲ ਕਿਰਦਾਰ ਦਾ ਕੁਝ ਪਿਆਰ ਗੂੜਾ ਹੀ ਪੈ ਜਾਂਦਾ ਹੈ। ਉਹ ਉਸਨੂੰ ਆਪਣੀ ਮਾਂ ਹੀ ਸਮਝਦਾ ਹੈ ਤੇ ਮਾਇਆ ਵੀ ਉਸਨੂੰ ਆਪਣੇ ਢਿੱਡੋਂ ਜੰਮੇ ਪੁੱਤਰ ਵਾਂਗ ਹੀ ਪਿਆਰ ਕਰਦੀ ਹੈ। ਇਸ ਤੋਂ ਬਾਅਦ ਮਾਇਆ ਉਸਨੂੰ ਆਪਣੀ ਲੜਕੀ ਵੀਨਾ ਦੇ ਸਾਗ ਦੇ ਟੁੱਟਣ ਬਾਰੇ ਗੱਲ ਕਰਦੀ ਹੈ, ਜਿਸ 'ਤੇ ਕਿਰਦਾਰ ਉਸਨੂੰ ਕਹਿੰਦਾ ਹੈ ਕਿ ਉਸਦੇ ਸਹੁਰੇ ਜਾ ਕੇ ਇੱਕ ਵਾਰੀ ਗੱਲ ਕਰ ਲੈਣ, ਹੋ ਸਕਦਾ ਹੈ ਸਾਗ ਬਚ ਹੀ ਜਾਵੇ। ਸੋ ਇਸ ਦੇ ਫਲਸਰੂਪ ਹੀ ਮਾਇਆ ਗੁੱਜਰ ਖਾਨ ਯਾਨੀ ਆਪਣੀ ਲੜਕੀ ਦੇ ਸਹੁਰੇ ਜਾਂਦੀ ਹੈ। ਉਹਦੇ ਸਹੁਰੇ ਜਾਣ ਮਗਰੋਂ ਕਿਰਦਾਰ ਦਾ ਦਿਲ ਹੀ ਨਹੀਂ ਲੱਗਦਾ। ਉਸਦੇ ਦਿਮਾਗ ਵਿੱਚ ਇੱਕੋ ਹੀ ਚੀਜ਼ ਘੁੰਮਦੀ ਰਹਿੰਦੀ ਹੈ ਕਿ ਅੱਜ ਦੇ ਦਿਨ ਵੀਣਾ ਘਰੇ ਇਕੱਲੀ ਹੈ। ਉਹ ਦੁਕਾਨ ਤੇ ਵੀ ਜਾਂਦਾ ਹੈ ਪਰ ਉਸਦਾ ਦਿਲ ਨਹੀਂ ਲੱਗਦਾ। ਇਸ ਤੋਂ ਬਾਅਦ ਜਦੋਂ ਦੁਕਾਨ ਤੋਂ ਸ਼ਾਮੀ ਘਰੇ ਆਉਂਦਾ ਹੈ ਤੇ ਉਹ ਸਿੱਧਾ ਜਾ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਵੀਣਾ ਉਸਨੂੰ ਸੱਦਣ ਲਈ ਵੀ ਆਉਂਦੀ ਹੈ ਪਰ ਕਿਰਦਾਰ ਉਸਨੂੰ ਬਹੁਤ ਕੌੜੇ ਲਫ਼ਜ਼ ਕਹਿ ਕੇ ਉੱਥੋਂ ਵਾਪਿਸ ਕਰ ਦਿੰਦਾ ਹੈ। ਇਸ ਤੋਂ ਬਾਅਦ ਰਾਤ ਦੇ ਗੁੱਪ ਹਨੇਰੇ ਵਿੱਚ ਉਹ ਛੱਤ ਤੇ ਚੜ੍ਹ ਕੇ ਪੰਨਾ ਲਾਲ ਦੀ ਛੱਤ ਤੇ ਚਲਾ ਜਾਂਦਾ ਹੈ ਜਿੱਥੇ ਵੀਣੀ ਇੱਕ ਮੰਜੇ ਤੇ ਦੂਜੇ ਮੰਜੇ ਤੇ ਉਹਦੇ ਛੋਟੇ ਭੈਣ ਭਰਾ ਸੁੱਤੇ ਹੁੰਦੇ ਹਨ। ਕਿਰਦਾਰ ਉਸਦੇ ਲਾਗੇ ਬੈਠ ਜਾਂਦਾ ਹੈ ਤੇ ਉਸਦੇ ਹੱਥ ਨੂੰ ਫੜ ਲੈਂਦਾ ਹੈ। ਇਹ ਕਰਨ ਦੇ ਨਾਲ ਵੀਣੀ ਦੀ ਚਾਹ ਖੁੱਲ ਜਾਂਦੀ ਹੈ। ਉਹ ਆਪਣੀਆਂ ਅੱਖਾਂ ਨੂੰ ਵੱਡਾ ਕਰਕੇ ਦੇਖਦੀ ਹੈ ਤੇ ਉਸਦੇ ਸਾਹਮਣੇ ਬੈਠਾ ਹੁੰਦਾ ਹੈ ਕਿਰਦਾਰ। ਉਹ ਬਿਲਕੁਲ ਗੁੰਮਸਮ ਹੋ ਜਾਂਦੀ ਹੈ। ਉਸਦੇ ਮੂੰਹੋਂ ਜੋ ਲਫ਼ਜ਼ ਨਿਕਲਦੇ ਨੇ ਉਹ ਨਿਕਲਦੇ ਨੇ ਕਿ ਭਰਾ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ। ਅੱਜ ਸੁਣਦੇ ਹਾਂ ਇਸ ਤੋਂ ਅੱਗੇ। ਅੱਜ ਤੁਸੀਂ ਇਸ ਨਾਵਲ ਦਾ 10ਵਾਂ ਭਾਗ ਸੁਣੋਗੇ। ਜ਼ੋਰ ਨਾਲ ਘੁੰਮ ਰਿਹਾ ਲਾਟੂ ਜਿਸ ਤਰ੍ਹਾਂ ਖਲੋਤਾ ਵਿਖਾਈ ਦਿੰਦਾ ਏ, ਇਸੇ ਤਰ੍ਹਾਂ ਵੀਣਾ ਦਾ ਮਨ ਬੇਉੜਕ ਸੋਚਾਂ ਵਿੱਚ ਚੱਕਰ ਲਾਉਂਦਾ ਹੋਇਆ ਉਸਨੂੰ ਰੁਕਿਆ ਹੋਇਆ ਜਾਪਦਾ ਸੀ। ਉਸਦੇ ਖਿਆਲਾਂ ਦੀ ਦੌੜ ਇਤਨੀ ਤੇਜ਼ ਸੀ ਕਿ ਉਸ ਤੇਜ਼ੀ ਨੂੰ ਉਹ ਖਲੋਤ ਦੇ ਰੂਪ ਵਿੱਚ ਅਨੁਭਵ ਕਰ ਰਹੀ ਸੀ, ਸਿਲਮੇ ਦੀਆਂ ਬਿਲਕੁਲ ਤਸਵੀਰ ਵਾਂਗ। ਰਾਤ ਕਿੰਨੀ ਹੀ ਚਲੀ ਗਈ ਏ, ਉਸਨੂੰ ਕੋਈ ਖ਼ਬਰ ਨਹੀਂ ਸੀ। ਉਹ ਮੰਜੇ ਤੇ ਉਤਾਣੇ ਮੂੰਹ ਪਈ ਆਕਾਸ਼ ਵੱਲ ਤੱਕਦੀ ਹੋਈ ਅੱਜ ਦੀ ਘਟਨਾ ਬਾਰੇ ਪ੍ਰਭ ਸੋਚ ਰਹੀ ਸੀ। ਸਵੇਰੇ ਜਦ ਕਿਰਦਾਰ ਦੇ ਕਮਰੇ ਵਿੱਚ ਸਦਾ ਤੋਂ ਉਲਟ ਜਾ ਕੇ ਉਸਨੇ ਉਸਨੂੰ ਚਾਦਰ ਲਪੇਟੀ ਵੇਖਿਆ ਤਾਂ ਉਸਦਾ ਖਿਆਲ ਸੀ ਕਿ ਅਕਸਰ ਕਿਰਦਾਰ ਸਿਰ ਦਰਦ ਦੀ ਸ਼ਿਕਾਇਤ ਕਰਦਾ ਰਹਿੰਦਾ ਹੈ। ਅੱਜ ਵੀ ਸ਼ਾਇਦ ਇਹੀ ਕਾਰਨ ਹੋਵੇ। ਪਰ ਕਿਰਦਾਰ ਦੀਆਂ ਗੱਲਾਂ ਕਥਾਂ ਪੜ੍ਹਾਈ ਵਿੱਚ ਬੇਰੁਖੀ ਤੇ ਚਿਹਰੇ ਉੱਤੇ ਉਤਾਰ ਚੜ੍ਹਾਅ ਤੋਂ ਉਸਨੂੰ ਸ਼ੱਕ ਤਾਂ ਪਿਆ ਜਿਵੇਂ ਸਰੀਰ ਤੋਂ ਛੁੱਟ ਕਿਰਦਾਰ ਦਾ ਮਨ ਵੀ ਅੱਜ ਕਿਸੇ ਪੀੜ ਵਿੱਚੋਂ ਗੁਜ਼ਰ ਰਿਹਾ ਏ। ਉਸਨੇ ਚਾਹਿਆ ਕਿ ਕਿਸੇ ਤਰ੍ਹਾਂ ਕਿਰਦਾਰ ਨੂੰ ਉਹ ਪੁੱਛੇ ਕਿ ਉਸਦੇ ਦਿਲ ਦੀ ਘੁੰਡੀ ਕੀ ਏ ਤੇ ਉਸਦੇ ਅੱਗੇ ਖੋਲ ਦੇਵੇ, ਪਰ ਉਸ ਪਾਸੋਂ ਇਸ ਲਈ ਕੋਈ ਗੱਲ ਨਹੀਂ ਬਣੀ। ਪਰ ਜਿਉਂ ਹੀ ਕਿਰਦਾਰ ਨੇ ਉਸ ਉੱਤੇ ਅਜਿਹੇ ਪ੍ਰਸ਼ਨ ਕਰਨੇ ਸ਼ੁਰੂ ਕੀਤੇ ਜਿਸਦਾ ਇਸ਼ਾਰਾ ਉਸਦੇ ਵਿਆਹ ਵੱਲ ਸੀ, ਉਹ ਥੋੜੀ ਸ਼ਰਮਾ ਗਈ। ਤਾਂ ਵੀ ਸੋਚਣੋਂ ਉਹ ਰੁਕੀ ਨਾ ਕਿ ਇਹ ਮੇਰੇ ਉੱਤੇ ਏਦਾਂ ਦੇ ਪ੍ਰਸ਼ਨ ਕਿਉਂ ਕਰ ਰਿਹਾ ਹੈ। ਤੇ ਫਿਰ ਵੀ ਉਸਨੇ ਪੁੱਛਣਾ ਤਾਂ ਚਾਹਿਆ, ਪਰ ਫਿਰ ਵੀ ਕੁਝ ਪੁੱਛਣ ਤੋਂ ਪਹਿਲਾਂ ਹੀ ਉਹ ਰੁਕ ਗਈ। ਅੱਜ ਕਿਰਦਾਰ ਉਸਨੂੰ ਚਾਹ ਲਈ ਕਹਿਣ ਤੋਂ ਬਾਅਦ ਕੰਮ ਤੇ ਜਾਣ ਲਈ ਤਿਆਰ ਹੋਇਆ ਤਾਂ ਵੀਣੀ ਨੇ ਇੱਕ ਵਾਰੀ ਸਲਾਹ ਤਾਂ ਕੀਤੀ ਕਿ ਉਸਦਾ ਅੰਦਰਲਾ ਫੋਲਿਆ ਜਾਵੇ, ਪਰ ਜਦ ਉਸਨੇ ਵੇਖਿਆ ਕਿ ਦੁਕਾਨ ਤੇ ਜਾਣ ਦੀ ਕਾਹਲੀ ਵਿੱਚ ਕਿਰਦਾਰ ਇੱਧਰ ਉੱਧਰ ਭੱਜਾ ਫਿਰਨ ਡਿਆ ਏ ਤੇ ਵੀਣਾ ਨੂੰ ਵੀ ਸਕੂਲ ਜਾਣਾ ਹੈ, ਇਹ ਸੋਚ ਕੇ ਉਸਨੇ ਇਹ ਮਾਮਲਾ ਕਿਸੇ ਹੋਰ ਦਿਨ ਲਈ ਛੱਡ ਦਿੱਤਾ ਤੇ ਮੁੜ ਕੇ ਰਸੋਈ ਵਿੱਚ ਜਾ ਕੇ ਕਿਰਦਾਰ ਲਈ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ। ਜਿੰਨਾ ਚਿਰ ਉਹ ਚੁੱਲ੍ਹੇ ਅੱਗੇ ਬੈਠੀ ਰਹੀ ਉਸਦੇ ਅੰਦਰ ਇਹੋ ਜਿਹੇ ਖਿਆਲ ਚੱਕਰ ਲਾਉਂਦੇ ਰਹੇ। ਆਖਿਰ ਵਿਦਿਆ ਦੇ ਹੱਥ ਉਸਨੇ ਚਾਹ ਤਾਂ ਭੇਜ ਦਿੱਤੀ ਤੇ ਜਦ ਵਿਦਿਆ ਨੇ ਆ ਕੇ ਉਸਨੂੰ ਦੱਸਿਆ ਕਿ ਕਿਰਦਾਰ ਬਿਨਾਂ ਚਾਹ ਪੀਤਿਆਂ ਹੀ ਚਲਾ ਗਿਆ, ਉਸਦੀ ਹੈਰਾਨੀ ਹੋਰ ਵੱਧ ਗਈ। ਇਸ ਤੋਂ ਬਾਅਦ ਪਤੀਲੇ ਵਿੱਚ ਬਚੀ ਹੋਈ ਚਾਹ ਦੇ ਪਿਆਲੀ ਦਾ ਜਦੋਂ ਉਸਨੇ ਘੁੱਟ ਭਰਿਆ ਤਾਂ ਵੀਣਾ ਹੱਕੀ ਭੱਕੀ ਰਹਿ ਗਈ। ਚਾਹ ਵਿੱਚ ਮਿੱਠਾ ਪਾਣਾ ਤਾਂ ਉਹ ਭੁੱਲ ਹੀ ਗਈ ਸੀ। ਉਸ ਨੂੰ ਸਮਝਣ ਵਿੱਚ ਚਿਰ ਨਾ ਲੱਗਾ ਕਿ ਕੇਦਾਰ ਕਿਸ ਕਰਕੇ ਚਾਹ ਘਰੇ ਹੀ ਛੱਡ ਕੇ ਚਲਾ ਗਿਆ ਹੈ। ਉਹ ਬੜੀ ਬੇਸਬਰੀ ਨਾਲ ਕੇਦਾਰ ਦੇ ਆਉਣ ਦੀ ਉਡੀਕ ਕਰਨ ਲੱਗੀ। ਇਸੇ ਹੀ ਉਡੀਕ ਨੇ ਅੱਜ ਉਸਨੂੰ ਸਕੂਲ ਤੋਂ ਵੀ ਗੈਰ ਹਾਜ਼ਰ ਹੀ ਰੱਖਿਆ। ਸਵੇਰ ਤੋਂ ਦੁਪਹਿਰ ਤੀਕ ਵੀਨਾ ਦਾ ਮਨ ਸਿਰਫ ਦੋ ਹੀ ਗੱਲਾਂ ਵਿੱਚ ਉਲਝਦਾ ਜਾ ਰਿਹਾ ਸੀ, ਪਹਿਲੀ ਕੇਦਾਰ ਬਾਬਤ ਤੇ ਦੂਜਾ ਸਹੁਰੇ ਘਰ ਬਾਬਤ। ਉਸਦੀ ਮਾਂ ਗੁਜਰ ਖਾਨ ਜਿਸ ਕੰਮ ਲਈ ਗਈ ਹੈ, ਵੀਨਾ ਨਾ ਇਸ ਤੋਂ ਜਾਣੂ ਹੀ ਸੀ, ਬਲਕਿ ਉਸਨੂੰ ਆਪਣੇ ਭਵਿੱਖ ਦੀ ਇੱਕ ਸੁਨਹਿਰੀ ਸੁਪਨਾ ਵੀ ਇਸ ਪਿੱਛੇ ਲੁਕਿਆ ਹੋਇਆ ਮਹਿਸੂਸ ਹੋ ਰਿਹਾ ਸੀ। ਮਤੇ ਉਹ ਇਨਕਾਰ ਹੀ ਨਾ ਕਰ ਦੇਣ। ਜਿਉਂ ਹੀ ਇਹ ਛੋਟਾ ਜਿਹਾ ਪ੍ਰਸ਼ਨ ਵੀਨਾ ਦੇ ਅੰਦਰ ਉੱਠਦਾ, ਉਸਦਾ ਦਿਲ ਢਿੱਲਾ ਜਿਹਾ ਪੈ ਜਾਂਦਾ। ਪਰ ਜਦ ਮੁੜ ਕੇ ਉਸਨੂੰ ਇਹ ਅਹਿਸਾਸ ਹੁੰਦਾ ਕਿ ਇਨਕਾਰ ਕਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ, ਜਦ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀ ਕਰਨ ਦੀ ਜ਼ਿੰਮੇਵਾਰੀ ਕੇਦਾਰ ਨੇ ਆਪਣੇ ਸਿਰ ਲਈ, ਤਾਂ ਉਸਦਾ ਮਨ ਕਿਸੇ ਨਵ ਉਤਸ਼ਾਹੀ ਵੇਗ ਵਾਂਗ ਆਕਾਸ਼ ਵਿੱਚ ਉਡਾਰੀਆਂ ਲਾਉਣ ਲੱਗ ਪੈਂਦਾ। ਚੰਨੋ ਦੀਆਂ ਦੱਸੀਆਂ ਹੋਈਆਂ ਸਾਰੀਆਂ ਗੱਲਾਂ ਦੀ ਕਾਲਪਨਿਕ ਤਸਵੀਰ ਉਸਦੀਆਂ ਅੱਖਾਂ ਅੱਗੇ ਫਿਰਨ ਲੱਗਦੀ। ਉਹ ਬੜਾ ਸੋਹਣਾ ਈ, ਬੜਾ ਸੋਹਣਾ ਗਾਉਂਦਾ ਈ। ਉਹਨਾਂ ਦੇ ਖੂਹ ਵੀ ਨੇ, ਬਾਗ ਵੀ ਨੇ, ਹਵੇਲੀਆਂ ਵੀ ਨੇ, ਪਰ ਕੇਦਾਰ ਇਤਨਾ ਰੁਪਿਆ ਕਿੱਥੋਂ ਲਿਆਵੇਗਾ? ਇਹ ਪ੍ਰਸ਼ਨ ਵਿੱਚ ਉਹ ਥੋੜੀ ਉਲਝ ਜੀ ਜਾਂਦੀ, ਪਰ ਉਹ ਇਹ ਸੋਚ ਕੇ ਕਿ ਉਹ ਜ਼ਰੂਰ ਕਰ ਲਵੇਗਾ, ਆਪਣੇ ਆਪ ਨੂੰ ਤਸੱਲੀ ਜਿਹੀ ਦੇ ਦਿੰਦੀ, ਤੇ ਨਾਲ ਹੀ ਉਸਦੀ ਇਹ ਉਲਝਣ ਵੀ ਸੁਲਝ ਜਾਂਦੀ। ਇਸ ਦੇ ਨਾਲ ਹੀ ਉਹ ਆਪਣੇ ਉਪਕਾਰੀ ਤੇ ਮਿੱਠੇ ਕੇਦਾਰ ਦੇ ਪਿਆਰ ਵਿੱਚ ਸਾਰੀ ਦੀ ਸਾਰੀ ਗਰੂੜ ਹੋ ਜਾਂਦੀ। ਦੁਪਹਿਰ ਦੀ ਰੋਟੀ ਦਾ ਵਕਤ ਵੀ ਬੀਤ ਗਿਆ। ਜਦ ਕੇਦਾਰ ਨਾ ਮੁੜਿਆ ਤਾਂ ਵੀਣੀ ਸੋਚਣ ਲੱਗੀ ਮਤੇ ਕਿਤੇ ਜ਼ਿਆਦਾ ਹੀ ਬਿਮਾਰ ਨਾ ਹੋ ਗਿਆ ਹੋਵੇ। ਭੈਣ ਭਰਾਵਾਂ ਨੂੰ ਰੋਟੀ ਖਵਾ ਕੇ ਤੇ ਚੌਂਕਾ ਭਾਂਡਾ ਸਾਂਭ ਕੇ ਉਹ ਵਿਹਲੀ ਹੋ ਗਈ। ਉਸੇ ਤਰ੍ਹਾਂ ਸਵੇਰ ਦੀ ਭੁੱਖੀ ਪਾਣੀ ਉਦਾਂ ਹੀ ਲੰਮੇ ਪੈ ਗਈ। ਕਈ ਵਾਰ ਉਸਨੇ ਆਪ ਜਾ ਕੇ ਵੇਖਿਆ ਤੇ ਕਈ ਵਾਰ ਛੋਟੇ ਮੁੰਡੇ ਕੁੜੀ ਨੂੰ ਭੇਜਿਆ, ਪਰ ਹਰ ਵਾਰ ਕੇਦਾਰ ਦਾ ਕੁੰਡਾ ਵੱਜਾ ਹੋਇਆ ਹੀ ਉਹਨਾਂ ਨੂੰ ਮਿਲਦਾ। ਉਸਨੇ ਵਿਦਿਆ ਨੂੰ ਕਹਿ ਛੱਡਿਆ ਸੀ ਕਿ ਬਾਹਰ ਟਾਹਲੀ ਹੇਠਾਂ ਬੈਠ ਕੇ ਕੇਦਾਰ ਦੇ ਆਉਣ ਦਾ ਧਿਆਨ ਰੱਖੇ। ਆਖਿਰ ਚੌਕੀ ਉਡੀਕ ਤੋਂ ਬਾਅਦ ਜਦ ਵਿਦਿਆ ਨੇ ਉਸਨੂੰ ਦੱਸਿਆ ਕੇਦਾਰ ਆਇਆ ਤਾਂ ਸੀ ਤੇ ਪੁੱਛ ਕੇ ਬੂਹੇ ਅੱਗੋਂ ਹੀ ਮੁੜ ਗਿਆ, ਤਾਂ ਵੀਣੀ ਨੇ ਉੱਠ ਕੇ ਝਟਪਟ ਕੱਪੜੇ ਬਦਲੇ, ਕੰਘੀ ਵਾਹੀ ਤੇ ਬਾਹਰ ਨਿਕਲ ਕੇ ਕੇਦਾਰ ਦੇ ਘਰ ਵੱਲ ਤੁਰ ਪਈ। ਅੰਦਰੋਂ ਬੂਹਾ ਬੰਦ ਵੇਖ ਕੇ ਪਹਿਲਾਂ ਤਾਂ ਉਸਨੇ ਖੜਕਾ ਕੀਤਾ, ਫਿਰ ਆਵਾਜ਼ਾਂ ਵੀ ਦਿੱਤੀਆਂ, ਪਰ ਉੱਤਰ ਵਿੱਚ ਵੀਣਾ ਨੂੰ ਕੁਝ ਨਹੀਂ ਸੁਣਿਆ। ਉਸ ਤੋਂ ਬਾਅਦ ਉਸਦੇ ਆਵਾਜ਼ਾਂ ਲਗਾਉਣ ਤੋਂ ਬਾਅਦ ਉਸਨੂੰ ਜੋ ਕੁਝ ਸੁਣਿਆ ਵੀ ਇਸ ਦੀ ਉਸਨੂੰ ਉਮੀਦ ਹੀ ਨਹੀਂ ਸੀ, ਬਿਲਕੁਲ ਉਹਦੀਆਂ ਉਮੀਦਾਂ ਤੋਂ ਉਲਟ। ਇੰਨੀ ਉੱਚੀ ਆਵਾਜ਼, ਇੰਨੀ ਨਿਰਾਦਰ ਭਰਪੂਰ, ਉਸਨੂੰ ਆਪਣੇ ਕੰਨਾਂ ਤੇ ਇੱਕ ਵਾਰ ਤਾਂ ਯਕੀਨ ਵੀ ਨਹੀਂ ਹੋਇਆ। ਵੀਨਾ ਦਾ ਦਿਲ ਜਿੰਨਾ ਹੀ ਕੋਮਲ ਸੀ, ਓਨੀ ਹੀ ਕਰਾੜੀ ਸੱਟ ਉਸਤੇ ਲੱਗੀ। ਉਹ ਘਬਰਾ ਉੱਠੀ, ਯਕੀਨ ਕਰਨ ਲਈ ਕਿ ਇਹ ਆਵਾਜ਼ ਸੱਚਮੁੱਚ ਕੇਦਾਰ ਦੀ ਏ। ਵੀਨਾ ਨੇ ਇੱਕ ਦੋ ਆਵਾਜ਼ਾਂ ਫੇਰ ਦਿੱਤੀਆਂ, ਪਰ ਜਦ ਫੇਰ ਵੀ ਅੰਦਰੋਂ ਉਸੇ ਹੀ ਸੁਰਤਾਲ ਵਿੱਚ ਜਵਾਬ ਮਿਲਿਆ ਤਾਂ ਵੀਨਾ ਉੱਥੇ ਖੜ ਨਾ ਸਕੀ। ਇੱਕ ਵਾਰੀ ਤਾਂ ਉਸਦੇ ਦਿਲ ਵਿੱਚ ਆਇਆ ਕਿ ਉਹ ਗਿੜਗਿੜਾ ਕੇ ਤਰਲੇ ਭਰੀ ਆਵਾਜ਼ ਵਿੱਚ ਕੇਦਾਰ ਪਾਸੋਂ ਪੁੱਛੇ ਕਿ ਇਸ ਕ੍ਰੋਧ ਦਾ ਕਾਰਨ ਕੀ ਏ, ਉਸਦੀ ਗਲਤੀ ਕੀ ਏ, ਤੇ ਆਪਣੇ ਨਿਰਦੋਸ਼ ਹੋਣ ਦਾ ਹਰ ਇੱਕ ਸਬੂਤ ਉਸਦੇ ਅੱਗੇ ਪੇਸ਼ ਕਰ ਦੇਵੇ। ਪਰ ਝੱਟ ਹੀ ਉਸਦੇ ਸਵੈ ਮੈਨ ਨੇ ਪੁਕਾਰਿਆ ਕਿ ਇਹ ਕੌਣ ਹੁੰਦਾ ਏ ਤੇਰਾ ਅਪਮਾਨ ਕਰਨ ਵਾਲਾ, ਕਿ ਤੂੰ ਛੋਟੀ ਜਿਹੀ ਬਾਲਣੀ ਹੈ ਜੋ ਇਸਨੇ ਤੈਨੂੰ ਏਦਾਂ ਝਿੜਕ ਸੁੱਟਿਆ ਏ, ਤੇ ਨਾਲੇ ਤੂੰ ਕਿਉਂ ਇਸਦੇ ਅੱਗੇ ਰਹਿਣ ਦੀ ਅਪੀਲ ਕਰੇ, ਇਹ ਹੁੰਦਾ ਹੀ ਕੌਣ ਹੈ ਤੇ ਨਾਲੇ ਕਿਸ ਕਸੂਰ ਦੇ ਬਦਲੇ। ਇਹ ਸੋਚਦੀ ਹੋਈ ਵੀਨਾ ਪਛਾਂ ਮੁੜ ਗਈ। ਉਵੇਂ ਹੀ ਘਰ ਦੇ ਅੰਦਰ ਜਾ ਕੇ ਮੰਜੇ ਤੇ ਮੂੰਹ ਭਾਰ ਲੇਟ ਗਈ। ਕਿੰਨਾ ਹੀ ਚਿਰ ਅੱਥਰੂਆਂ ਨਾਲ ਸਰਾਣਾ ਭਿੱਜਦਾ ਰਿਹਾ। ਉਸਨੂੰ ਕੁਝ ਪਤਾ ਨਹੀਂ ਸੀ ਕਿ ਅੱਜ ਉਸਦੇ ਨਾਲ ਕੀ ਹੋਇਆ ਹੈ ਤੇ ਉਸਦਾ ਕਾਰਨ ਕੀ ਹੈ। ਕਹਿੰਦੇ ਨੇ ਕਿ ਦੁਨੀਆ 'ਚ ਪੀੜ ਪਹੁੰਚਾਉਣ ਵਾਲੀਆਂ ਚੀਜ਼ਾਂ ਵਿੱਚੋਂ ਸਭ ਤੋਂ ਮਾਰੂ ਅਤੇ ਅਸਹਿ ਚੀਜ਼ ਅਪਮਾਨ ਹੁੰਦੀ ਹੈ। ਖਾਸ ਕਰਕੇ ਉਸ ਦਿਲ ਦਾ ਅਪਮਾਨ ਜਿਹੜਾ ਕਿਸੇ ਦੇ ਪਿਆਰ ਸਾਗਰ ਵਿੱਚ ਤਰ ਰਿਹਾ ਹੋਵੇ। ਵੀਨੀ ਮੁੜ ਹਠਕੋਰਿਆਂ ਵਿੱਚ ਉਸਦੇ ਦਿਲ ਵਿੱਚ ਇਹੀ ਪ੍ਰਸ਼ਨ ਉੱਠਦਾ ਕਿ ਉਸਨੇ ਮੈਨੂੰ ਇੱਦਾਂ ਕਿਉਂ ਦੁਰਕਾਰਿਆ, ਮੈਂ ਉਸਦਾ ਵਿਗਾੜਿਆ ਹੀ ਕੀ ਸੀ। ਇਸ ਦੇ ਨਾਲ ਹੀ ਉਸਦੇ ਅੰਦਰ ਇੱਕ ਚੀਜ਼ ਹੋਰ ਉੱਠਦੀ ਕਿ ਕਿਤੇ ਉਸਦਾ ਦਿਮਾਗ ਹੀ ਨਾ ਖਰਾਬ ਹੋ ਗਿਆ ਹੋਵੇ, ਮਤੇ ਉਹ ਬੇਹੋਸ਼ੀ ਜਾਂ ਅੱਧਹੋਸ਼ੀ ਦੀ ਹਾਲਤ ਵਿੱਚ ਬੁੜਬੜਾ ਰਿਹਾ ਹੋਵੇ, ਮਤੇ ਉਸਨੂੰ ਕੋਈ ਸਖ਼ਤ ਕਿਸਮ ਦਾ ਬੁਖਾਰ ਜਾਂ ਬਿਮਾਰੀ ਲੱਗ ਗਈ ਹੋਵੇ। ਨਹੀਂ ਤਾਂ ਭਲਾ ਕਿਦਾਰ ਕੀ ਆਖ ਤੇ ਇਤਨਾ ਗੁੱਸਾ ਕੀ ਆਖ। ਉਸਦੇ ਮੱਥੇ ਉੱਤੇ ਤਾਂ ਕਦੀ ਕਿਸੇ ਨੇ ਵੱਟ ਤੱਕ ਵੀ ਨਹੀਂ ਸੀ ਵੇਖਿਆ। ਜ਼ਰੂਰ ਅੱਜ ਕੋਈ ਗੱਲ ਹੋਵੇਗੀ, ਨਹੀਂ ਤਾਂ ਕਿਦਾਰ ਇੱਦਾਂ ਕਦੇ ਨਹੀਂ ਬੋਲ ਸਕਦਾ। ਇਹਨਾਂ ਹੀ ਵਿਚਾਰਾਂ ਨੂੰ ਅਧੂਰੇ ਛੱਡ ਕੇ ਉਹ ਇੱਕ ਵਾਰੀ ਫਿਰ ਮੰਜੇ ਤੋਂ ਉੱਠੀ। ਨਿਰਾਦਰਤਾ ਜਿਹੜਾ ਚੰਗਿਆੜਾ ਉਸਦੇ ਅੰਦਰ ਮਗ ਰਿਹਾ ਸੀ ਆਪਣੇ ਆਪ ਹੀ ਠੰਡਾ ਹੋ ਗਿਆ। ਬਾਹਰ ਆ ਕੇ ਉਸਨੇ ਬਸੰਤ ਨੂੰ ਸੱਦਿਆ ਤੇ ਉਸਨੂੰ ਕਿਦਾਰ ਦੇ ਘਰ ਵੱਲ ਭੇਜਿਆ। ਬਸੰਤ ਨੇ ਆ ਕੇ ਦੱਸਿਆ ਕਿ ਬੂਆ ਅੰਦਰੋਂ ਬੰਦ ਹੈ। ਉਸਨੇ ਆਵਾਜ਼ਾਂ ਵੀ ਦਿੱਤੀਆਂ, ਬੂਆ ਵੀ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਭਾਵੇਂ ਅੰਦਰ ਬੇਹੋਸ਼ ਹੋ ਗਿਆ ਹੋਵੇ, ਇਹ ਸੋਚਦੀ ਹੋਈ ਵੀਣਾ ਆਪ ਉਸਦੇ ਘਰ ਵੱਲ ਤੁਰ ਪਈ। ਪਰ ਕਿਦਾਰ ਦੇ ਘਰ ਦੇ ਲਾਗੇ ਖੜੀਆਂ ਤਿੰਨ ਚਾਰ ਜਨਾਨੀਆਂ ਆਪਸ ਵਿੱਚ ਗੱਲਾਂ ਕਰਦੀਆਂ ਵੇਖ ਵੀਣਾ ਅਗਾਹ ਨਾ ਜਾ ਸਕੀ। ਉਹ ਸੋਚਣ ਲੱਗੀ ਕਿ ਆਂਢੀ ਗੁਆਂਢੀ ਕੀ ਕਹਿਣਗੇ ਕਿ ਮਾਂ ਘਰੇ ਨਹੀਂ ਸੋ ਤੇ ਇਹ ਘੜੀ ਮੁੜੀ ਸੰਘ ਪਾੜਨ ਤੇ ਬੂਆ ਖੜਕਾਉਣ ਲੱਗੀ ਹੋਈ ਹੈ। ਪਿਛਾਂ ਮੁੜ ਗਈ। ਵੀਣਾ ਨੇ ਸਵੇਰ ਤੋਂ ਲੈ ਕੇ ਅੱਜ ਸ਼ਾਮ ਤੱਕ ਕੁਝ ਨਹੀਂ ਖਾਧਾ। ਸੰਧਿਆ ਵੀ ਪੈ ਗਈ, ਫਿਰ ਰਾਤ ਤੇ ਇਸ ਤੋਂ ਬਾਅਦ ਸੋਤਾ। ਵੀਣੀ ਨੇ ਕੋਠੇ ਉੱਤੇ ਜਾ ਕੇ ਦੋ ਮੰਜਿਆਂ ਉੱਤੇ ਵਿਛਾਈਆਂ ਕੀਤੀਆਂ, ਇੱਕ ਉੱਤੇ ਛੋਟੇ ਭੈਣ ਭਰਾ ਨੂੰ ਸਵਾ ਦਿੱਤਾ ਤੇ ਦੂਜੇ ਉੱਤੇ ਆਪ ਲੰਮੇ ਪੈ ਗਈ। ਪਰ ਅੱਜ ਉਸਦੀਆਂ ਅੱਖਾਂ ਵਿੱਚ ਨੀਂਦਰ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ। ਅੱਗੇ ਮੰਜੇ ਉੱਤੇ ਪੈਂਦਿਆਂ ਹੀ ਉਸਨੂੰ ਨੀਂਦ ਆ ਜਾਇਆ ਕਰਦੀ ਸੀ। ਇੱਕ ਤਾਂ ਗਰਮੀ ਦੀ ਰੁੱਤ ਤੇ ਦੂਜਾ ਹਵਾ ਬਿਲਕੁਲ ਬੰਦ ਸੀ। ਪਲ ਪਲ ਪਿੱਛੋਂ ਉਹ ਸੋਚਦੀ ਕਿ ਕਿਸ ਤਰ੍ਹਾਂ ਇੰਨੇ ਹੁਸੜ ਵਿੱਚ ਅੰਦਰ ਸੁੱਤਾ ਪਿਆ ਹੈ ਕਿਦਾਰ। ਮਤੇ ਅਜਿਹਾ ਨਾ ਹੋਵੇ ਕਿ ਉਸਨੂੰ ਅੰਦਰ ਹੀ ਕੁਛ ਹੋ ਜਾਵੇ। ਇਸਦੇ ਫਲਸਰੂਪ ਉਹ ਇਕਦਮ ਤਰਕ ਕੇ ਮੰਜੇ ਤੋਂ ਉੱਠੀ। ਉਸਦੇ ਪੈਰ ਬਦੋ ਬਦੀ ਪੌੜੀਆਂ ਵੱਲ ਤੁਰ ਪਏ, ਪਰ ਚਾਰ ਪੰਜ ਪੌੜੀਆਂ ਉਤਰਨ ਤੋਂ ਬਾਅਦ ਹੀ ਉਸਨੇ ਖਿਆਲ ਕੀਤਾ ਤੇ ਉਹ ਮੁੜ ਮੰਜੇ ਤੇ ਆ ਕੇ ਬੈਠ ਗਈ। ਇਸ ਵਕਤ ਆਕਾਸ਼ ਵਿੱਚ ਝਿਲਮਿਲ ਕਰਦੇ ਤਾਰਿਆਂ ਉੱਤੇ ਨਜ਼ਰ ਕੱਢੀ ਵੀਣਾ ਮੂੰਹ ਉਤਾਣੇ ਮੰਜੇ ਤੇ ਫਿਰ ਲੇਟ ਗਈ। ਧੁੰਦਲੀ ਤੇ ਉੱਕੜ ਦੁੱਕੜ ਤਾਰਿਆਂ ਦੀ ਸੜਕ ਉੱਤੇ ਜਿਸਦਾ ਛੇਕੜਲਾ ਸਿਰਾ ਫੈਲਦਾ ਫੈਲਦਾ ਆਖਿਰ ਤਾਰਿਆਂ ਦੀ ਭੀੜ ਵਿੱਚ ਕਿਤੇ ਗੁੰਮ ਹੋ ਗਿਆ ਸੀ, ਵੀਣਾ ਦੀਆਂ ਅੱਖਾਂ ਉਸ ਉੱਤੇ ਟਿੱਕੀਆਂ ਹੋਈਆਂ ਸਨ। ਉਹ ਬਰਾਬਰ ਇਹ ਪੜਚੋਲ ਕਰ ਰਹੀ ਸੀ ਕਿ ਇਤਨੇ ਬੇਸ਼ੁਮਾਰ ਤਾਰੇ ਕਿਸ ਤਰ੍ਹਾਂ ਆਕਾਸ਼ ਵਿੱਚ ਸਮਾਏ ਹੋਏ ਨੇ, ਇਹ ਲੰਮੀ ਸੜਕ ਕਿੱਧਰ ਜਾਂਦੀ ਹੈ। ਇਸ ਵੇਲੇ ਉਸਦੇ ਕੰਨਾਂ ਵਿੱਚ ਗੱਡੀ ਦੀ ਚੀਕ ਮਾਰਨ ਦੀ ਆਵਾਜ਼ ਪਈ। ਉਹ ਸੋਚਣ ਲੱਗੀ ਭੇਜੀ ਇਸ ਵਕਤ ਕਿੱਥੇ ਹੋਣਗੇ, ਸ਼ਾਇਦ ਉਹਨਾਂ ਦੇ ਘਰੇ। ਨਹੀਂ ਨਹੀਂ, ਉਹਨਾਂ ਦੇ ਘਰੇ ਕਿਵੇਂ ਸੋ ਸਕਦੇ ਨੇ, ਕੱਚਾ ਕੁਵਾਰਾ ਸਾਕ ਹੋ ਸਕਦਾ ਹੈ ਕਦੇ। ਫਿਰ ਉਹ ਜ਼ਰੂਰ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਗਈ ਹੋਵੇਗੀ। ਹਾਂ ਸੱਚ, ਮੇਰੇ ਤਾਏ ਦਾ ਪੁੱਤਰ ਵੀ ਤਾਂ ਉਸੇ ਸ਼ਹਿਰ ਰਹਿੰਦਾ ਹੈ, ਜ਼ਰੂਰ ਉਹਨਾਂ ਦੇ ਘਰੇ ਚਲੀ ਗਈ ਹੋਵੇਗੀ। ਕੁੜਮਾਂ ਦੇ ਘਰੇ ਭਲਾ ਕਿੱਕਣ ਸੋ ਸਕਦੀ ਹੈ, ਪਰ ਉਹ ਗਈ ਹੀ ਕਿਉਂ ਉਹਨਾਂ ਦੇ ਘਰੇ? ਰਹਿਮ ਦੀ ਦਰਖਾਸਤ ਕਰਨ ਲਈ, ਇਹ ਬੇਨਤੀ ਕਰਨ ਲਈ ਕਿ ਜ਼ਰੂਰ ਸਾਡੀ ਧੀ ਦਾ ਸਾਕ ਕਬੂਲ ਕਰ ਲਓ। ਉਫ, ਕੀ ਲੋੜ ਸੀ ਇੰਨਾ ਜਲੀਲ ਹੋਣ ਦੀ, ਆਪਣੀ ਅਣਕ ਗਵਾ ਕੇ ਸਵੈ ਮਾਣ ਰੋਲ ਕੇ ਜੇ ਉਹਨਾਂ ਨੂੰ ਰਾਜ਼ੀ ਕਰ ਵੀ ਲਿਆ ਤਾਂ ਕਿੰਨੀ ਕੁ ਬਹਾਦਰੀ ਹੋਈ। ਕੀ ਲਿਖਿਆ ਸੀ ਉਹਨਾਂ ਨੇ ਖੱਤ ਵਿੱਚ ਕਿ ਸਾਡਾ ਲੜਕਾ ਹਲੇ ਵਿਆਹ ਨਹੀਂ ਕਰਾਉਣਾ ਚਾਹੁੰਦਾ, ਤਾਂ ਕੀ ਵੀਣਾ ਇੰਨੀ ਬੇਕਰਾਰ ਹੋਈ ਫਿਰਦੀ ਹੈ ਵਿਆਹ ਲਈ? ਕਾਸ਼ ਮੇਰੀ ਮਾਂ ਮੇਰੀ ਸਲਾਹ ਪੁੱਛ ਲੈਂਦੀ। ਤਾਂ ਮੈਂ ਤਾਂ ਸਾਫ ਹੀ ਕਹਿ ਦੇਣਾ ਸੀ ਕਿ ਐਡੇ ਹੰਕਾਰੀਆਂ ਦੇ ਮੈਂ ਨਹੀਂ ਸਾਕ ਕਰਦੀ, ਮੈਨੂੰ ਨਹੀਂ ਪਰਵਾਹ ਕੋਈ ਇਹਨਾਂ ਦੀ, ਸਾਰੀ ਉਮਰ ਕੁਆਰੀ ਬੈਠਣਾ ਮਨਜ਼ੂਰ ਏ, ਪਰ ਇੰਨੇ ਹੰਕਾਰੀਆਂ ਦੇ ਮੈਂ ਨਹੀਂ ਵਿਆਹ ਕਰਦੀ। ਇਹਨਾਂ ਹੀ ਗੱਲਾਂ ਨੂੰ ਸੋਚਦੀ ਹੋਈ ਬੀਨਾ ਇੱਕ ਵਾਰੀ ਫਿਰ ਚੰਨੋ ਦੀਆਂ ਕਈਆਂ ਹੋਈਆਂ ਗੱਲਾਂ ਚੇਤੇ ਕਰਨ ਲੱਗੀ। ਉਹ ਤੈਨੂੰ ਬੜਾ ਪਿਆਰ ਕਰਦਾ ਏ, ਹਰ ਵੇਲੇ ਤਾਂ ਉਹ ਮੈਨੂੰ ਤੇਰੀਆਂ ਹੀ ਗੱਲਾਂ ਪੁੱਛਦਾ ਰਹਿੰਦਾ ਏ। ਇਹਨਾਂ ਗੱਲਾਂ ਨੇ ਬੀਨਾ ਦੇ ਉਪਰੋਕਤ ਖਿਆਲਾਂ ਦਾ ਰਸਤਾ ਇੱਕਦਮ ਮੋੜ ਦਿੱਤਾ। ਨਹੀਂ ਨਹੀਂ, ਇਹ ਚਲਾਕੀ ਤਾਂ ਸਾਰੀ ਉਸਦੀ ਮਾਪਿਆਂ ਦੀ ਏ, ਜਿਹੜਾ ਆਪਣੇ ਪੁੱਤਰ ਦੀ ਵੱਧ ਤੋਂ ਵੱਧ ਕੀਮਤ ਵੱਢਣਾ ਚਾਹੁੰਦੇ ਨੇ। ਉਸ ਵਿਚਾਰੇ ਦਾ ਕੀ ਕਸੂਰ ਇਸ ਮਾਮਲੇ ਵਿੱਚ? ਬੀਨਾ ਆਪਣੇ ਆਪ ਨੂੰ ਇੱਕ ਨਵੀਂ ਦੁਨੀਆ ਵਿੱਚ ਅਨੁਭਵ ਕਰ ਰਹੀ ਸੀ। ਜੜਾਊ ਗਹਿਣਿਆਂ ਵਿੱਚ ਮੜੀ ਹੋਈ ਬੀਨਾ ਸਿਲਮੇ ਸਿਤਾਰਿਆਂ ਵਾਂਗ ਆਪਣੇ ਆਪ ਨੂੰ ਲਿਪਟੀ ਮਹਿਸੂਸ ਕਰ ਰਹੀ ਸੀ। ਉਸਨੂੰ ਜਾਪਦਾ ਸੀ ਕਿ ਜਿਵੇਂ ਉਸਦੇ ਹੱਥਾਂ ਉੱਤੇ ਮਹਿੰਦੀ ਦਾ ਗੂੜਾ ਰੰਗ, ਬਾਹਾਂ ਵਿੱਚ ਅਰਕਾਂ ਤੀਕ ਹਾਥੀ ਦੰਦ ਦਾ ਜੂੜਾ ਤੇ ਨੱਕ ਵਿੱਚ ਸ਼ਿਕਾਰ ਪੂੰਜੀ ਨੱਥ ਮੌਜੂਦ ਹੈ। ਉਸਨੇ ਅੱਖਾਂ ਚਮਕੀਆਂ ਤੇ ਤਾਰਿਆਂ ਦੀ ਸੜਕ ਬਿਲਕੁਲ ਸਾਫ਼ ਹੋ ਗਈ, ਕਿਉਂਕਿ ਚੰਦਰਮਾ ਦੀ ਦਾਤਰੀ ਨੁਮਾ ਟੁਕੜਾ ਜਿਹੜਾ ਹੁਣ ਤੱਕ ਤਾਰਿਆਂ ਦੀ ਲੋ ਨੂੰ ਫਿੱਕਾ ਕਰ ਰਿਹਾ ਸੀ, ਆਪਣੀ ਨੌਕਰੀ ਖਤਮ ਕਰਕੇ ਵਾਪਸ ਜਾ ਚੁੱਕਾ ਸੀ। ਹਰ ਪਾਸੇ ਇਸ ਵਕਤ ਸੰਘਣਾ ਹਨੇਰਾ ਸੀ। ਅੱਖਾਂ ਚਮਕਦਿਆਂ ਹੀ ਵੀਣੀ ਦੀਆਂ ਅੱਖਾਂ ਅੱਗੋਂ ਸਾਰੀ ਦੀ ਸਾਰੀ ਕਾਲਪਨਿਕ ਤਸਵੀਰ ਅਲੋਪ ਹੋ ਗਈ। ਉਸਨੇ ਆਪਣੇ ਹੱਥਾਂ ਬਾਹਾਂ ਨੂੰ ਇਦਾਂ ਦੇਖਿਆ ਜਿਵੇਂ ਸੱਚਮੁੱਚ ਉਹਨਾਂ ਵਿੱਚ ਹੁਣੇ ਹੁਣੇ ਕੁਝ ਸੀ। ਉਸਨੇ ਆਪਣੇ ਸੱਜੇ ਖੱਬੇ ਨਜ਼ਰ ਘੁਮਾਈ ਤਾਂ ਹਨੇਰੇ ਵਿੱਚ ਕਿਦਾਰ ਦਾ ਕਮਰਾ ਉਸਨੂੰ ਦਿਖਿਆ। ਕੋਠੀ ਵਿੱਚ ਮੰਜੇ ਉੱਤੇ ਚਾਦਰ ਵਿੱਚ ਲਿਪਟਿਆ ਹੋਇਆ ਕਿਦਾਰ ਮੁੜਕੇ ਵਿੱਚ ਲਿਬੜਿਆ ਹੋਇਆ ਉਸਨੂੰ ਉਸਦੇ ਖਿਆਲਾਂ ਵਿੱਚ ਘੁੰਮ ਰਿਹਾ ਸੀ। ਉਹ ਕਿਸ ਤਰ੍ਹਾਂ ਇੰਨੀ ਗਰਮੀ ਵਿੱਚ ਅੰਦਰ ਪਿਆ ਹੋਇਆ ਹੈ, ਇੰਨੀ ਕਹਿਰ ਦੀ ਗਰਮੀ। ਵੀਣਾ ਇੱਕ ਵਾਰੀ ਉੱਠ ਖਲੋਤੀ, ਪਰ ਮੰਜੇ ਤੋਂ ਉਤਰਨ ਤੋਂ ਪਹਿਲਾਂ ਹੀ ਉਹ ਫੇਰ ਲੰਮੀ ਪੈ ਗਈ। ਦੂਰ ਕਿਸੇ ਘੜਿਆਲ ਉੱਤੇ ਉੱਪਰੀ ਥਾਲੀ ਦੀਆਂ 12 ਚੋਟਾਂ ਵੱਜੀਆਂ। ਵੀਣੀ ਨੇ ਮਹਿਸੂਸ ਕੀਤਾ ਜਿਵੇਂ ਉਸਦੇ ਕਲੇਜੇ ਵਿੱਚ ਖੋ ਪੈ ਰਹੀ ਏ ਤੇ ਸ਼ਾਇਦ ਉਸਨੂੰ ਭੁੱਖ ਵੀ ਲੱਗੀ ਹੋਈ ਏ। ਇਸ ਤੋਂ ਬਾਅਦ ਸਵੇਰੇ ਤੋਂ ਲੈ ਕੇ ਸ਼ਾਮ ਤੀਕ ਦਾ ਸਮਾਂ ਇੱਕ ਵਾਰੀ ਫੇਰ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ। ਉਹ ਸਵੇਰ ਤੋਂ ਲੈ ਕੇ ਹੁਣ ਤੱਕ ਨਿਰਾਹਾਰ ਸੀ, ਉਸਨੇ ਕੁਝ ਖਾਧਾ ਨਹੀਂ ਸੀ। ਉਹ ਉਸੇ ਤਰ੍ਹਾਂ ਦੁਬਾਰਾ ਆਕਾਸ਼ ਵੱਲ ਵੇਖਣ ਲੱਗ ਪਈ, ਪਰ ਐਤਕੀ ਉਸਦੀ ਨਜ਼ਰ ਟਿਕੀ ਨਹੀਂ। ਨਾ ਤਾਰਿਆਂ ਭਰੇ ਆਕਾਸ਼ ਉੱਤੇ, ਨਾ ਮੋਕਲੀ ਸੜਕ ਉੱਤੇ। ਤਾਰਿਆਂ ਦੀ ਚਮਕ ਪਾਸੋਂ ਉਸਨੂੰ ਡਰ ਲੱਗਣ ਲੱਗ ਪਿਆ। ਉਸਨੇ ਆਪਣੀ ਨਜ਼ਰ ਨੀਵੀਂ ਕਰ ਲਈ ਤੇ ਹੌਲੀ ਹੌਲੀ ਉਸਦੀਆਂ ਪਲਕਾਂ ਭਾਰੀਆਂ ਹੋਣ ਲੱਗ ਪਈਆਂ। ਅੱਜ ਲਈ ਇਸ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਸੁਣ ਰਹੇ ਸੀ ਨਾਵਲਕਾਰ ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪਵਿੱਤਰ ਪਾਪੀ। ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਦੀ ਬ੍ਰੇਕਫਾਸਟ ਸ਼ੋਅ ਲਹਿਰਾਂ ਵਿੱਚ ਸਵਾਗਤ ਹੈ। ਸ਼ਾਇਦ ਕੁਛ ਟੈਕਨੀਕਲ ਇਸ਼ੂਜ਼ ਕਰਕੇ ਕਿਤੇ ਨਾ ਕਿਤੇ ਆਵਾਜ਼ ਜ਼ਰੂਰ ਕੱਟ ਜਾਂਦੀ ਹੋਵੇਗੀ। ਮੈਂ ਇਹੀ ਰਿਅਲਾਈਜ਼ ਕੀਤਾ ਹੈ ਕਿ ਅੱਜ ਕਿਤੇ ਨਾ ਕਿਤੇ ਆਵਾਜ਼ ਜ਼ਰੂਰ ਕੱਟੀ ਹੋਵੇਗੀ, ਪਰ ਤੁਸੀਂ ਸਾਨੂੰ ਮੈਸੇਜ ਕਰਕੇ ਜ਼ਰੂਰ ਆਪਣੇ ਸੁੱਖ ਸੁਨੇਹੇ ਭੇਜ ਦਿਆ ਕਰੋ। ਜੇ ਕੋਈ ਵੀ ਟੈਕਨੀਕਲ ਇਸ਼ੂ ਹੁੰਦਾ ਵਾ ਜਾਂ ਤੁਹਾਨੂੰ ਆਵਾਜ਼ ਨਹੀਂ ਆਉਂਦੀ, ਅਸੀਂ ਬਹੁਤ ਹੀ ਜਲਦੀ ਇਹਨਾਂ ਚੀਜ਼ਾਂ 'ਤੇ ਵਰਕਆਊਟ ਕਰਨ ਡਏ ਹਾਂ ਅਤੇ ਬਹੁਤ ਹੀ ਜਲਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਸਟ੍ਰੀਮਲਾਈਨ ਹੋ ਜਾਣਗੀਆਂ ਤਾਂ ਕਿ ਐਸੀ ਸਮੱਸਿਆ ਨਾ ਪੇਸ਼ ਆਵੇ। ਅਤੇ ਅੱਜ ਮੈਸੇਜਿਸ ਵੱਲ ਵੱਧਦੇ ਹਾਂ, ਕਾਫੀ ਮੈਸੇਜਿਸ ਆਏ ਹੋਏ ਨੇ, ਆਪਾਂ ਉਹਨਾਂ 'ਚੋਂ ਮੈਸੇਜਿਸ ਵੱਲ ਇੱਕ ਨਜ਼ਰ ਮਾਰ ਲਈਏ। ਟੈਲੀਗ੍ਰਾਮ ਦੇ ਮੈਸੇਜਿਸ ਜਿਹੜੇ ਆ ਕਿਸੇ ਟੈਕਨੀਕਲ ਇਸ਼ੂ ਕਰਕੇ ਓਪਨ ਨਹੀਂ ਹੋ ਪਾ ਰਹੇ। ਚਲੋ ਨਹੀਂ ਹੋ ਪਾ ਰਹੇ, ਆਪਾਂ ਥੋੜ੍ਹੇ ਚਿਰ ਬਾਅਦ ਇਹਨਾਂ ਨੂੰ ਫਿਰ ਤੋਂ ਟਰਾਈ ਕਰਦੇ ਹਾਂ। ਅਤੇ ਬਾਕੀ ਰਹੀ ਗੱਲ ਜੀ ਨਾਵਲ ਦੀ, ਅਤੇ ਜੇ ਨਾਵਲ ਵਿੱਚ ਆਵਾਜ਼ ਕੱਟੀ ਗਈ ਹੋਵੇ ਤਾਂ ਅਸੀਂ ਸ਼ਿਮਾ 'ਤੇ ਜਾ ਚੁੱਕਾ, ਕੁਛ ਟੈਕਨੀਕਲ ਇਸ਼ੂਸ ਕਰਕੇ ਕਿਤੇ ਨਾ ਕਿਤੇ ਹੋ ਜਾਂਦਾ ਆ। ਅਤੇ ਬਾਕੀ ਅੱਜ ਦੇ ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਅਸੀਂ ਤੁਹਾਡੀ ਅੱਜ ਖਾਸ ਮੁਲਾਕਾਤ ਵੀ ਕਰਵਾਵਾਂਗੇ। ਅੱਜ ਤੁਹਾਡੀ ਮੁਲਾਕਾਤ ਜਿਨ੍ਹਾਂ ਦੇ ਨਾਲ ਕਰਵਾਵਾਂਗੇ ਉਹ ਭਾਜੀ ਸਾਨੂੰ ਦੱਸਣਗੇ ਜਿਹੜੀਆਂ ਸਿਡਨੀ ਵਿੱਚ ਗੇਮਸ ਹੋਣ ਜਾ ਰਹੀਆਂ ਨੇ, ਕਿਹੜੀਆਂ ਗੇਮਸ ਹੋਣ ਜਾ ਰਹੀਆਂ ਨੇ ਇਸ ਬਾਰੇ ਪੂਰੀ ਜਾਣਕਾਰੀ ਭਾਜੀ ਤੁਹਾਡੇ ਨਾਲ ਸਾਂਝ ਪਾ ਕੇ ਦੱਸਣਗੇ। ਪਰ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ ਕਿ ਇਹ ਜਿਹੜੀਆਂ ਕਬੱਡੀ ਸਿਡਨੀ ਵਿੱਚ ਪਹਿਲਾ ਜਿਹੜਾ ਸਿਡਨੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਅਤੇ ਇਹ ਡੈਡੀਕੇਟਿਡ ਆ ਸੰਦੀਪ ਨੰਗਲ ਸਾਹਿਬ ਜੀ ਨੂੰ ਐਂਡ ਮੈਟਰੋ ਕਬੱਡੀ ਕਲੱਬ ਵੱਲੋਂ ਇਹ ਕਰਵਾਇਆ ਜਾ ਰਿਹਾ ਹੈ ਸਿਡਨੀ ਵਿੱਚ 5 ਸਪਟੰਬਰ ਨੂੰ। ਅਤੇ ਅੱਜ ਸਾਡੇ ਨਾਲ ਸੁੱਖਾ ਗਰੇਵਾਲ ਜੀ ਸਾਂਝ ਪਾਉਣਗੇ ਅਤੇ ਉਹ ਸਾਨੂੰ ਇਸ ਪ੍ਰੋਗਰਾਮ ਬਾਰੇ ਹੋਰ ਇਨਫੋਰਮੇਸ਼ਨਸ ਵੀ ਦੇਣਗੇ ਕਿ ਇੱਥੇ ਹੋਵੇਗਾ ਅਤੇ ਕੀ ਖਾਸ ਕਰਨ ਦੀ ਇੰਨਾ ਜਿਹੜੀ ਆ ਕੋਸ਼ਿਸ਼ ਕੀਤੀ ਹੋਈ ਆ। ਅਤੇ ਨਾਲ ਹੀ ਦੇ ਆਪਾਂ ਇੱਕ ਸੁਣਦੇ ਹਾਂ ਗਾਣਾ ਅਤੇ ਗਾਣੇ ਤੋਂ ਬਾਅਦ ਅਸੀਂ ਤੁਹਾਡੀ ਰੂਬਰੂ ਕਰਦੇ ਹਾਂ ਭਾਜੀ ਹੋਰਾਂ ਨੂੰ। ਅਤੇ
ਬੜਾ ਪਿਆਰ ਜਾ ਜਤਾਉਂਦਾ ਹੁੰਦਾ ਸੀ, ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ, ਪਹਿਲਾਂ ਬੜਾ ਪਿਆਰ ਜਾ ਜਤਾਉਂਦਾ ਹੁੰਦਾ। ਹੁੰਦਾ ਸੀ, ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ। ਲੰਘੀਆਂ ਨੇ ਕਈ ਹਾੜੀਆਂ ਤੇ ਸੋਹਣੀਆਂ, ਲੰਘੀਆਂ ਨੇ ਕਈ ਹਾੜੀਆਂ ਤੇ ਸੋਹਣੀਆਂ, ਕਰਾਂ ਕੋਈ ਡਿਮਾਂਡ ਨੇੜੇ ਟੁੱਕਦਾ ਹੀ ਨਹੀਂ। ਜਦੋਂ ਇੱਕ ਵਾਰੀ ਸੀ ਵਖਾਉਂਦਾ ਫਿਲਮਾਂ, ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਹੀ ਨਹੀਂ। ਜਦੋਂ ਇੱਕ ਵਾਰੀ ਸੀ ਕਰਾਉਂਦਾ ਸ਼ੋਪਿੰਗਾਂ, ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਹੀ ਨਹੀਂ। ਲਾਰੇ ਵਾਲਾ ਕੰਮ ਤੇਰਾ ਮੁੱਕਦਾ ਹੀ ਨਹੀਂ। ਜਦੋਂ ਇੱਕ ਵਾਰੀ ਸੀ ਵਖਾਉਂਦਾ ਫਿਲਮਾਂ, ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਹੀ ਨਹੀਂ। ਜਦੋਂ ਇੱਕ ਵਾਰੀ ਸੀ ਕਰਾਉਂਦਾ ਸ਼ੋਪਿੰਗਾਂ, ਵਿਆਹ ਪਿੱਛੋਂ ਢੋਲਣਾ।
ਸਾਰਿਆਂ ਦਾ ਫਿਰ ਤੋਂ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਦੀ ਬ੍ਰੇਕਫਾਸਟ ਸ਼ੋ ਲਹਿਰਾਂ ਵਿੱਚ। ਤੇ ਅੱਜ ਤੁਹਾਡੇ ਸਾਡੇ ਨਾਲ ਸੁੱਖਾ ਗਰੇਵਾਲ ਜੀ ਥੋੜੇ ਹੀ ਟਾਈਮ ਵਿੱਚ ਸਾਡੇ ਨਾਲ ਹੋਣਗੇ ਦੀ ਬ੍ਰੇਕਫਾਸਟ ਸ਼ੋ ਲਹਿਰਾਂ ਵਿੱਚ, ਤੇ ਉਹ ਸਾਨੂੰ ਇਨਫੋਰਮੇਸ਼ਨ ਦੇਣਗੇ ਜਿਹੜਾ ਸਿਡਨੀ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਦੇ ਬਾਬਤ। ਤੇ ਉਹਨਾਂ ਚਿਰ ਆਪਾਂ ਆਪਣੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਸੋ ਸੈਕਿੰਡ ਪ੍ਰੋਗਰਾਮ ਯੂਜਲੀ ਆਪਾਂ ਜਿਹੜਾ ਹੁੰਦਾ ਆ ਟੋਕ ਬੈਕ ਸ਼ੋ ਹੁੰਦਾ ਆ, ਤੇ ਅੱਜ ਦੇ ਪ੍ਰੋਗਰਾਮ 'ਚ ਜਿਹੜਾ ਕਿੱਸਾ ਆਪਾਂ ਗੱਲ ਕਰਨੀ ਆ ਉਹ ਇਹ ਦੱਸਣਾ ਵਾ ਕਿ ਤੁਹਾਡੇ ਲਾਗੇ ਚਾਗੇ ਦਾ ਕੋਈ ਮੇਲਾ ਜਾਂ ਕੋਈ ਪ੍ਰੋਗਰਾਮ ਜਿਹੜਾ ਕਾਫੀ ਪੋਪੂਲਰ ਸੀ, ਇੰਡੀਆ ਦਾ ਹੋ ਸਕਦਾ ਆ ਜਾਂ ਤੁਹਾਡੇ ਆਸਟ੍ਰੇਲੀਆ ਦਾ ਹੋ ਸਕਦਾ ਆ, ਜਿਹੜਾ ਕੋਈ ਬਹੁਤ ਫੇਮਸ ਤੁਹਾਡੇ ਲਾਗੇ ਚਾਗੇ ਮਨਾਇਆ ਜਾਂਦਾ ਹੈ। ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ 'ਚ ਕਾਲ ਕਰਨ ਲਈ, ਤੁਸੀਂ ਸਾਡੇ ਸਟੂਡੀਓ ਨੰਬਰ 'ਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਜਿਵੇਂ ਕਿ ਮੁੱਢ ਕਤੀਮੋ ਹੀ ਕਾਫੀ ਪ੍ਰੋਗਰਾਮ ਮੇਲੇ ਜਿਹੜੇ ਆ ਪੰਜਾਬ ਦਾ ਜਾਂ ਹਰ ਇੱਕ ਕਲਚਰ ਦਾ ਹਿੱਸਾ ਰਹੇ ਨੇ। ਅਤੇ ਪੰਜਾਬੀਆਂ ਦਾ ਖਾਸ ਕਰਕੇ ਮੇਲਿਆਂ ਦੇ ਨਾਲ ਬਹੁਤ ਹੀ ਗੂੜਾ ਸੰਬੰਧ ਸ਼ੁਰੂ ਤੋਂ ਹੀ ਰਿਹਾ ਹੈ। ਅਤੇ ਇਹੀ ਚੀਜ਼ ਨੂੰ ਆਪਾਂ ਅੱਜ ਗੱਲ ਕਰਾਂਗੇ ਕਿ ਤੁਸੀਂ ਆਪਣੇ ਲਾਗੇ ਚਾਗੇ ਦੇ ਇੰਡੀਆ ਦੇ ਤੁਹਾਡੇ ਕਿਹੜੇ ਮੇਲੇ ਆ ਜਿਹੜੇ ਬਹੁਤ ਫੇਮਸ ਆ, ਜਿਹੜੇ ਮਨਾਏ ਜਾਂਦੇ ਆ, ਅਤੇ ਕੀ ਕਾਰਨ ਆ ਕਿ ਉਹ ਜਿਹੜੇ ਮੇਲੇ ਆ ਕਿਸ ਕਾਰਨ ਲਈ, ਕਿਸ ਵਜ੍ਹਾ ਲਈ ਉਹ ਮੇਲੇ ਲਾਏ ਜਾਂਦੇ ਆ। ਕਿਉਂਕਿ ਹਰ ਮੇਲੇ ਦਾ, ਹਰ ਸਮੂਹ ਦਾ ਕੋਈ ਨਾ ਕੋਈ ਕਾਰਨ ਹੁੰਦਾ ਆ। ਅਤੇ ਤੁਸੀਂ ਸਾਂਝ ਪਾਉਣ ਲਈ ਸਟੂਡੀਓ ਨੰਬਰ 'ਤੇ ਕਾਲ ਕਰ ਸਕਦੇ ਹੋ। ਸਟੂਡੀਓ ਨੰਬਰ 'ਤੇ ਕਾਲ ਕਰਨ ਲਈ ਨੰਬਰ ਹੈ 0285992811। ਸੋ ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਕਿ ਤੁਹਾਡੇ ਲਾਗੇ ਚਾਗੇ ਦੇ ਕਿਹੜੇ ਮੇਲੇ ਨੇ ਜਿਹੜੇ ਬਹੁਤ ਫੇਮਸ ਨੇ। ਅਤੇ ਇੱਧਰ ਆਪਾਂ ਟੈਲੀਗ੍ਰਾਮ ਦੇ ਸਾਡੇ ਮੈਸੇਜ ਅੱਜ ਓਪਨ ਨਹੀਂ ਹੋ ਰਹੇ, ਸੋ ਸੋਰੀ ਅਬਾਊਟ ਦੈਟ। ਐਂਡ ਆਪਾਂ ਫੇਸਬੁੱਕ ਦੇ ਮੈਸੇਜਿਸ ਵੱਲ ਝਾਤੀ ਮਾਰ ਲੈਂਦੇ ਹਾਂ ਉਹਨਾਂ ਟਾਈਮ, ਅਤੇ ਹੋ ਸਕਦਾ ਕਿ ਉਹਨਾਂ ਚਿਰ ਨੂੰ ਸਾਡੇ ਟੈਲੀਗ੍ਰਾਮ ਵਾਲੇ ਮੈਸੇਜ ਵੀ ਚੱਲਣੇ ਸ਼ੁਰੂ ਹੋ ਜਾਣ, ਇਹ ਉਮੀਦ ਕਰ ਸਕਦੇ ਹਾਂ। ਅਤੇ ਇੱਧਰ ਮਨਿੰਦਰ ਜੀ ਦਾ ਮੈਸੇਜ ਆਇਆ ਹੋਇਆ ਵਾ, ਕਹਿ ਰਹੇ ਕਿ ਸਤਿ ਸ਼੍ਰੀ ਅਕਾਲ ਭਾਜੀ, ਨਾਵਲ ਇਜ਼ ਰੀਅਲੀ ਹਾਰਟ ਟੱਚਿੰਗ। ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ ਜੀ। ਅਤੇ ਇੱਧਰ ਸਤਿੰਦਰ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਜੀ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਦਾ ਲਿਸਨਰਸ, ਸਤਿ ਸ਼੍ਰੀ ਅਕਾਲ ਜੀ। ਗੁਰਜਿੰਦਰ ਜੀ ਕਹਿ ਰਹੇ ਨੇ ਇੰਜੋਇੰਗ ਦਾ ਸ਼ੋ, ਹੈਵਿੰਗ ਅ ਡੇ ਆਫ ਟੂਡੇ। ਧੰਨਵਾਦ ਭਾਜੀ, ਕਰੋ ਕਰੋ ਜੀ ਤੇ ਇੰਜੋਏ। ਅਤੇ ਗੁਰਦੀਪ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਦੀ ਸ਼ੋਅ ਇਜ਼ ਗੋਇੰਗ ਗੁੱਡ, ਪਰ ਵਿੱਚ ਮਿਊਟ ਹੋ ਗਿਆ ਸੀ। ਕਹਿੰਦੇ ਨੇ ਕਿ ਇਕੱਲਾ ਮਿਊਜ਼ਿਕ ਹੀ ਚੱਲਦਾ ਪਿਆ ਸੀ, ਤੁਹਾਡੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਹਾਂਜੀ ਜੀ, ਕੁਛ ਨਾ ਕੁਛ ਇਸ਼ੂ ਜ਼ਰੂਰ ਆਇਆ ਵਾ ਅੱਜ ਦੇ ਸ਼ੋਅ ਵਿੱਚ, ਅਤੇ ਆਪਾਂ ਇਸ ਨੂੰ ਇੰਪਰੂਵ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ। ਅਤੇ ਇੱਧਰ ਜਗਪਿੰਦਰ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਸਤਿ ਸ਼੍ਰੀ ਅਕਾਲ ਭਾਅ ਜੀ, ਸ਼ੋਅ ਇਜ਼ ਗੋਇੰਗ ਗੁੱਡ। ਧੰਨਵਾਦ ਜੀ। ਅਤੇ ਜੀ ਸਿਚੁਏਸ਼ਨ ਇਹ ਆ ਕਿ ਟੈਲੀਗ੍ਰਾਮ ਦੇ ਮੈਸੇਜਿਸ ਨਹੀਂ ਚੱਲਦੇ ਪਏ, ਪਰ ਚਲੋ ਜੇ ਨਹੀਂ ਚੱਲਦੇ ਪਏ ਇਟਸ ਆਲ ਗੁੱਡ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਤੇ ਕਾਲ ਕਰਨ ਲਈ ਤੁਸੀਂ ਸਾਡੇ ਸਟੂਡੀਓ ਨੰਬਰ 'ਤੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕਰੋ ਸਟੂਡੀਓ ਨੰਬਰ 'ਤੇ ਕਾਲ, ਅਤੇ ਤੁਸੀਂ ਸਾਡੇ ਨਾਲ ਪਾਓ ਸਾਂਝਾ, ਫਿਰ ਆਪਾਂ ਅੱਗੇ ਵੱਧਦੇ ਹਾਂ। ਅਤੇ ਸਟੂਡੀਓ ਨੰਬਰ 'ਤੇ ਕਾਲ ਕਰਨ ਲਈ ਨੰਬਰ ਆ 02855992811। ਸੋ ਇਹ ਨੰਬਰ 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਜਿਹੜੀ ਆ ਉਹ ਪਾ ਸਕਦੇ ਹੋ। ਅਤੇ ਫੇਸਬੁੱਕ 'ਤੇ ਹੋਰ ਮੈਸੇਜਿਸ ਵੱਲ ਅੱਗੇ ਵਧੀਏ। ਅਤੇ ਲੱਕੀ ਜੀ ਦਾ ਮੈਸੇਜ ਆਇਆ ਹੋਇਆ ਵਾ, ਕਹਿ ਰਹੇ ਆ ਕਿ ਭਾਅ ਜੀ ਸ਼ੋਅ ਇਜ਼ ਗੋਇੰਗ ਗੁੱਡ, ਅਤੇ ਤੁਸੀਂ ਦੱਸੋ ਤੁਹਾਡੇ ਵੱਲ ਕਿਹੜੇ ਹੁੰਦੇ ਆ। ਜ਼ਰੂਰ ਜੀ ਭਾਅ ਜੀ। ਲੱਕੀ ਜੀ, ਮੈਂ ਬੇਸਿਕਲੀ ਬਟਾਲੇ ਤੋਂ ਬਿਲੋਂਗ ਕਰਦਾ। ਸੋ ਸਾਡੇ ਇੱਕ ਦੋ ਮੇਲੇ ਜਿਹੜੇ ਆ ਉਹ ਆਈ ਥਿੰਕ ਕਾਫੀ ਪਾਪੂਲਰ ਆ। ਉਹਨਾਂ 'ਚੋਂ ਜਿਹੜਾ ਪਹਿਲਾ ਮੇਲਾ ਆ ਉਹ ਬਾਬੇ ਦਾ ਮੇਲਾ ਹੀ ਆ। ਬਾਬੇ ਦਾ ਮੇਲਾ ਯਾਨੀ ਗੁਰੂ ਨਾਨਕ ਦੇਵ ਜੀ ਦੇ ਮੈਰਿਜ ਐਨਵਰਸਰੀ, ਅਤੇ ਬੀਬੀ ਸੁਲੱਖਣੀ ਜੀ ਜਿਹੜੇ ਸੀ ਉਹ ਬਟਾਲੇ ਦੇ ਸੀ, ਅਤੇ ਇਸੇ ਕਰਕੇ ਹਰ ਸਾਲ ਸੁਲਤਾਨਪੁਰ ਲੋਧੀ ਸਾਹਿਬ ਤੋਂ ਜਿਹੜੀ ਆ ਪਾਲਕੀ ਸਾਹਿਬ ਉਹ ਬਟਾਲੇ ਆਉਂਦੀ ਆ, ਅਤੇ ਬੜੇ ਹੀ ਜਸ਼ਨਾਂ ਨਾਲ ਜਿਹੜਾ ਇਹ ਮੇਲਾ ਜਿਹੜਾ ਆ ਇਹ ਮਨਾਇਆ ਜਾਂਦਾ ਹੈਗਾ। ਅਤੇ ਆਈ ਥਿੰਕ ਕੁਛ ਹੀ ਦਿਨਾਂ ਵਿੱਚ ਇਹ ਜਿਹੜਾ ਮੇਲਾ ਵਾ ਆਉਣ ਵਾਲਾ ਆ, ਯਾਨੀ ਗੁਰੂ ਨਾਨਕ ਦੇਵ ਜੀ ਦੀ ਮੈਰਿਜ ਐਨਵਰਸਰੀ ਆਉਣ ਹੀ ਵਾਲੀ ਆ। ਸੋ ਸ਼ਾਇਦ 2 ਜਾਂ 4 ਦਿਨਾਂ 'ਚ ਜਿਹੜਾ ਇਹ ਮੇਲਾ ਵਾ ਜਿਹੜਾ ਬਟਾਲੇ ਵਿੱਚ ਫਿਰ ਤੋਂ ਹੋਵੇਗਾ। ਇਸ ਦੇ ਨਾਲ ਜੁੜੀਆਂ ਕੁਛ ਰੋਮਾਂਚਕ ਗੱਲਾਂ ਇਹ ਵੀ ਆ ਕਿ ਜਦੋਂ ਵੀ ਭਾਵੇਂ ਵੈਦਰ ਜਿਵੇਂ ਦਾ ਮਰਜ਼ੀ ਹੋਏ, ਭਾਵੇਂ ਗਰਮੀ ਹੋਏ, ਭਾਵੇਂ ਯੂਜਲੀ ਇਸ ਸਮੇਂ ਇੰਡੀਆ 'ਚ ਗਰਮੀ ਹੀ ਹੁੰਦੀ ਆ, ਪਰ ਹਰ ਸਾਲ ਬਾਬੇ ਦੇ ਮੇਲੇ 'ਤੇ ਮੀਨਸ ਜਿਸ ਦਿਨ ਵੀ ਇਹ ਮੇਲਾ ਹੁੰਦਾ ਆ, ਮੈਂ ਆਪਣੀ ਅੱਖੀਂ ਵੀ ਦੇਖਿਆ ਆ ਜਾਂ ਉਂਝ ਵੀ ਇਹ ਹੈਗੀ ਆ ਚੀਜ਼ ਬੜੀ ਪਾਪੂਲਰ ਆ ਕਿ ਉਸ ਦਿਨ ਮੀਂਹ ਪੈਂਦਾ ਹੀ ਪੈਂਦਾ ਆ, ਭਾਵੇਂ 5 ਮਿੰਟ ਪਏ, 10 ਮਿੰਟ ਪਏ। ਅਤੇ ਜਿਹੜੇ ਸ਼ਾਇਦ ਇਸ ਏਰੀਏ ਦੇ ਨਹੀਂ ਆ ਉਹ ਇਸ ਚੀਜ਼ 'ਤੇ ਸ਼ਾਇਦ ਬਿਲੀਵ ਕਰਨ ਜਾਂ ਨਾ ਕਰਨ, ਪਰ ਜਿਹੜੇ ਹੁਣ ਬਟਾਲੇ ਦੇ ਨੇੜੇ ਦੇ ਆ ਜਾਂ ਅੰਮ੍ਰਿਤਸਰ ਦੇ ਆ ਜਾਂ ਜਿਹੜੇ ਮੇਲੇ 'ਤੇ ਆਉਂਦੇ ਆ ਉਹ ਇਸ ਚੀਜ਼ ਤੋਂ ਜਾਣੂ ਹੋਣਗੇ ਜਾਂ ਇਸ ਚੀਜ਼ ਦਾ ਉਹ ਪ੍ਰਮਾਣ ਵੀ ਦੇਣਗੇ ਕਿ ਹਾਂਜੀ ਹਮੇਸ਼ਾ ਇੱਦਾਂ ਹੁੰਦਾ ਆ ਕਿ ਭਾਵੇਂ ਉਸ ਦਿਨ ਗਰਮੀ ਹੋਏ ਭਾਵੇਂ ਠੰਡ ਹੋਏ, ਪਰ ਉਸ ਦਿਨ ਮੀਂਹ ਪੈਣਾ ਹੀ ਪੈਣਾ ਹੁੰਦਾ ਆ, ਪੈਂਦਾ ਹੀ ਪੈਂਦਾ ਆ, ਜਿਸ ਤੱਕ ਮੈਂ ਦੇਖਿਆ ਆ ਪੈਂਦਾ ਹੀ ਪੈਂਦਾ ਆ। ਵੈਸੇ ਵੀ ਇਹ ਕਾਫੀ ਪ੍ਰਚਲਿਤ ਆ। ਅਤੇ ਦੂਜਾ ਜਿਹੜਾ ਸਾਡੇ ਇਲਾਕੇ ਜਿਹੜਾ ਮਨਾਇਆ ਜਾਂਦਾ ਆ ਉਹ ਸ਼ਾਇਦ ਉਹ ਅੰਚਲ ਸਾਹਿਬ ਦਾ ਮੇਲਾ ਆ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਰਿਲੇਟਿਡ ਆ। ਅਤੇ ਅੰਚਲ ਸਾਹਿਬ ਦਾ ਵੀ ਮੇਲਾ ਬੜੇ ਧੂਮਧਾਮ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਵਾ। ਅਤੇ ਬਟਾਲੇ ਦੇ ਸਾਈਡ 'ਤੇ ਸ਼ਾਇਦ ਇਹੀ ਦੋ ਜਿਹੜੇ ਕਾਫੀ ਪੋਪੂਲਰ ਮੇਲੇ ਜਿਹੜੇ ਆ ਇਹ ਹੁੰਦੇ ਆ। ਸਾਡੀ ਸਾਈਡ ਵੱਲ ਕੋਈ ਕਬੱਡੀ ਕੱਪ ਜਾਂ ਦੂਸਰੀਆਂ ਚੀਜ਼ਾਂ ਬਹੁਤ ਘੱਟ ਹੁੰਦੀਆਂ, ਉਹਦਾ ਕਾਰਨ ਪਤਾ ਨਹੀਂ, ਪਰ ਯੂਜਲੀ ਇਹ ਚੀਜ਼ਾਂ ਜਿਹੜੀਆਂ ਵਾ ਸਾਡੀ ਸਾਈਡ ਵੱਲ ਬਹੁਤ ਜਿਹੜੀਆਂ ਘੱਟ ਮਨਾਈਆਂ ਜਾਂਦੀਆਂ। ਠੀਕ ਆ ਜੀ ਲੱਕੀ ਜੀ, ਮੈਂ ਆਪਣੇ ਬਾਰੇ ਤੁਹਾਨੂੰ ਕਲੀਅਰਲੀ ਐਕਸਪਲੇਨ ਕਰ ਦਿੱਤਾ ਆ, ਅਤੇ ਹੁਣ ਤੁਸੀਂ ਵੀ ਸਾਡੇ ਨਾਲ ਸਾਂਝ ਪਾਓ ਕਿ ਤੁਹਾਡੀ ਸਾਈਡ ਵੱਲ ਕਿਹੜੇ ਕਿਹੜੇ ਮੇਲੇ ਜਿਹੜੇ ਆ ਉਹ ਮਨਾਏ ਜਾਂਦੇ ਆ ਅਤੇ ਕਿਹੜੇ ਕਿਹੜੇ ਜਿਹੜੇ ਮੇਲੇ ਆ ਉਹ ਕਾਫੀ ਤੁਹਾਡੀ ਸਾਈਡ ਵੱਲ ਜਿਹੜੇ ਆ ਉਹ ਪੋਪੂਲਰ ਆ। ਅਤੇ ਮੈਸੇਜਿਸ ਵੱਲ ਅੱਗੇ ਜਾਂਦੇ ਹੋਏ ਰਾਜੀਵ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ। ਅੰਮ੍ਰਿਤਪਾਲ ਜੀ ਕਹਿ ਰਹੇ ਨੇ ਕਿ ਭਾਅ ਜੀ ਹਰ ਵੀਕ ਆਇਆ ਕਰੋ। ਭਾਅ ਜੀ ਮੈਂ ਤਾਂ ਹਰ ਵੀਕ ਹੀ ਆਉਂਦਾ ਵਾਂ, ਅਤੇ ਪਰ ਉਹੀ ਆ ਕਿ ਕਈ ਵਾਰੀ ਕੋਈ ਟੈਕਨੀਕਲ ਇਸ਼ੂ ਕਰਕੇ ਕੁਛ ਨਾ ਕੁਛ ਇਸ਼ੂ ਹੋ ਜਾਂਦਾ। ਐਂਡ ਇੱਧਰ ਸਤਬੀਰ ਜੀ ਦਾ ਮੈਸੇਜ ਆਇਆ ਹੋਇਆ ਵਾ, ਕਹਿ ਰਹੇ ਨੇ ਕਿ ਸ਼ੋਅ ਇਜ਼ ਗੋਇੰਗ ਗੁੱਡ ਭਾਅ ਜੀ, ਬਟ ਦੇਅਰ ਵਾਜ਼ ਅ ਟੈਕਨੀਕਲ ਪ੍ਰੋਬਲਮ ਸੋ ਆਈ ਮਿਸ ਦਾ ਸਟਾਰਟਿੰਗ ਪਾਰਟ। ਸਤਬੀਰ, ਧੰਨਵਾਦ ਸਤਬੀਰ ਜੀ। ਟੈਕਨੀਕਲ ਇਸ਼ੂ ਦਾ ਹੁਣ ਕੀ ਕਰ ਸਕਦੇ ਹਾਂ, ਸ਼ਾਇਦ ਬਹੁਤ ਜਲਦ ਆਪਾਂ ਇਹਦੇ 'ਤੇ ਵਰਕਆਊਟ ਜ਼ਰੂਰ ਕਰਾਂਗੇ। ਅਤੇ ਇੱਧਰ ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਤੋਂ ਇਸ ਸ਼ੋਅ ਦੇ ਵਿੱਚ ਤੁਹਾਨੂੰ ਆ ਕੇ ਸਮਝਾ ਪਾਉਂਦੇ ਹਾਂ। ਤਦ ਤੱਕ ਲਈ ਸੁਣਦੇ ਰਹੋ ਥਰਮਲ ਰੇਡੀਓ।
ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਅਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤਿ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ, ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਐਂਡ ਲਾਟੇਕ ਇਮੀਗ੍ਰੇਸ਼ਨ ਫਾਰਮਰ ਪਿਛਲੇ 18 ਸਾਲਾਂ ਤੋਂ ਇਮੀਗ੍ਰੇਸ਼ਨ ਦੀਆਂ ਸਾਰੀਆਂ ਹੀ ਸਰਵਿਸਿਜ਼ ਪ੍ਰਦਾਨ ਕਰਦੀ ਆ ਰਹੀ ਹੈ। ਵਰਕ ਪਰਮਿਟ, ਪੀਐਨਪੀ ਨੋਮੀਨੇਸ਼ਨ, ਪੀਆਰ, ਫੈਡਰਲ ਕੋਰਟ ਅਪੀਲ ਅਤੇ ਹਰ ਪ੍ਰਕਾਰ ਦੀਆਂ ਸਰਵਿਸ ਦਿੱਤੀਆਂ ਜਾ ਰਹੀਆਂ ਨੇ। ਸਾਡੇ ਕੋਲ ਕੈਨੇਡੀਅਨ ਇੰਪਲੋਈਜ਼ ਦੇ ਲਈ ਕਨਫਰਮ ਜੌਬ ਮੌਜੂਦ ਹੈ। ਤੁਰੰਤ ਵਰਕਰਸ ਦੀ ਜ਼ਰੂਰਤ ਹੈ। ਕੁੱਕਸ, ਕਿਚਨ ਹੈਲਪਰਸ, ਨਰਸਿਸ, ਫਾਰਮ ਵਰਕਰਸ, ਟਰੱਕ ਡਰਾਈਵਰਸ, ਆਟੋ ਮਕੈਨਿਕ, ਹੋਰ ਵੀ ਬਹੁਤ ਸਾਰੀਆਂ ਕਲਾਸਿਸ। ਤੇ ਇਸੇ ਦੇ ਨਾਲ ਸਾਡੀ ਕੰਪਨੀ ਵੀ ਏਜੰਟਸ ਦੀ ਭਾਲ ਦੇ ਵਿੱਚ ਹੈ, ਉਹ ਵੀ ਹੋਰਾਂ ਕੰਟਰੀਜ਼ ਦੇ ਵਿੱਚ, ਜਿਵੇਂ ਕਿ UAE, ਇਟਲੀ, ਆਸਟ੍ਰੇਲੀਆ, ਜਰਮਨੀ, ਸਪੇਨ, ਪੁਰਤਗਾਲ, ਨਿਊਜ਼ੀਲੈਂਡ, UK ਐਂਡ ਇੰਡੀਆ। ਤੁਸੀਂ ਵੀ ਇਸ ਕੰਪਨੀ ਦਾ ਹਿੱਸਾ ਬਣ ਸਕਦੇ ਹੋ। ਜੇਕਰ ਤੁਸੀਂ ਕੈਨੇਡਾ ਦੇ ਵਿੱਚ ਅੰਦਰ ਜਾਂ ਬਾਹਰ ਰਹਿ ਰਹੇ ਹੋ ਤੇ ਇਮੀਗ੍ਰੇਸ਼ਨ ਦੀ ਪ੍ਰੋਫੈਸ਼ਨਲ ਸਰਵਿਸਿਜ਼ ਚਾਹੀਦੀਆਂ ਨੇ ਤਾਂ ਸੰਪਰਕ ਕਰੋ 905-362-0202। ਈਮੇਲ ਤੇ ਵੀ ਕੰਟੈਕਟ ਕਰ ਸਕਦੇ ਹੋ sales@interlaticimmigration.com।
ਸ਼ਰਮਾ ਜੀ, ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ।
ਹਾਂਜੀ, ਵੈਲਕਮ ਬੈਕ ਟੂ ਦਾ ਸ਼ੋਅ। ਅਤੇ ਜੀ, ਇੱਧਰ ਫੇਸਬੁੱਕ 'ਤੇ ਇੱਕ ਹੋਰ ਮੈਸੇਜ ਆਇਆ ਹੋਇਆ ਵਾ, ਦਲਜੀਤ ਸਿੰਘ ਜੀ ਸੰਧੂ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਗੁੱਡ ਮੋਰਨਿੰਗ ਭਾਅ ਜੀ, ਪ੍ਰੋਗਰਾਮ ਇਜ਼ ਗੁੱਡ, ਕੀਪ ਇਟ ਅਪ ਲਿਸਨਿੰਗ ਫਰੋਮ ਕੇਨਸ, ਕੁਈਨਸਲੈਂਡ। ਕਿਆ ਬਾਤ ਹੈ ਭਾਅ ਜੀ, ਦਲਜੀਤ ਜੀ ਕੇਨਸ ਤੋਂ ਸੁਣਦੇ ਪਏ ਆ। ਤੇ ਭਾਜੀ ਇਹ ਦੱਸੋ ਕੇਨਸ 'ਚ ਵੈਦਰ ਕਿੱਦਾਂ ਦਾ ਅੱਜ? ਇੰਨਾ ਵੀ ਸਾਡੇ ਨਾਲ ਨਾ ਸਾਂਝ ਪਾ ਦਿਆ ਕਰੋ ਅਤੇ ਬਾਕੀਆਂ ਨੂੰ ਵੀ ਥੋੜ੍ਹਾ ਪਤਾ ਲੱਗ ਜਾਏ ਕਿ ਇਸ ਵਕਤ ਕੇਨਸ 'ਚ ਕਿਵੇਂ ਦਾ ਚੱਲਦਾ ਪਿਆ ਆ। ਧੰਨਵਾਦ ਦਲਜੀਤ ਜੀ। ਦਲਜੀਤ ਸਿੰਘ ਜੀ ਸੰਧੂ ਹੋਰਾਂ ਦਾ ਮੈਸੇਜ ਸੀ। ਅਤੇ ਇੱਧਰ ਅੱਗੇ ਹਰਮਨਜੀਤ ਸਿੰਘ ਜੀ ਦਾ, ਹਰਮਨਜੀਤ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਸਤਿ ਸ਼੍ਰੀ ਅਕਾਲ ਭਾਅ ਜੀ, ਕੁਲਬੀਰ ਜੀ ਦਾ ਕੋਈ ਵੀ ਗਾਣਾ ਚਲਾ ਦਿਓ। ਸਤਿ ਸ਼੍ਰੀ ਅਕਾਲ ਫਸਟ ਆਫ ਆਲ। ਹਾਂਜੀ ਭਾਅ ਜੀ, ਕੁਲਬੀਰ ਜੀ ਦਾ ਕਿਹੜਾ ਸੁਣਨਾ ਜੇ, ਜਿਹੜਾ ਕਹਿੰਦੇ ਉਹ ਸੁਣਾ ਦਿੰਦੇ ਹਾਂ। ਚਲੋ ਲੈਟ ਮੀ ਫਾਈਂਡ, ਜਿਹੜਾ ਮਿਲ ਗਿਆ। ਭਾਅ ਜੀ ਲੱਗਦਾ ਬਹੁਤ ਵੱਡੇ ਫੈਨ ਆ ਕੁਲਬੀਰ ਜੀ ਦੇ, ਅਤੇ ਆਪਾਂ ਭਾਅ ਜੀ ਦੀ ਫਰਮਾਇਸ਼ 'ਤੇ ਆਪਾਂ ਲਾ ਹੀ ਦਿੰਦੇ ਹਾਂ ਕੋਈ ਨਾ ਕੋਈ ਗਾਣਾ ਜਿਹੜਾ ਆਪਾਂ ਨੂੰ ਕੁਲਬੀਰ ਜੀ ਦਾ ਲੱਭਦਾ ਆ। ਲਓ ਜੀ ਭਾਜੀ, ਤੁਹਾਡੀ ਫਰਮਾਇਸ਼ 'ਤੇ ਗਾਣਾ ਲੱਭ ਗਿਆ ਆਪਾਂ ਨੂੰ, ਅਤੇ ਲਓ ਜੀ।
ਕੁਲਬੀਰ ਚਿੰਜਨ ਦੀਪ ਜਾਂਦੋ ਨਾ ਕੱਚੇ ਘੜੇ ਦੀਏ ਨਾ ਇਹ ਜੱਟ ਦੀਏ ਨਾ ਚਾ ਕੇ ਮੱਚੀਆਂ ਦੀ ਨਾ ਖੂਹਾਂ ਦੀ ਏ ਲੋਕਾਂ ਤਨ ਦੀ ਬਣਾਈ ਹੋਈ ਏ ਤਰ ਅਸਲ ਗੱਲ ਰੂਹਾਂ ਦੀ ਏ ਹੋ ਜਿੰਦ ਮਾਹੀ ਹੋ ਜਿੰਦ ਮਾਹੀ ਹੋ ਜਿੰਦ ਮਾਹੀ ਅੰਬੀਆਂ ਨੂੰ ਪੈ ਗਿਆ ਬੂਰ ਕੁੰਡੀ ਮੁੱਛ ਤੇ ਨੇ ਕੁੰਡੀ ਮੁੱਛ ਤੇ ਮਰ ਗਈ ਹੂਰ ਸੋਚਾਂ ਵਿੱਚ ਲੰਘੀ ਰਾਤ ਵੇ ਸਾਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਇੱਕ ਵਾਰੀ
ਬੇਬੀ ਯੂ ਨੋ ਆਈ ਲਵ ਯੂ ਆਈ ਥਿੰਕ ਅਬਾਊਟ ਯੂ ਆਲ ਦ ਟਾਈਮ ਯੂ ਥਿੰਕ ਅਬਾਊਟ ਮੀ ਮੁੰਡਾ ਜਿੰਦਰਾ ਦਾ
ਇਸ਼ਕ ਕੌੜੇ ਜ਼ਹਿਰ ਜਿਹਾ ਮਿੱਠੀ ਚੁਸਕੀ ਦਿੰਦਾ ਏ ਵੱਲ ਜਿਉਣ ਦਾ ਵੀ ਦਿੰਦਾ ਇਹ ਜਾਨ ਵੀ ਲੈਂਦਾ ਏ ਅਸੀਂ ਵੇਖਿਆ ਸਵਾਦ ਚੱਖ ਕੇ ਸੱਜਣ ਮਨਾਏ ਜਾਂਦੇ ਪੈਰਾਂ ਉੱਤੇ ਸਿਰ ਰੱਖ ਕੇ ਵੇ ਜਿੰਦ ਮਾਹੀ ਸੋਨੇ ਦਾ ਤੂੰ ਗਹਿਣਾ ਵੇ ਤੇਰੇ ਬਾਜ ਨਹੀਂ ਨਾ ਤੇਰੇ ਬਾਜ ਜੱਟੀ ਨੇ ਰਹਿਣਾ ਵੇ ਭਾਵੇਂ ਸਿਰ ਤੇ ਫੇਰ ਦਿਆਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਇੱਕ ਵਾਰੀ ਯਾਰ ਤੋਂ ਵੱਖ ਹੋ ਕੇ ਕਈ ਰੋਂਦੀਆਂ ਵੇਖੀਆਂ ਮੈਂ ਵੇ ਡਰ ਖਾਵੇ ਵੱਖ ਹੋਣ ਦਾ ਝਿੰਜਰਾ ਚ ਛੱਡ ਜਾਣਾ ਫਾਇਦਾ ਕੀ ਹੈ ਯਾਰੀ ਲਾਉਣ ਦਾ ਵੇ ਜਿੰਦ ਮਾਹੀ ਜਾਨ ਨਿਕਲਦੀ ਮੇਰੀ ਵੇ ਆਉਂਦੀ ਕਾਰ ਵੇ ਵੇ ਕਾਲੀ ਕਾਰ ਵੇਖ ਕੇ ਤੇਰੀ ਹੋ ਚਿੱਟਾ ਸਰਦਾਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਇੱਕ ਵਾਰੀ ਠੰਡੀ ਵਾ ਹੋਵੇ ਚੱਲਦੀ ਸ਼ਾਮ ਟਲੀ ਹੋਈ ਹੋਵੇ ਹੋਈਏ ਸੁਣਿਆ ਰਹਾ ਤੇ ਤਾਰਾ ਕੋਈ ਕੋਈ ਹੋਵੇ ਰੀਝ ਤੈਨੂੰ ਸੀਨੇ ਲਾਵਣਦੀ ਬੋਲਾਂ ਤੋਂ ਨਾ ਮੁਕਰਦੀ ਮੈਂ ਤਾਂਗ ਰੱਖਦੀ ਨਿਭਾਵਣਦੀ ਵੇ ਜਿੰਦ ਮਾਹੀ ਮੁਲਾਕਾਤ ਜਦ ਹੋਣੀ ਵੇ ਤੈਨੂੰ ਗੱਲ ਵਕੜੀ
ਕਿਆ ਬਾਤ ਹੈ, ਕੁਲਬੀਰ ਜੀ ਨੇ ਤੇ ਅੱਤ ਕਰਾਤੀ ਗਾਣੇ ਦੀ, ਹੈ ਨਾ। ਅਤੇ ਇੱਧਰ ਨਰਿੰਦਰ ਰਥੋੜ ਜੀ ਦਾ ਮੈਸੇਜ ਆਇਆ ਹੋਇਆ ਵਾ, ਅਤੇ ਨਰਿੰਦਰ ਜੀ ਕਹਿ ਰਹੇ ਨੇ ਕਿ ਭਾਅ ਜੀ 46 ਤੱਕ ਉਹਨਾਂ ਨੂੰ ਮਿਊਜ਼ਿਕ ਸੁਣਦਾ ਰਿਹਾ, ਸੋ ਜਸਟ ਦ ਮਿਊਜ਼ਿਕ ਗੋਇੰਗ ਔਨ। ਅਤੇ ਹਾਂਜੀ ਭਾਅ ਜੀ, ਦੇ ਵੋਜ਼ ਏ ਟੈਕਨੀਕਲ ਇਸ਼ੂ, ਸੋ ਦੈਟ ਆਈ ਥਿੰਕ ਉਹਦੇ ਫਲ ਸਰੂਪ ਹੀ ਇਹ ਚੀਜ਼ ਹੋਈ ਆ, ਪਰ ਵੀ ਟਰਾਈ ਟੂ ਰੈਕਟੀਫਾਈ ਦੈਟ ਥਿੰਗ। ਅਤੇ ਇੱਧਰ ਜਿਵੇਂ ਅਸੀਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਅੱਜ ਤੁਹਾਡੀ ਮੁਲਾਕਾਤ ਇੱਕ ਗੈਸਟ ਦੇ ਨਾਲ ਕਰਾਉਣੀ ਆ। ਗੈਸਟ ਛੱਡੋ, ਇਹ ਭਾਅ ਜੀ ਗੈਸਟ ਤੋਂ ਥੋੜ੍ਹਾ ਉੱਪਰ ਨੇ, ਕਿਉਂਕਿ ਕਾਫੀ ਜਿਹੜਾ ਕੰਮ ਕਰਦੇ ਪਏ ਨੇ ਕਾਫੀ ਸ਼ਲਾਘਾਯੋਗ ਕੰਮ ਆ। ਜਿਵੇਂ ਤੁਹਾਨੂੰ ਅਸੀਂ ਪ੍ਰੋਗਰਾਮ ਦੇ ਸਟਾਰਟਿੰਗ ਉੱਤੇ ਕਹਿ ਚੁੱਕੇ ਸੀ ਕਿ ਸਿਡਨੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਮੈਟਰੋ ਕਬੱਡੀ ਕਲੱਬ ਵੱਲੋਂ, ਅਤੇ ਜਿਹੜਾ ਡੈਡੀਕੇਟਡ ਆ ਸੰਦੀਪ ਨੰਗਲ ਸਾਹਿਬ ਜੀ ਨੂੰ। ਅਤੇ ਡੇਟਸ ਨੋਟ ਕਰ ਲਓ, 25 ਸਪਟੰਬਰ ਨੂੰ। ਅਤੇ ਅੱਜ ਸਾਡੇ ਨਾਲ ਇਹਦੇ ਹੀ ਇੱਕ ਕੀ ਕਹਿੰਦੇ ਆ ਕਿ ਮੁੱਢਲੇ ਅੰਗ ਜਿਹੜੇ ਇਸ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਨੇ, ਸੁੱਖਾ ਗਰੇਵਾਲ ਜੀ ਸਾਡੇ ਨਾਲ ਔਨ ਏਅਰ ਨੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁੱਖਾ ਭਾਅ ਜੀ, ਕੀ ਹਾਲ ਆ ਜੀ?
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਦੀ ਪੂਰੀ ਟੀਮ ਨੂੰ ਤੇ ਆਪਣੇ ਹਰਮਨ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ।
ਬਹੁਤ ਬਹੁਤ ਤੁਹਾਡਾ ਵੀ ਸਵਾਗਤ ਆ ਜੀ ਸ਼ੋਅ ਵਿੱਚ। ਤੇ ਭਾਅ ਜੀ, ਮਤਲਬ ਕਿ ਕਾਫੀ ਟਾਈਮ ਬਾਅਦ ਇਹੋ ਜਿਹਾ ਪੋਸਟਰ ਵੇਖਿਆ ਜਿਹਦੇ ਵਿੱਚ ਤੇ ਲਿਖਿਆ ਹੋਇਆ ਕਿ ਜੀ ਆਇਆਂ ਨੂੰ ਸਿਡਨੀ ਟੂਰਨਾਮੈਂਟ, ਤੇ ਖਾਸ ਕਰਕੇ ਉੱਤੇ ਲਾਈਕ ਕਿੰਨੀਆਂ ਸਪੋਰਟਸ ਜਿਹੜੀਆਂ ਵਾ, ਕਬੱਡੀ ਆ, ਅਥਲੈਟਿਕ ਆ, ਸੋਕਰ ਆ, ਵੋਲੀਬਾਲ ਆ, ਤੇ ਕੀ ਤੁਸੀਂ ਥੋੜ੍ਹਾ ਡਿਟੇਲ ਵਿੱਚ ਦੱਸੋਗੇ ਕਿ ਇਹਦੀ ਕਿੱਥੋਂ ਸ਼ੁਰੂਆਤ ਹੋਈ, ਕਿੱਦਾਂ ਸੋਚਿਆ, ਤੇ ਕਿੱਦੇ ਫਲਸਰੂਪ ਅੱਜ ਜਿਹੜਾ ਵਾ ਅੱਜ ਤੋਂ ਲਗਭਗ 1 ਮਹੀਨੇ ਨੂੰ ਇਹ ਸਿਡਨੀ ਵਿੱਚ ਕਰਵਾਇਆ ਜਾ ਰਿਹਾ ਵਾ?
ਹਾਂਜੀ ਵੀਰ ਜੀ, ਆਪਣਾ 25 ਸਪਤੰਬਰ ਦੇ ਐਤਵਾਰ 2022 ਨੂੰ ਆਪਣਾ ਟੂਰਨਾਮੈਂਟ ਹੋਣ ਜਾ ਰਿਹਾ ਜੀ, ਜੋ ਕਿ ਮੈਟਰੋ ਕਬੱਡੀ ਕਲੱਬ ਦੁਆਰਾ ਕਰਵਾਇਆ ਜਾ ਰਿਹਾ ਆਪਣੇ ਮੋਰਗਨ ਪਾਰਕ ਰਿਜ਼ਰਵ ਵਾਡੀਅਸ ਰੋਡ ਕਿੰਗਸ ਲੇਨ ਤੇ, ਜਿਹੜਾ ਕਿ ਆਪਣੇ ਜੀ ਸਨੀ ਹੰਟ ਰੋਡ ਤੇ ਵਾਡੀਅਸ ਰੋਡ ਦੇ ਕਾਰਨਰ ਤੇ ਗਰਾਊਂਡ ਆ ਉੱਥੇ ਜੀ, ਉਹਦੇ ਵਿੱਚ ਆਪਣੇ ਕਬੱਡੀ, ਅਥਲੈਟਿਕਸ ਤੇ ਸੋਕਰ ਅਤੇ ਵਾਲੀਬਾਲ ਕਰਵਾਇਆ ਜਾ ਰਿਹਾ ਜੀ। ਆਪਣੇ ਖੇਡਾਂ ਨੂੰ ਮੁੱਖ ਰੱਖਦੇ ਹੋਏ ਜੀ, ਸਿਡਨੀ ਦੇ ਵਿੱਚ ਪਹਿਲਾਂ ਵੀ ਬਹੁਤ ਘੱਟ ਹੀ ਆਪਣੇ ਦੇਖਿਆ ਤੁਸੀਂ ਵੀ ਟੂਰਨਾਮੈਂਟ ਹੁੰਦੇ ਨੇ ਐਜ ਕੰਪੇਅਰ ਟੂ ਅਦਰ ਸਿਟੀ, ਹੈ ਨਾ ਜੀ। ਤੇ ਸਾਡੇ ਮੈਟਰੋ ਕਬੱਡੀ ਕਲੱਬ ਵੱਲੋਂ, ਸਾਰੇ ਅਹੁਦੇਦਾਰਾਂ ਵੱਲੋਂ ਛੋਟਾ ਜਿਹਾ ਉਪਰਾਲਾ ਵੀ ਸਾਰੇ ਆਪਣੇ ਖੇਡ ਪ੍ਰੇਮੀਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਟੂਰਨਾਮੈਂਟ ਲਿਖਿਆ ਕਬੱਡੀ ਦਾ ਜੀ, ਜਿਹੜਾ ਕਿ ਸਾਡਾ ਫੁੱਲੀ ਡੈਡੀਕੇਟਡ ਆ ਸੰਦੀਪ ਨੰਗਲ ਅੰਬੀਆਂ ਨੂੰ ਜੀ। ਸੰਦੀਪ ਨੰਗਲ ਅੰਬੀਆਂ ਜਦੋਂ ਵੀ ਕਬੱਡੀ ਦੀ ਗੱਲ ਕਰੀਏ ਤਾਂ ਸਾਰਿਆਂ ਤੋਂ ਉੱਪਰ ਨਾਂ ਆਉਂਦਾ ਜੀ, ਤੇ ਸਾਡੀ ਟੀਮ ਵੱਲੋਂ ਵੀ ਤੇ ਸਾਡਾ ਟੂਰਨਾਮੈਂਟ ਵੀ ਫੁੱਲੀ ਸਮਰਪਿਤ ਆ ਸੰਦੀਪ ਨੰਗਲ ਅੰਬੀਆਂ ਨੇ ਜੀ। ਤੇ 2.5 ਸਾਲ ਹੋ ਗਏ ਸੀ ਆਪਾਂ ਇਹਨੂੰ ਕੋਵਿਡ ਨਾਲ ਜੂਝਦਿਆਂ ਨੂੰ ਜੀ, ਤੇ ਕੋਈ ਵੀ ਇਵੈਂਟ ਨਹੀਂ ਸੀ ਹੋਇਆ ਉਹਦੇ ਕਰਕੇ। ਉਸ ਤੋਂ ਬਾਅਦ ਹੁਣ ਆਪਣੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਨੂੰ ਹੋਂਦ ਵਿੱਚ ਆਈ ਦੁਬਾਰਾ ਜੀ, ਉਹਦੇ ਅਹੁਦੇਦਾਰ ਚੁਣੇ ਗਏ, ਅਹੁਦੇਦਾਰਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਕਬੱਡੀ ਦਾ ਟੂਰਨਾਮੈਂਟ ਲਿਖਿਆ, ਜੋ ਕਿ ਇੱਕ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਸ਼ੁਰੂਆਤ ਦਾ ਪਹਿਲਾ ਟੂਰਨਾਮੈਂਟ ਹੈ ਜੀ, ਜੋ ਕਿ ਸਿਡਨੀ ਵਿੱਚ ਹੋਣ ਜਾ ਰਿਹਾ ਜੀ। ਇਸ ਦੇ ਵਿੱਚ ਕਬੱਡੀ ਦੇ ਨਾਲ ਨਾਲ ਜੀ ਆਪਣੇ ਅਥਲੈਟਿਕਸ ਆ ਬੱਚਿਆਂ ਦੇ, ਸੋਕਰ, ਹਾਂਜੀ
ਗੁੱਡ ਗੁੱਡ,
ਹਾਂਜੀ ਹਾਂਜੀ ਕੀ ਕਹਿੰਦੇ?
ਨਹੀਂ ਨਹੀਂ ਭਾਜੀ, ਬਹੁਤ ਵਧੀਆ ਉਪਰਾਲਾ ਆ। ਤੇ ਇਹਦੇ ਵਿੱਚ ਜਿਵੇਂ ਤੁਸੀਂ ਇਵੈਂਟਸ ਕੈਰੀ ਔਨ ਕਰਿਓ, ਕਿਹੜੀਆਂ-ਕਿਹੜੀਆਂ ਇਵੈਂਟਸ ਆ?
ਕਬੱਡੀ ਆਪਣੇ ਜੀ, ਅਥਲੈਟਿਕਸ ਆ, ਸੋਕਰ ਆ, ਜੂਨੀਅਰ ਸੋਕਰ ਜੀ, ਜਿਹੜੇ ਜੋ ਕਿ ਅੰਡਰ 16 ਹੋਵੇਗੀ, ਜਿਸ 'ਚ ਆਪਣੇ ਬੋਇਜ਼ ਐਂਡ ਗਰਲਸ ਦੀਆਂ ਟੀਮਾਂ ਖੇਡਣਗੀਆਂ ਜੀ, ਅਤੇ ਵਾਲੀਬਾਲ ਦੀਆਂ ਆਪਣੀਆਂ ਸਿਡਨੀ ਦੀਆਂ ਲੋਕਲ ਸ਼ੂਟਿੰਗ ਦੀਆਂ 4 ਟੀਮਾਂ ਪਾਰਟੀਸਪੇਟ ਕਰਨਗੀਆਂ ਜੀ।
ਤੇ ਹੁਣ ਤੱਕ ਕਿੰਨੀਆਂ ਟੀਮਾਂ ਭਾਅ ਜੀ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਵਾ, ਤੇ ਜੇ ਕਿਸੇ ਨੇ ਮਤਲਬ ਕਿ ਕੋਈ ਟੀਮ ਨਵੀਂ ਜਿਹੜੀ ਆ ਰਜਿਸਟਰਡ, ਕਿ ਲੋਕਲ ਟੈਲੈਂਟ ਜਿਹੜਾ ਵਾ ਉਹ ਵੀ ਰਜਿਸਟਰਡ ਕਰ ਸਕਦਾ ਵਾ, ਕਿ ਟੀਮਾਂ ਸਾਰੀਆਂ ਬਾਹਰੋਂ ਆ ਰਹੀਆਂ ਵਾ?
ਆਪਣੇ ਕਬੱਡੀ ਦੇ ਵਿੱਚ ਜੀ 6 ਤੋਂ 8 ਟੀਮਾਂ ਆਲਰੇਡੀ ਐਂਟਰੀ ਆ ਚੁੱਕੀ ਹੈ ਜੋ ਕਿ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਅੰਦਰ ਖੇਡਣ ਜਾ ਰਹੀਆਂ ਨੇ ਨਵੀਆਂ ਟੀਮਾਂ ਨੇ ਆਪਣੀਆਂ ਜੀ ਤੇ ਆਪਾਂ ਮੁੱਖ ਮੁੱਦਾ ਆਪਣਾ ਲੋਕਲ ਪਲੇਅਰਾਂ ਨੂੰ ਤੇ ਇੱਥੇ ਦੇ ਬੋਰਨ ਬੱਚਿਆਂ ਨੂੰ ਕਬੱਡੀ ਨਾਲ ਜੋੜਨਾ ਉਹਦੇ ਕਰਕੇ ਜੀ ਆਪਣੇ 2 ਇੰਟਰਨੈਸ਼ਨਲ ਪਲੇਅਰ ਹੀ ਖੇਡਣਗੇ ਆਪਣੇ ਟੀਮ ਦੇ ਵਿੱਚ ਬਾਕੀ 8 ਤੋਂ 10 ਪਲੇਅਰ ਲੋਕਲ ਪਲੇਅਰਾਂ ਨੂੰ ਮੌਕਾ ਦਿੱਤਾ ਜਾਊਗਾ ਜੀ ਅਥਲੈਟਿਕਸ ਲਈ ਜੋ ਵੀ ਆਪਣੇ ਇਨਫੋਰਮੇਸ਼ਨ ਆ ਉਹ ਮਹਿੰਗਾ ਸਿੰਘ ਖੱਖ ਭਾਜੀ ਦੇ ਕੋਲ ਆ ਉਹ ਤੁਸੀਂ ਆਪਣੇ 18 ਸਾਲ ਅਥਲੈਟਿਕਸ ਹੋਏ ਜਿਹ 'ਚ ਡਿਫਰੈਂਟ ਡਿਫਰੈਂਟ ਟਾਈਪਸ ਆਫ ਅਥਲੈਟਿਕਸ ਕਰਾਏ ਜਾਣ ਉਹ ਸਾਡੇ ਕੋਲ 25 ਤਰੀਕ ਨੂੰ ਮੋਰਨਿੰਗ ਦੇ ਵਿੱਚ 9 ਵਜੇ ਆ ਕੇ ਜੋ ਵੀ ਇਸ ਅਥਲੈਟਿਕਸ 'ਚ ਭਾਗ ਲੈਣਾ ਚਾਹੁੰਦਾ ਉਹ 9 ਲਿਖਾ ਦੇਣ ਅਤੇ 12 ਵਜੇ ਤੋਂ ਅਥਲੈਟਿਕਸ ਤਿਆਰ ਕਰੀ ਜਾਵੇਗੀ ਸੋਕਰ ਦੀਆਂ 6 ਟੀਮਾਂ ਨੇ ਜੀ ਸਾਡੇ ਕੋਲ ਆਪਣੇ ਲੋਕਲ ਸਿਡਨੀ ਦੀਆਂ ਜਿਹਦੇ ਵਿੱਚ 2 ਗਰਲਜ਼ ਟੀਮ ਨੇ ਅਤੇ 4 ਜੂਨੀਅਰ ਸੋਕਰ ਬੋਇਜ਼ ਨੇ ਜੀ ਜੋ ਕਿ ਪਾਰਟੀਸਪੇਟ ਕਰ ਰਹੀਆਂ ਨੇ ਅਤੇ ਮੋਸਟ ਵੈਲਕਮ ਜੋ ਵੀ ਹੋਰ ਰਜਿਸਟਰੀ ਲੋਕਲ ਟੀਮ ਕਰਵਾਉਣੀ ਚਾਹੁੰਦੀ ਆ ਤਾਂ ਉਹ ਸਾਡਾ ਪੋਸਟਰ ਆਲਰੇਡੀ ਤੁਸੀਂ ਸ਼ੇਅਰ ਕੀਤਾ ਹੋਇਆ ਵੀ ਜਿਹੜੇ ਕਾਇੰਡ ਆਫ ਸੋਕਰ ਵਾਲੀਬਾਲ ਕਬੱਡੀ ਖੇਡਣਾ ਚਾਹੁੰਦੇ ਨੇ ਉਹ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਨੇ
ਓਕੇ ਜੀ ਮਤਲਬ ਖੁੱਲ੍ਹਾ ਸੱਦਾ ਆ ਤੇ ਇਹਦੀ ਮਤਲਬ ਕੋਈ ਵੀ ਜਿਹੜਾ ਆਸਟ੍ਰੇਲੀਆ ਦੀ ਕੋਈ ਟੀਮ ਆ ਕੋਈ ਗੁੱਡ ਹੈ ਭਾਜੀ ਤੇ ਭਾਜੀ ਇਹ ਆਈਡੀਆ ਕਿੱਥੋਂ ਆਇਆ ਕਿ ਆਪਾਂ ਲੋਕਲ ਟੈਲੈਂਟ ਨੂੰ ਪ੍ਰਮੋਟ ਕਰੀਏ ਲੋਕਲ ਟੀਮਾਂ ਨੂੰ ਖਿਡਾਇਆ ਜਾਏ ਉਹਨਾਂ ਦਾ ਉਤਸ਼ਾਹ ਵਧਾਇਆ ਜਾਏ ਨੇ ਬਹੁਤ ਵਧੀਆ ਇੱਕ ਸ਼ਲਾਘਾਯੋਗ ਚੀਜ਼ ਆ ਪਰ ਇਹਦਾ ਆਈਡੀਆ ਕਿੱਥੋਂ ਆਇਆ ਕਿਹਦੇ ਫਲਸਰੂਪ ਇਹ ਜਿਹੜਾ ਵਾ ਆਊਟਕਮ ਨਿਕਲ ਕੇ ਆਇਆ
ਆਪਣੇ ਜੀ ਜਿਹੜਾ ਆਈਡੀਆ ਸੀ ਟੂਰਨਾਮੈਂਟ 2 ਪਲੇਅਰ ਬਾਹਰੋਂ ਤੇ ਜ਼ਿਆਦਾ ਮੌਕਾ ਲੋਕਲ ਪਲੇਅਰਾਂ ਨੂੰ ਉਹ ਸਾਡਾ ਆਈਡੀਆ ਜੀ ਸਿੱਖ ਗੇਮਸ ਤੋਂ ਅਸੀਂ ਲਿਆ ਜੀ ਉੱਥੋਂ ਕਿ ਅਸੀਂ ਥੋੜ੍ਹਾ ਜਿਹਾ ਵੀ ਕੀਤਾ ਵੀ ਆਪਣੇ ਸਿੱਖ ਗੇਮਸ ਦੇ ਵਿੱਚ ਲੋਕਲ ਕਮਿਊਨਿਟੀ ਚਾਹੇ ਜਿੱਥੇ ਮਰਜ਼ੀ ਗੇਮਾਂ ਹੋਣ ਜੀ ਆਪਣਾ ਕਰਾਊਡ ਜਾਂਦਾ ਦੇਖਣ ਹੈ ਨਾ ਇੱਕ ਆਪਣਾ ਬਣਿਆ ਹੋਇਆ ਵੀ ਆਪਣਾ ਆਹ ਸਿੱਖ ਗੇਮਾਂ ਨੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਅਸੀਂ ਆਪਣੇ ਇਹਨੂੰ ਅੱਗੇ ਲੈ ਕੇ ਜਾ ਰਹੇ ਹਾਂ ਵੀ ਸਿੱਖ ਗੇਮਾਂ ਦੀ ਤਿਆਰੀ ਲਈ ਜਾਂ ਵੀ ਆਪਣੇ ਵਧੀਆ ਹੋਣ ਉਹਦੀ ਤਿਆਰੀ ਲਈ ਜੇ ਹੁਣ ਸਾਡੇ ਕੋਲ 6 ਤੋਂ 8 ਟੀਮਾਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਅੰਡਰ ਆਲਰੇਡੀ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਨਾਲ ਖੇਡ ਰਹੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਜਦੋਂ ਆਪਾਂ ਉੱਥੇ ਪਾਰਟੀਸਪੇਟ ਕਰਨਾ ਜਾਂ ਉੱਥੇ ਆਪਾਂ ਜੀ ਆਪਦੀ ਐਂਟਰੀ ਜਾਂ ਕੁਛ ਵੀ ਭੇਜਣਾ ਉਹਦੇ ਲਈ ਆਪਾਂ ਪ੍ਰਪੇਅਰ ਆ ਪਹਿਲਾਂ ਹੀ ਤਾਂ ਆਪਾਂ ਨੂੰ ਇਹ ਇੱਕ ਵਧੀਆ ਤਰੀਕਾ ਜੋ ਆਪਾਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਅੰਡਰ ਚਲਾ ਰਹੇ ਹਾਂ ਬਈ ਕਬੱਡੀ ਜਾਂ ਸਾਰੀਆਂ ਗੇਮਾਂ ਵਧੀਆ ਹੋਣ ਜੀ
ਬਹੁਤ ਵਧੀਆ ਵਧੀਆ ਭਾਅ ਜੀ ਅਤੇ ਇਹਦੇ 'ਚ ਭਾਅ ਜੀ ਕੋਈ ਸਪੈਸ਼ਲ ਗੈਸਟ ਕੋਈ ਆ ਰਹੇ ਨੇ ਕੌਣ ਕੌਣ ਆ ਰਿਹਾ ਆ 25 ਤਰੀਕ ਨੂੰ ਉੱਥੇ ਐਜ਼ ਅ ਗੈਸਟ
ਸਾਡੀ ਜਿੰਨੀ ਸਿਡਨੀ ਦੀ ਕਰਾਊਡ ਹੈ ਜੀ ਉਹ ਸਾਡਾ ਸਪੈਸ਼ਲ ਗੈਸਟ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਉਹ ਵੱਧ ਤੋਂ ਵੱਧ ਪਹੁੰਚਣ ਗਰਾਊਂਡ ਦੇ ਵਿੱਚ ਸਾਡਾ ਜੀ ਹਾਂਜੀ ਸਾਡਾ ਹੌਸਲਾ ਵਜਾਈ ਕਾਰਨ ਪਹਿਲਾਂ ਵੀ ਅਸੀਂ ਕਈ ਵਾਰੀ ਸੁਣਿਆ ਸਿਡਨੀ 'ਚ ਇਕੱਠ ਨਹੀਂ ਹੁੰਦਾ ਆਏ ਨਹੀਂ ਹੁੰਦਾ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਆਪਾਂ ਇਹ ਚੀਜ਼ ਪਿਰਤ ਵੀ ਤੋੜ ਦਈਏ ਸਾਰੇ ਵੀਰ ਭੈਣ ਜਿੰਨੇ ਵੀ ਵੱਧ ਤੋਂ ਵੱਧ ਆਪਾਂ ਪਹੁੰਚ ਸਕੀਏ ਟੂਰਨਾਮੈਂਟ 'ਤੇ ਪਹੁੰਚੀਏ ਅਤੇ ਇਹਨੂੰ ਈਵੈਂਟ ਨੂੰ 4 ਚੰਨ ਲਾਈਏ ਤਾਂ ਅਗਲੀ ਵਾਰੀ ਹੋਰ ਵੀ ਇਹੋ ਜਿਹੇ ਵੀਰ ਭਾਈ ਮੂਹਰੇ ਆਉਣ ਜੋ ਟੂਰਨਾਮੈਂਟ ਕਰਾਉਣ ਜਿਹਦੇ ਨਾਲ ਲੋਕਲ ਕਮਿਊਨਿਟੀ ਇਕੱਠੀ ਹੋਵੇ ਅਤੇ ਆਪਣੇ ਇੱਥੋਂ ਦੇ ਬੱਚਿਆਂ ਨੂੰ ਜੀ ਖੇਡਾਂ 'ਚ ਮੂਹਰੇ ਆਉਣ ਦਾ ਮੌਕਾ ਮਿਲੇ
ਬਹੁਤ ਵਧੀਆ ਭਾਅ ਜੀ ਅਤੇ ਭਾਅ ਜੀ ਇੱਥੇ ਜਿਵੇਂ ਇੱਕ ਚੀਜ਼ ਮੈਨੂੰ ਜਿਹੜੀ ਬਹੁਤ ਅਟਰੈਕਟਿਵ ਲੱਗੀ ਤੁਹਾਡੇ ਪੋਸਟਰ ਵਿੱਚ ਕਿ ਇਹਦੇ ਵਿੱਚ ਤੁਸੀਂ ਸਪੈਸ਼ਲੀ ਮੈਂਸ਼ਨ ਕੀਤਾ ਵਾ ਕਿ ਅਲਕੋਹਲ ਫਰੀ ਈਵੈਂਟ ਅਤੇ ਫਰੀ ਐਂਟਰੀ ਅਤੇ 3rd ਨੰਬਰ 'ਤੇ ਗੁਰੂ ਕਾ ਲੰਗਰ ਅਟੂਟ ਵਰਤੇਗਾ ਸੋ ਬੜਾ ਹਾਈ ਮਤਲਬ ਕਿ ਤਿੰਨੋਂ ਚੀਜ਼ਾਂ ਬਹੁਤ ਵਧੀਆ ਆ ਕਿ ਇੱਕ ਅਲਕੋਹਲ ਫਰੀ ਈਵੈਂਟ ਆ ਕਿ ਮਤਲਬ ਕਿ ਸਾਡੀਆਂ ਭੈਣਾਂ ਮਾਤਾਵਾਂ ਸਾਰੇ ਜਿਹੜੇ ਜਾ ਸਕਦੀਆਂ ਵਾ ਹੈ ਨਾ ਜੇ ਇਹੋ ਜਿਹੀ ਚੀਜ਼ ਆ ਅਲਕੋਹਲ ਫਰੀ ਈਵੈਂਟ ਆ ਦੂਜੀ ਫਰੀ ਐਂਟਰੀ ਆ ਅਤੇ ਬੱਚਿਆਂ ਦੇ ਲਈ ਭਾਅ ਜੀ ਕੁਛ ਹੈਗਾ ਉੱਥੇ ਜਿਵੇਂ ਜਿਹੜੇ ਪਰਿਵਾਰ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਜਾ ਰਹੇ ਉਹਨਾਂ ਦੀ ਕੋਈ ਉੱਥੇ ਔਨ ਸਪੋਰਟ ਜੇ ਉਹਨਾਂ ਪਾਰਟੀਸਪੇਟ ਕਰਨਾ ਹੋਏ ਛੋਟੇ ਕਿਡਸ ਨੇ ਉਹਨਾਂ ਵਾਸਤੇ ਕੁਛ ਹੈਗਾ ਆ ਕਿਵੇਂ ਆ
ਹਾਂਜੀ ਬੱਚਿਆਂ ਲਈ ਆਪਣੇ ਐਥਲੈਟਿਕਸ ਆ ਜੀ ਰੇਸ ਆ ਜੀ
ਅੱਛਾ ਤੇ ਉਹਨਾਂ ਦੀ ਔਨ ਸਪੋਰਟ ਰਜਿਸਟ੍ਰੇਸ਼ਨ ਆ
ਹਾਂਜੀ ਉਹਨਾਂ ਦੀ ਔਨ ਸਪੋਰਟ ਰਜਿਸਟ੍ਰੇਸ਼ਨ ਆ ਜੀ ਤੇ ਉਹ ਸਟੇਜ ਕੋਲੇ ਆਉਣ ਆਪਣੇ ਉੱਥੇ ਟੇਬਲ ਲੱਗਿਆ ਹੋਊਗਾ ਐਥਲੈਟਿਕਸ ਦਾ ਜੀ ਉੱਥੇ ਬੱਚੇ ਦਾ ਨਾਮ ਦਰਜ ਕਰਾਉਣ ਤੇ ਟਾਈਮ ਦੇ ਹਿਸਾਬ ਨਾਲ ਤੇ ਏਜ ਦੇ ਹਿਸਾਬ ਨਾਲ ਆਪਣੇ ਐਥਲੈਟਿਕਸ ਦੇ ਮੁਕਾਬਲੇ ਕਰਾਏ ਜਾਣਗੇ ਬੱਚਿਆਂ ਦੇ ਜੀ
ਓਕੇ ਓਕੇ ਜੀ ਅਤੇ ਇਹਦੇ 'ਚ ਭਾਅ ਜੀ ਖਾਸ ਤੌਰ 'ਤੇ ਆਪਾਂ ਕਬੱਡੀ ਦੀ ਕਰੀਏ ਅਤੇ ਤੁਸੀਂ ਕਿੰਨੀਆਂ 6 ਟੀਮਾਂ ਕਹਿ ਰਹੇ ਹੋ ਨਾ ਇਹਦੇ 'ਚ ਕਬੱਡੀ 'ਚ
6 ਤੋਂ 8 ਟੀਮਾਂ ਖੇਡਣਗੀਆਂ ਆਪਣੇ ਕਬੱਡੀ ਦੀਆਂ ਜੀ
ਠੀਕ ਆ ਜੀ, ਠੀਕ ਭਾਅ ਜੀ। ਅਤੇ ਇਹ ਇੱਕੋ ਦਿਨ 'ਚ ਭਾਅ ਜੀ ਇਹਦਾ ਮਤਲਬ ਕਿ ਪਹਿਲਾਂ ਕਬੱਡੀ ਦੇ ਮੈਚ ਹੋਣਗੇ ਕਿ ਆਲ ਟੂਗੈਦਰ ਇੱਕ ਪਾਸੇ ਕਬੱਡੀ ਹੋ ਰਹੀ, ਇੱਕ ਪਾਸੇ ਅਥਲੈਟਿਕ ਚੱਲ ਰਹੀ, ਇੱਕ ਪਾਸੇ ਸੋਕਰ ਚੱਲ ਰਹੀ, ਇੱਕ ਪਾਸੇ ਵਾਲੀਬਾਲ ਚੱਲਦੀ ਪਈ ਆ, ਕਿੱਦਾਂ ਜਿਹੜਾ ਵਾ ਇਹਨੂੰ ਡਿਸਟ੍ਰੀਬਿਊਟ ਕੀਤਾ ਗਿਆ ਵਾ ਅਤੇ ਕਿੱਦਾਂ ਉਸ ਦਿਨ
ਥੋੜ੍ਹਾ ਜਿਹਾ ਟਾਈਮ ਮੈਨੇਜਮੈਂਟ ਦੇ ਹਿਸਾਬ ਨਾਲ ਚੱਲ ਰਿਹਾ ਜੀ, ਕਿਉਂਕਿ ਚਾਰ ਆਪਣੇ ਗੇਮਾਂ ਨੇ, ਡਿਫਰੈਂਟ ਡਿਫਰੈਂਟ ਗੇਮਾਂ ਨੇ, ਹੈ ਨਾ ਜੀ। ਨੀਅਰਲੀ ਜੇ ਤੁਸੀਂ ਹਿਸਾਬ ਲਾ ਕੇ ਚੱਲੋ ਵੀ ਕਬੱਡੀ ਦੀਆਂ 6 ਟੀਮਾਂ ਖੇਡਦੀਆਂ ਤਾਂ 60 ਤੋਂ 70 ਪਲੇਅਰ ਇੱਕ ਟੀਮ ਇੱਕ ਸਪੋਰਟਸ ਦੇ ਨਾਲ ਜੁੜੇ ਹੋਏ ਨੇ ਜੀ, 60 ਤੋਂ 70 ਐਥਲੈਟਿਕਸ ਦੇ ਨਾਲ, 60 ਤੋਂ 70 ਹੀ ਆਪਣੇ ਸੋਕਰ ਨਾਲ ਹੋ ਜਾਣੇ ਨੇ, ਅਤੇ 50 ਤੋਂ 60 ਪਲੇਅਰ ਆਪਣੇ ਵਾਲੀਬਾਲ ਦੇ ਨੇ। ਉਹ ਅਸੀਂ ਸਾਰਾ ਜੀ ਆਪਣਾ ਗਰਾਊਂਡ ਆ ਜੋ ਵਾਡੀਅਸ ਰੋਡ 'ਤੇ ਉਹ ਸਾਰਾ ਕੌਂਸਲ ਨੇ ਦਿੱਤਾ ਜੀ ਅਪਰੂਵ ਕਰਕੇ। ਉਹਦੇ 'ਚ ਸਵੇਰੇ ਸੋਕਰ 9 ਵਜੇ ਤੋਂ ਸਟਾਰਟ ਹੋ ਜੂਗੀ, ਠੀਕ ਹੈ ਜੀ। ਅਥਲੈਟਿਕਸ ਦਾ ਟਾਈਮ ਹੈਗਾ 12 ਵਜੇ ਦਾ, ਕਬੱਡੀ ਦਾ ਟਾਈਮ ਹੈਗਾ ਸਾਡੀ ਸੈਰੇਮਨੀ, ਓਪਨਿੰਗ ਸੈਰੇਮਨੀ ਹੈ ਜੋ ਕਿ ਸਾਰਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੂਗੀ ਜੀ। ਸਾਡੀ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਵੱਲੋਂ ਕੀਤੀ ਜਾ ਰਹੀ ਆ, ਜਿੰਨੀਆਂ ਵੀ ਆਸਟ੍ਰੇਲੀਆ ਦੀਆਂ ਨਵੀਆਂ ਟੀਮਾਂ ਆਈਆਂ ਨੇ ਜੀ, ਉਹ ਸਾਰੀਆਂ ਆਪਦੇ ਆਪ ਨੂੰ ਇੰਟਰੋਡਿਊਸ ਗਰਾਊਂਡ ਦੇ ਵਿੱਚ ਕਰਨਗੀਆਂ ਆਉਣ ਤੋਂ ਪਹਿਲਾਂ। ਉਹ ਇੱਕ ਅਸੀਂ ਥੋੜ੍ਹਾ ਜਿਹਾ ਛੋਟਾ ਜਿਹਾ ਉਪਰਾਲਾ ਕੀਤਾ ਜਿਸ ਵਿੱਚ ਗਿੱਧਾ ਭੰਗੜਾ ਅਤੇ ਹੋਪਫੁਲੀ ਆਪਣੇ ਗੱਤਕਾਂ ਦੀ ਟੀਮ ਵੀ ਪਹੁੰਚੂਗੀ ਓਪਨਿੰਗ ਸੈਰੇਮਨੀ ਦੇ ਵਿੱਚ। ਉਹ ਸਾਡਾ ਟਾਈਮ ਹੈਗਾ 9 ਤੋਂ 10 ਵਜੇ ਦੇ ਵਿੱਚ ਵਿੱਚ। ਮੋਟਰਸਾਈਕਲ ਕਲੱਬ ਆ ਜੀ ਆਪਣੇ ਆਸਟ੍ਰੇਲੀਆ ਦਾ, ਉਹ ਕਲੱਬ ਦਾ ਸਾਡੇ ਕਬੱਡੀ ਨੂੰ ਕੱਪ ਨੂੰ ਪੂਰਾ ਸਹਿਯੋਗ ਹੈ ਜੀ। ਉਹਨਾਂ ਵੱਲੋਂ ਆਪਦੇ ਵੱਲੋਂ ਸਪੈਸ਼ਲ ਦਸਤਾਰਾਂ ਸਜਾ ਕੇ, ਸਪੈਸ਼ਲ ਡਰੈਸ ਜੋ ਵੀ ਆਪਣੇ ਮੋਟਰਸਾਈਕਲਾਂ ਦੀ ਹੁੰਦੀ ਆ ਉਹ ਆਪਦੇ ਵੱਲੋਂ ਪੂਰਾ ਰੀਪ੍ਰਜੈਂਟ ਕਰਨਗੇ ਜੀ ਗਰਾਊਂਡ ਦੇ ਵਿੱਚ, ਅਤੇ ਉਹਨਾਂ ਦਾ ਸਪੈਸ਼ਲ ਉਹ ਸਾਰਿਆਂ ਦੀ ਖਿੱਚ ਦਾ ਕੇਂਦਰ ਹੋਵੇਗਾ ਜੀ। ਇੱਕ ਡਿਫਰੈਂਟ ਚੀਜ਼ ਲੈ ਕੇ ਆ ਰਿਹਾ ਕਮਿਊਨਿਟੀ ਦੇ ਲਈ, ਜੋ ਕਿ ਆਪਣੇ ਲਈ ਸਾਰਿਆਂ ਲਈ ਬੱਚਿਆਂ ਲਈ ਵੀ ਅਸੀਂ ਕਿਵੇਂ ਮੋਟਰਸਾਈਕਲ ਤੇ ਸਵਾਰ ਆਪਣਾ ਦਸਤਾਰ ਸਜਾ ਕੇ ਉਹ ਚੀਜ਼ ਵੀ ਅਸੀਂ ਇੱਕ ਐਡ ਕੀਤੀ ਆ, ਤੇ ਉਹਨਾਂ ਕਲੱਬ ਦਾ ਵੀ ਸਾਨੂੰ ਪੂਰਾ ਸਹਿਯੋਗ ਹੈ ਸਿੰਘ ਸੋਸ਼ਲ ਮੋਟਰਸਾਈਕਲ ਕਲੱਬ ਦਾ।
ਬਹੁਤ ਵਧੀਆ ਭਾਜੀ। ਤੇ ਭਾਜੀ ਜਿਵੇਂ ਇਸ ਈਵੈਂਟ ਨੂੰ ਦੇਖੀਏ, ਖਾਸ ਕਰਕੇ ਆ ਪੂਰੇ ਦਾ ਪੂਰਾ ਇੱਕ ਟੂਰਨਾਮੈਂਟ ਆ, ਹੈ ਨਾ, ਕਿੰਨੀਆਂ ਈਵੈਂਟਸ ਕਰਵਾਈਆਂ ਜਾ ਰਹੀਆਂ ਵਾ, 4-5 ਚਰਾਂ ਦੀਆਂ ਈਵੈਂਟਸ ਕਰਵਾਈਆਂ ਜਾ ਰਹੀਆਂ, ਹਰ ਇੱਕ 4-8 ਟੀਮਾਂ ਵਾ, ਅਤੇ ਇਹ ਜਿਵੇਂ ਆਈਡੀਆ ਸੀ ਇੱਥੋਂ ਤੱਕ ਪਹੁੰਚਾਉਣ ਲਈ ਕਿੰਨੇ ਕੁ ਜਣਿਆਂ ਦਾ ਸਹਿਯੋਗ ਲੱਗਾ ਅਤੇ ਕਿੰਨੀਆਂ ਕੁ ਮੁਸੀਬਤਾਂ ਜਿਹੜੀਆਂ ਸੀ ਜਾਂ ਜਿਹੜੇ ਹੀ ਕਹਿੰਦੇ ਹਰਡਲਸ ਤੁਹਾਨੂੰ ਇਹਦੇ 'ਚ ਲੰਘਣੀਆਂ ਪਈਆਂ ਇੱਥੋਂ ਤੱਕ ਪਹੁੰਚਣ ਦੇ ਲਈ?
ਮੁਸੀਬਤ ਵੀ ਜੀ ਸਾਡਾ ਟੂਰਨਾਮੈਂਟ ਪਹਿਲਾਂ ਜੀ ਮੈਟਰੋ ਕਬੱਡੀ ਕਲੱਬ ਦਾ, ਹੈ ਨਾ ਜੀ। ਸਾਡੀ ਕਬੱਡੀ ਮੈਟਰੋ ਕਬੱਡੀ ਕਲੱਬ ਹੋਣ ਦੇ ਵਿੱਚ ਆਈ ਆ 2018 ਦੇ ਵਿੱਚ, ਅਸੀਂ ਪਹਿਲਾਂ ਕਰਾਉਣਾ ਚਾਹਿਆ। ਚਲੋ ਜਿਵੇਂ ਤੁਸੀਂ ਕਿਹਾ ਵੀ ਨਵਾਂ ਕਲੱਬ ਸੀ ਆਪਣੇ ਨਾਲ ਜੁੜਿਆ ਨਹੀਂ ਕੋਈ, ਜਾਂ ਉਵੇਂ ਹੁਣ ਆਪਣੇ ਮੇਨ ਅਹੁਦੇਦਾਰਾਂ ਦੇ ਵਿੱਚੋਂ ਗਗਨਪ੍ਰੀਤ ਸਿੰਘ ਕਪੂਰ ਨੇ ਆਪਣੇ ਕਪੂਰ ਟਰਾਂਸਪੋਰਟ ਤੋਂ ਹੀ, ਮੰਡ ਫੈਮਿਲੀਜ਼ ਤੋਂ ਹੈਗੇ ਗੋਗੀ ਮੰਡ, ਜੋ ਕਿ ਆਪਦਾ ਪੂਰਾ ਸਾਨੂੰ ਜੀ ਟਾਈਮ ਦੇ ਰਹੇ ਨੇ, ਅਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲਾਈਨ ਅਪ ਕਰਨਾ। ਅਤੇ ਆਪਣੇ ਖਾਲਸਾ ਫੂਡ ਤੋਂ ਕਮਲਜੀਤ ਸਿੰਘ ਸਿੱਧੂ ਨੇ, ਉਹ ਐਜ਼ ਏ ਸਾਡੇ ਸਪੋਂਸਰ ਵੀ ਨੇ ਅਤੇ ਐਜ਼ ਏ ਆਪਣੇ ਸਾਡੇ ਔਰਗੇਨਾਈਜ਼ਰ ਵੀ ਨੇ। ਅਤੇ ਇੱਕ ਗੱਲ ਹੋਰ ਵੱਡੀ, ਸਾਡੇ ਇੰਡੀਆ ਤੋਂ ਜੀ ਆਪਣੇ ਕੋਚ ਸਾਹਿਬ ਆਏ ਹੋਏ ਨੇ, ਤਰਲੋਕ ਸਿੰਘ ਮੱਲੀ, ਜੋ ਕਿ ਸਾਰੇ ਜਾਣਦੇ ਨੇ ਉਹਨਾਂ ਨੂੰ ਕਬੱਡੀ ਦੇ ਕੋਚ, ਉਹ ਆਪਣੇ ਸੈਟਰਡੇ ਅਤੇ ਸੰਡੇ ਮੈਰੀਅੰਗ ਡੈਵਿਸ ਰੋਡ 'ਤੇ ਕਬੱਡੀ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਸਾਰੇ ਪਲੇਅਰਾਂ ਨੂੰ ਜੀ।
ਗੁੱਡਿਆ ਭਾਅ ਜੀ। ਅਤੇ ਇਹਦੇ ਭਾਅ ਜੀ ਰਜਿਸਟ੍ਰੇਸ਼ਨ ਲਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਮੰਨ ਲਓ ਕਿ ਕੋਈ ਜਿਹੜੇ ਸਾਡੇ ਦਰਸ਼ਕ ਇਸ ਵਕਤ ਜਿਹੜੇ ਲਿਸਨਰਸ ਸੁਣਦੇ ਪਏ ਆ, ਉਹਨਾਂ ਦੇ ਵੀ ਬੱਚੇ ਹੋਣਗੇ ਜਾਂ ਉਹ ਖੁਦ ਵੀ ਜੇ ਕੋਈ ਪਾਰਟੀਸਪੇਟ ਕਰਨਾ ਚਾਹੁੰਦਾ ਵਾ, ਤਾਂ ਤੁਸੀਂ ਇਨ ਸ਼ੋਰਟ ਮੈਂ ਰਿਪੀਟ ਕਰ ਦਿੰਦਾ ਹਾਂ। ਸੋ ਜੇ ਮੰਨ ਲਓ ਕੋਈ ਕਬੱਡੀ ਵਿੱਚ ਇੰਟਰਸਟਿਡ ਆ ਅਤੇ ਉਹ ਸੁੱਖ ਭਾਅ ਜੀ ਨੂੰ ਕਾਲ ਕਰ ਸਕਦਾ ਵਾ, ਅਥਲੈਟਿਕਲੀ ਮਹਿੰਗਾ ਸਿੰਘ ਜੀ ਨੂੰ ਕਰ ਸਕਦਾ ਆ, ਹੈ ਨਾ। ਸੋ ਬੇਸਿਕਲੀ ਜਿਹੜੀ ਕੋਈ ਸਪੋਰਟ 'ਚ ਜਿਹੜਾ ਕੋਈ ਇੰਟਰਸਟਿਡ ਆ ਉਹ ਪਰਟੀਕੁਲਰ ਜਿਹੜੇ ਅਹੁਦੇਦਾਰ ਆ ਜਿਹੜੇ ਮੇਨ ਉਹਨੂੰ ਮੈਨੇਜ ਕਰਦੇ ਪਏ ਆ, ਉਹਨਾਂ ਨੂੰ ਕਾਲ ਕਰਕੇ ਰਜਿਸਟਰ ਕਰ ਸਕਦਾ ਆ। ਤੇ ਭਾਜੀ ਕੋਈ ਰਜਿਸਟ੍ਰੇਸ਼ਨ ਫੀਸ ਵੀ ਹੈਗੀ ਆ ਕਿਸੇ ਸਪੋਰਟ ਦੀ ਕਿ
ਨਹੀਂ? ਨਹੀਂ ਨਹੀਂ, ਫ੍ਰੀ ਆਫ ਕੋਸਟ ਆ ਜੀ ਸਾਰੀਆਂ ਗੇਮਸ, ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈਗੀ।
ਬਹੁਤ ਵਧੀਆ ਭਾਜੀ, ਤੇ ਹੋਰ ਭਾਜੀ ਕੋਈ ਜਾਣਕਾਰੀ ਇਹਦੇ ਰਿਲੇਟਡ ਕੋਈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋਵੋ?
ਹਾਂਜੀ, ਮੈਂ ਤਾਂ ਜੀ ਸਾਰੇ ਆਪਣੀ ਕਮਿਊਨਿਟੀ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਸਾਨੂੰ ਹੌਸਲਾ ਦਿਓ ਜੀ, ਵੱਧ ਤੋਂ ਵੱਧ ਪਹੁੰਚੋ ਉੱਥੋਂ, ਤਾਂ ਜੋ ਅਸੀਂ ਅਗਲੀ ਵਾਰ ਵੀ ਇੱਦੂ ਵਧੀਆ ਕਰਾਉਣ ਲਈ ਸੋਚੀਏ। ਇਹੀ ਮੈਂ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਜੀਆਂ ਤੇ ਵੱਧ ਤੋਂ ਵੱਧ ਪਹੁੰਚੋ ਜੀ। ਆਪਣਾ 9 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਆਪਣਾ ਈਵੈਂਟ ਹੈ ਜੀ, ਤੁਹਾਡੇ ਸਹਿਯੋਗ ਨਾਲ ਹੀ ਸਾਡਾ ਸਾਰਾ ਕੁਛ ਹੈ ਜੀ।
ਨਹੀਂ ਨਹੀਂ ਬਹੁਤ ਵਧੀਆ ਭਾਜੀ, ਤੁਹਾਨੂੰ ਪਤਾ ਹੈ ਕਿ ਸਾਰੇ ਜਣੇ ਜੇ ਤੁਸੀਂ ਏਡਾ ਵਧੀਆ ਉਪਰਾਲਾ ਕਰਦੇ ਪਏ ਹੋ, ਤੇ ਨਾਲੇ ਬੇਸਿਕਲੀ ਇਹਦੇ 'ਚ ਕੀ ਹੋਊਗਾ ਕਿ ਜਿਹੜਾ ਲੋਕਲ ਜਿਹੜੇ ਪਲੇਅਰਸ ਆ ਉਹਨਾਂ ਦੀ ਉਹਨਾਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਆ ਜੋ ਆਪਣੇ ਆਪ 'ਚ ਕੁਛ ਜਿਵੇਂ ਆ ਕਰਨਾ ਚਾਹੁੰਦੇ ਆ। ਅਤੇ ਭਾਜੀ ਜਿਹੜਾ ਵੋਲੀਬਾਲ ਦਾ ਵਾ, ਇਹਨਾਂ ਨੂੰ ਲਵਪ੍ਰੀਤ ਸਿੰਘ ਜੀ ਜਿਹੜੇ ਆ ਉਹ ਮੈਨੇਜ ਕਰਦੇ ਪਏ ਆ, ਹੈ ਨਾ? ਅਤੇ ਤੁਹਾਨੂੰ ਉਹਦਾ ਮਤਲਬ ਕਿ ਉਹਦੇ 'ਚ ਵੀ ਜੇ ਕਿਸੇ ਨੇ ਰਜਿਸਟਰ ਕਰਨਾ ਵਾ ਤਾਂ ਉਹ ਵੀ ਭਾਜੀ ਉਸੇ ਦਿਨ ਮੈਚ ਹੋਣਗੇ ਸਾਰੇ ਜਿੰਨੀਆਂ ਟੀਮਾਂ ਰਜਿਸਟਰ ਹੋਣਗੀਆਂ?
ਹਾਂਜੀ, ਉਹਨਾਂ ਦਾ ਵੀ ਹਾਂਜੀ, ਆਪਣੇ ਪੋਸਟਰ ਤੇ ਵੋਲੀਬਾਲ ਦਾ ਟਾਈਮ ਹੈਗਾ ਜੀ 10 ਤੋਂ ਲੈ ਕੇ ਹੈਗਾ ਤਾਂ ਸਾਰੇ 6 ਵਜੇ ਤੱਕ। ਆਪਣਾ ਮੋਸਟਲੀ ਪ੍ਰੋਬਲਮ ਵੀ ਟਰਾਈ ਆ ਵੀ ਜਿੰਨਾ ਆਪਾਂ ਐਸ ਕੁਇਕ ਫਿਨਿਸ਼ ਟੀਮ ਟਾਈਮ ਮੈਨੇਜਮੈਂਟ ਦੇ ਨਾਲ ਟਾਈਮ ਸੇਵ ਕਰਕੇ ਨਾ, ਸਾਰੀਆਂ ਟੀਮਾਂ ਨੂੰ ਪਲੇਅਰਾਂ ਨੂੰ ਵੀ ਅਪੀਲ ਕਰਦਾ ਮੈਂ ਬਈ ਆਪਦਾ ਟਾਈਮ ਤੇ ਪੰਕਚੁਅਲ ਰਹੋ, ਜੋ ਹਿਸਾਬ ਨਾਲ ਆਪਾਂ ਮੈਚ ਕੀਤਾ ਵਾ ਵੀ ਆਹ ਟੀਮ ਦੇ ਨਾਲ 9 ਵਜੇ ਮੈਚ ਆ ਤੇ ਉਹ ਟਾਈਮ ਨਾਲ ਫਿਨਿਸ਼ ਹੋਵੇ ਆਪਣੇ ਲਈ ਵੀ ਵਧੀਆ, ਤਾਂ ਸਾਰੇ ਲੋਕ ਟਾਈਮ ਨਾਲ ਘਰੇ ਵੀ ਜਾ ਸਕਣ ਨੈਕਸਟ ਮੰਡੇ ਲਈ।
ਬਹੁਤ ਵਧੀਆ। ਤੇ ਭਾਜੀ ਇਹ ਜਿਵੇਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਇਹਦੇ ਵਿੱਚ ਜਿਵੇਂ ਹੁਣ ਬਹੁਤ ਜ਼ਿਆਦਾ ਜਿਹੜੇ ਲਿਸਨਰਸ ਹੋਣਗੇ ਦੇ ਆਰ ਈਵਨ ਰੈਡੀ ਕਿ ਉਹ ਇਹਦੇ ਵਿੱਚ ਪਾਰਟੀਸਪੇਟ ਕਰਨ, ਜਾਂ ਇਹਦੇ ਵਿੱਚ ਮਤਲਬ ਕਿ ਤੁਹਾਡੀ ਐਜ਼ ਅ ਕਮਿਊਨਿਟੀ ਇਵੈਂਟ ਆ ਉਹ ਸ਼ਾਇਦ ਐਜ਼ ਏ ਵਲੰਟਰੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋਣ, ਤੇ ਉਹਨਾਂ ਲਈ ਕੀ ਮੈਸੇਜ ਆ ਜੇ ਕੋਈ ਐਜ਼ ਏ ਵਲੰਟਰੀ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੋਵੇ ਜਾਂ ਇਹਦੇ ਵਿੱਚ ਮਦਦ ਕਰਨਾ ਚਾਹੁੰਦਾ ਹੋਵੇ ਤੇ ਉਹ ਕਿਸ ਤਰ੍ਹਾਂ ਕਰ ਸਕਦਾ ਆ?
ਵਲੰਟਰੀ ਐਜ਼ ਏਜੰਟ ਜਿਸੇ ਕਿਸੇ ਵੀ ਤਰ੍ਹਾਂ ਦੀ ਸਾਡੀ ਜਾਂ ਕਲੱਬ ਦੀ ਜਾਂ ਟੂਰਨਾਮੈਂਟ ਦੀ ਕੋਈ ਵੀ ਹੈਲਪ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਜੀ, ਉਹ ਸਾਡੇ ਆਪਣੇ ਪੋਸਟ ਦੇ ਉੱਤੇ ਗੁੱਗੀ ਬੰਡਵਾ ਦਾ ਨੰਬਰ ਮੈਂਸ਼ਨ ਕੀਤਾ ਹੋਇਆ ਤੇ ਉਹਨਾਂ ਨਾਲ ਸਟ੍ਰੇਟ ਅਵੇ ਫੋਨ ਕਾਲ ਜਾਂ ਮੈਸੇਜ ਕਰ ਸਕਦੇ ਨੇ, ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦੇਣਗੇ ਜੋ ਵੀ ਕਿਸੇ ਦੀ ਨੀਡ ਆ ਜਾਂ ਜੋ ਵੀ ਸੇਵਾ ਜਾਂ ਜੋ ਵੀ ਪਾਰਟੀਸਪੇਟ ਜਾਂ ਕੁਝ ਕਿਸੇ ਵੀ ਤਰ੍ਹਾਂ ਦਾ ਈਵੈਂਟ ਨੂੰ ਸਾਡੇ ਨਾਲ ਖੜਨਾ ਚਾਹੁੰਦੇ ਨੇ, ਸਪੋਰਟ ਕਰਨਾ ਚਾਹੁੰਦੇ ਨੇ, ਉਹ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਨੇ।
ਬਹੁਤ ਵਧੀਆ ਭਾਜੀ, ਨਹੀਂ ਭਾਜੀ ਬਹੁਤ ਵਧੀਆ ਇੱਕ ਇਨੀਸ਼ੀਏਟਿਵ ਆ ਅਤੇ ਸਾਡੀ ਸਾਰਿਆਂ ਦੀ ਸਪੋਰਟ ਆ ਤੁਹਾਡੇ ਨਾਲ, ਹਰਮਨ ਰੇਡੀਓ ਦੀ ਫੁੱਲ ਸਪੋਰਟ ਆ, ਅਤੇ ਇਹ ਜਿਹੜਾ ਵਾ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਵੀ ਆਪਣੇ ਡੇਟ ਨੋਟ ਕਰ ਲਓ, 25 ਸਪਟੰਬਰ ਨੂੰ ਜਾਣਾ ਕਿਤੇ ਨਹੀਂ, ਸਿਰਫ ਸਿੱਧਾ ਜਾਣਾ ਅਤੇ ਆਪਾਂ ਸਿਡਨੀ ਟੂਰਨਾਮੈਂਟ 'ਤੇ ਜਾਣਾ ਆ। ਅਤੇ ਜਾਂਦੀ ਵਾਰੀ ਭਾਜੀ ਕੋਈ ਲਿਸਨਰਸ ਦੇ ਲਈ ਕੋਈ ਮੈਸੇਜ?
ਮੈਸੇਜ ਸਾਡਾ ਛੋਟਾ ਜਿਹਾ ਉਪਰਾਲਾ, 25 ਸਪਤੰਬਰ ਨੂੰ ਅਸੀਂ ਆਪਦੇ ਵੱਲੋਂ ਟਰਾਈ ਬੈਸਟ ਕਰ ਰਹੇ ਹਾਂ, ਤੁਸੀਂ ਸਾਰੇ ਹੁੰਮ ਹਮਾ ਕੇ ਪਹੁੰਚੋ, ਤੁਹਾਡੇ ਹੌਸਲੇ ਨਾਲ ਹੀ ਸਾਡਾ ਹੌਸਲਾ ਉੱਪਰ ਜਾਣਾ ਜੀ। ਜੇ ਕੋਈ ਸਾਨੂੰ ਕਮੀ ਪੇਸ਼ੀ ਜਾਂ ਲਿਸਨ ਦੇਖਣ ਵਾਲਿਆਂ ਨੂੰ ਕੋਈ ਵੀ ਲੱਗੇ ਉਹ ਅਸੀਂ ਗਰਾਊਂਡ 'ਚ ਹੀ ਹੋਣਾ ਜੀ, ਠੀਕ ਹੈ ਨਾ? ਸਾਨੂੰ ਕਹਿ ਸਕਦੇ ਨੇ ਵੀ ਆਹ ਆਏ ਨਹੀਂ, ਉਵੇਂ ਹੋਣਾ ਚਾਹੀਦਾ ਸੀ, ਆਹ ਆਏ ਨੇ, ਕਿਉਂਕਿ ਸਰੋਤੇ ਸਾਰਿਆਂ ਨੂੰ ਵੱਡੀ ਚੀਜ਼ ਹੁੰਦੇ ਨੇ। ਕਈ ਵਾਰੀ ਹੁਣ ਪਹਿਲੀ ਵਾਰੀ ਅਸੀਂ ਕਰਵਾਇਆ, ਸਾਤੋਂ ਕਈ ਵਾਰੀ ਚੀਜ਼ਾਂ ਰਹਿ ਗਈਆਂ ਹੋਣ, ਤਾਂ ਅਸੀਂ ਸਾਰਿਆਂ ਦੀ ਕਿਸੇ ਵੀ ਤਰ੍ਹਾਂ ਦੇ ਜਿਵੇਂ ਕਬੱਡੀ ਦੇ ਨੇ, ਅਥਲੈਟਿਕਸ ਦੇ ਨੇ, ਸੋਕਰ ਦੇ, ਆਪਣੇ ਆਸਟ੍ਰੇਲੀਆ ਦੇ ਵਿੱਚ ਜਾਂ ਸਿਡਨੀ ਦੇ ਵਿੱਚ ਬਹੁਤ ਪੁਰਾਣੇ ਪਲੇਅਰ ਵੀ ਬੈਠੇ ਨੇ ਨਾ ਜੀ, ਜਿਹਨਾਂ ਤੱਕ ਆਪਣੀ ਅਜੇ ਰੀਚ ਵੀ ਨਹੀਂ, ਉਹ ਗਰਾਊਂਡ 'ਚ ਆਉਣ ਤਾਂ ਸਾਡੇ ਨਾਲ ਹੀ ਆਪਦਾ ਐਕਸਪੀਰੀਅੰਸ ਸਾਂਝਾ ਕਰਨ, ਉਹ ਸਾਡੇ ਲਈ ਬਿਹਤਰ ਹੋਊਗਾ ਜੀ। ਥੈਂਕ ਯੂ।
ਬਹੁਤ ਵਧੀਆ ਸੁੱਖਾ ਭਾਜੀ, ਤੁਸੀਂ ਟਾਈਮ ਦੇਣ ਦੇ ਲਈ ਅਤੇ ਇਹਨਾਂ ਸਾਰਿਆਂ ਦੇ ਨਾਲ ਪੂਰਾ ਡਿਟੇਲ ਵਿੱਚ ਜਿਹੜਾ ਵਾ ਡਿਸਕਸ ਕਰਨ ਦੇ ਲਈ, ਅਤੇ ਬਾਕੀ ਅਸੀਂ ਆਉਂਦੇ ਹੋਰ ਵੀਕਸ ਵਿੱਚ ਵੀ ਤੁਹਾਨੂੰ ਇਹਦੇ ਨਾਲ ਜਾਣਕਾਰੀ ਦਿੰਦੇ ਰਹਾਂਗੇ, ਅਤੇ ਅਸੀਂ ਟਰਾਈ ਕਰਾਂਗੇ ਕਿ ਇਹਦੇ ਜਿਹੜੇ ਹੋਰ ਪੱਖੀ ਜਿਹੜੇ ਮੈਨੇਜਰ ਜਿਹੜੇ ਇਹਨਾਂ ਇਹਨੂੰ ਮੈਨੇਜ ਕਰਦੇ ਪਏ ਇਵੈਂਟਸ ਨਾਲ, ਤੁਹਾਡੇ ਉਹਨਾਂ ਦੇ ਨਾਲ ਵੀ ਮੁਲਾਕਾਤ ਜ਼ਰੂਰ ਰੇਡੀਓ ਦੇ ਔਨ ਏਅਰ ਕਰਵਾਈ ਜਾਏ। ਅਤੇ ਬਾਕੀ ਸੁੱਖਾ ਭਾਜੀ ਗੁੱਡ ਲੱਕ, ਐਂਡ ਮਿਲਦੇ ਹਾਂ ਜੀ ਫਿਰ 25 ਸਪਟੰਬਰ ਨੂੰ।
ਥੈਂਕ ਯੂ ਜੀ। ਥੈਂਕ ਯੂ।
ਥੈਂਕ ਯੂ ਜੀ ਭਾਜੀ। ਅਤੇ ਇਹ ਸੀ ਜੀ ਸਾਡੇ ਨਾਲ ਸੁੱਖਾ ਗਰੇਵਾਲ ਸਾਹਿਬ, ਅਤੇ ਜਿਹੜੀ ਈਵੈਂਟ ਜਿਹੜੀ ਹੁਣ ਜਾ ਰਹੀ ਆ 25 ਸਪਟੰਬਰ ਨੂੰ ਸਿਡਨੀ ਟੂਰਨਾਮੈਂਟ, ਅਤੇ ਸਾਰਿਆਂ ਨੂੰ ਬੇਨਤੀ ਆ ਜੀ ਹੁੰਮ ਹੁਮਾ ਕੇ ਉੱਥੇ ਜ਼ਰੂਰ ਪਹੁੰਚੋ। ਤੇ ਸਾਰੇ ਜਣੇ ਆਪਣੀ ਉੱਥੇ ਜਾ ਕੇ ਸ਼ਮੂਲੀਅਤ ਜ਼ਰੂਰ ਪਾਓ। ਸੋ ਸਾਡਾ ਆਪਣਾ ਬੈਕ ਮਿਊਜ਼ਿਕ ਬੈਕਗਰਾਊਂਡ ਮਿਊਜ਼ਿਕ ਫਿਰ ਤੋਂ ਚੱਲ ਗਿਆ ਆ, ਕਿਉਂਕਿ ਭਾਜੀ ਹੋਰਾਂ ਦੀ ਆਵਾਜ਼ ਥੋੜ੍ਹੀ ਲੋ ਸੀ, ਸੋ ਇਸ ਕਰਕੇ ਆਪਾਂ ਮਿਊਜ਼ਿਕ ਨੂੰ ਜਿਹੜਾ ਸੀ ਥੋੜ੍ਹਾ ਪੋਸ ਕਰ ਲਿਆ। ਸੋ ਬੈਕ ਟੂ ਦਾ ਬਿਜ਼ਨਸ, ਬੈਕ ਟੂ ਅਵਰ ਸ਼ੋਅ, ਹਾਂਜੀ। ਅਤੇ ਇਹ ਈਵੈਂਟਸ 'ਤੇ ਜਾਣਾ ਜ਼ਰੂਰ ਆ ਜੀ, ਅਤੇ ਜਿੰਨਾ ਜਿੰਨਾ ਜਾਣਾ ਵਾ ਅਤੇ ਭਾਜੀ ਹੋਰਾਂ ਨੂੰ ਤਾਂ ਜ਼ਰੂਰ ਮਿਲਣਗੇ, ਅਤੇ ਅਸੀਂ ਵੀ ਤੁਹਾਨੂੰ ਉੱਥੇ ਜ਼ਰੂਰ ਮਿਲਾਂਗੇ। ਹਰਮਨ ਰੇਡੀਓ ਦੀ ਟੀਮ ਉੱਥੇ ਪਹੁੰਚੇਗੀ ਅਤੇ ਤੁਹਾਡੇ ਨਾਲ ਉੱਥੇ ਵੀ ਅਸੀਂ ਮੁਲਾਕਾਤ ਜ਼ਰੂਰ ਕਰਾਂਗੇ। ਸੋ ਇੱਧਰ ਆਪਾਂ ਦੇਖੀਏ ਸਾਡਾ ਟੈਲੀਗ੍ਰਾਮ ਚੱਲਿਆ ਕਿ ਨਹੀਂ ਚੱਲਿਆ। ਅੱਜ ਸਾਡਾ ਟੈਲੀਗ੍ਰਾਮ ਬਹੁਤ ਪੀਟ ਹੋ ਚੁੱਕਾ ਹੈ ਜੀ, ਆਪਾਂ ਇਹਦਾ ਕੁਛ ਨਹੀਂ ਕਰ ਸਕਦੇ। ਇਹੋ ਜਿਹੇ ਪੀਠ ਟੈਲੀਗ੍ਰਾਮ ਦਾ ਕੀ ਕੀਤਾ ਜਾਏ ਹੁਣ, ਜੇ ਕਿਸੇ ਨੂੰ ਕੋਈ ਇਹਦਾ ਸਲਿਊਸ਼ਨ ਹੈਗਾ ਤਾਂ ਸਾਨੂੰ ਜ਼ਰੂਰ ਦਿਓ। ਅਤੇ ਸਲਿਊਸ਼ਨ ਇਹਦਾ ਇਹੋ ਹੀ ਆ ਜੀ ਕਿ ਤੁਸੀਂ ਫੇਸਬੁੱਕ 'ਤੇ ਮੈਸੇਜ ਕਰ ਲਓ ਅੱਜ, ਅਤੇ ਜੇ ਕਾਲ ਕਰਨੀ ਆ ਤਾਂ ਤੁਸੀਂ ਪ੍ਰੋਗਰਾਮ 'ਚ ਕਾਲ ਵੀ ਕਰ ਸਕਦੇ ਹੋ। ਦੋ ਹੀ ਸਲਿਊਸ਼ਨ ਆ, ਅਤੇ ਹਾਂ ਪ੍ਰੋਗਰਾਮ 'ਚ ਕਾਲ ਕਰਨ ਦੇ ਲਈ ਨੰਬਰ ਤੁਹਾਨੂੰ ਮੈਂ ਇੱਕ ਵਾਰੀ ਫੀਲ ਦੱਸ ਦਿੰਦਾ ਹਾਂ। ਸੋ ਪ੍ਰੋਗਰਾਮ 'ਚ ਕਾਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਦੱਸ ਸਕਦੇ ਹੋ ਕਿ ਤੁਹਾਡੇ ਲਾਗੇ ਦੇ ਕਿਹੜੇ ਮੇਲੇ ਅਤੇ ਕਿਹੜੇ ਮੇਲੇ ਜਿਹੜੇ ਆ ਬਹੁਤ ਪੋਪੂਲਰ ਆ, ਤੁਸੀਂ ਉਹਨਾਂ ਦੀ ਸਾਂਝ ਸਾਡੇ ਨਾਲ ਜ਼ਰੂਰ ਪਾ ਸਕਦੇ ਹੋ। ਐਂਡ ਸਟੂਡੀਓ ਨੰਬਰ 'ਤੇ ਕਾਲ ਕਰਨ ਲਈ ਤੁਸੀਂ ਡਾਇਲ ਕਰ ਸਕਦੇ ਹੋ 02-8599-2811। ਸੋ ਨੰਬਰ ਰਿਪੀਟ ਕਰ ਰਿਹਾ 02-8599-2811। ਸੋ ਸਟੂਡੀਓ ਨੰਬਰ 'ਤੇ ਕਾਲ ਕਰਨ ਦੇ ਲਈ ਤੁਸੀਂ ਸਾਨੂੰ ਇਹ ਨੰਬਰ ਡਾਇਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਗਈ ਗੱਲ ਮੇਲਿਆਂ 'ਤੇ ਮੇਲਾ ਇਹ ਵੀ ਹੋਣ ਜਾ ਰਿਹਾ ਜਿਹੜਾ 25 ਸਪਤੰਬਰ ਨੂੰ, ਟੂਰਨਾਮੈਂਟ ਜ਼ਰੂਰ ਉਹਦੇ 'ਤੇ ਪਹੁੰਚੋ ਤੁਸੀਂ। ਅਤੇ ਨਰਿੰਦਰ ਜੀ ਦਾ ਮੈਸੇਜ ਉਦੋਂ ਆਇਆ ਹੋਇਆ ਸੀ ਕਿ ਸ਼ੋਅ 'ਚ ਇਸ਼ੂ ਸੀ, ਹਾਂਜੀ ਭਾਅ ਜੀ। ਅਤੇ ਦਲਜੀਤ ਜੀ ਦਾ ਵੀ ਮੈਸੇਜ ਆਇਆ ਹੋਇਆ ਸੀ, ਅਤੇ ਇੱਧਰ ਪ੍ਰਿੰਸ ਜੀ ਦਾ ਮੈਸੇਜ, ਸਤਿ ਸ਼੍ਰੀ ਅਕਾਲ ਭਾਅ ਜੀ, ਦੀ ਸ਼ੋਅ ਇਜ਼ ਗੋਇੰਗ ਗੁੱਡ। ਅਤੇ ਇੱਧਰ ਮਨਜੋਤ ਜੀ ਕਹਿ ਰਹੇ ਨੇ ਕਿ ਬਹੁਤ ਵਧੀਆ ਉਪਰਾਲਾ ਆ ਭਾਅ ਜੀ, ਅੱਛਾ ਟੂਰਨਾਮੈਂਟ ਦਾ, ਹਾਂਜੀ ਭਾਅ ਜੀ ਬਹੁਤ ਵਧੀਆ ਉਪਰਾਲਾ ਆ। ਅਤੇ ਮਨਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਟੂ ਆਲ ਦਾ ਲਿਸਨਰਸ, ਸਤਿ ਸ਼੍ਰੀ ਅਕਾਲ ਜੀ। ਐਂਡ ਰਮੀ ਗਰੇਵਾਲ ਕਹਿ ਰਹੇ ਨੇ ਕਿ ਭਾਅ ਜੀ ਜ਼ਰੂਰ ਮਿਲਦੇ ਹਾਂ 25 ਸਪਤੰਬਰ ਨੂੰ, ਹਾਂਜੀ ਭਾਅ ਜੀ ਜ਼ਰੂਰ ਜੀ, ਉੱਥੇ ਸਾਰਿਆਂ ਨੂੰ ਅਸੀਂ ਜ਼ਰੂਰ ਮਿਲਾਂਗੇ, ਅਸੀਂ ਹਰਮਨ ਰੇਡੀਓ ਦੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਅਤੇ ਰਮਿੰਦਰ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਟੂਡੀਓ ਨੰਬਰ 'ਚ ਕਾਲ ਕਰਨ ਦੇ ਲਈ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੇ ਤੁਸੀਂ ਸਟੂਡੀਓ 'ਚ ਕਾਲ ਕਰਨੀ ਹੋਏ। ਐਂਡ ਇਸ ਤੋਂ ਅੱਗੇ ਵਧਦੇ ਹਾਂ, ਹਾਂਜੀ। ਸੋ ਟੈਲੀਗ੍ਰਾਮ ਦੇ ਮੈਸੇਜ ਤਾਂ ਆਪਾਂ ਪੜ੍ਹ ਨਹੀਂ ਪਾਏ, ਬਸ ਫੇਸਬੁੱਕ ਦੇ ਮੈਸੇਜ ਹੀ ਪੜ੍ਹ ਪਾਏ ਹਾਂ। ਐਂਡ ਅੱਜ ਸਵੇਰੇ ਸਟੋਰੀ ਜਿਨ੍ਹਾਂ ਦੀ ਮਿਸ ਹੋ ਗਈ ਬਹੁਤ ਬਹੁਤ ਸੋਰੀ ਜੀ, ਅਤੇ ਅੱਗੇ ਤੋਂ ਟਰਾਈ ਕਰਾਂਗੇ ਜੀ ਇਹ ਟੈਕਨੀਕਲ ਇਸ਼ੂਜ਼ ਨੂੰ ਆਪਾਂ ਇੱਕ ਪਾਸੇ ਸੋਲਵ ਕਰਕੇ ਫਿਰ ਆਪਾਂ ਕਿਸੇ ਵਧੀਆ ਆਪਾਂ ਕੋਲ ਵੀ ਹੈਗਾ ਆ, ਜ਼ਰੂਰ ਆਪਾਂ ਟਰਾਈ ਕਰਾਂਗੇ ਕਿ ਜਿਹੜੀਆਂ ਚੀਜ਼ਾਂ ਵਾ ਇਹਨਾਂ ਨੂੰ ਇੱਕ ਆਪਾਂ ਸੋਰਟ ਆਊਟ ਜ਼ਰੂਰ ਕੀਤਾ ਜਾਏ। ਅਤੇ ਭਾਜੀ ਹੋਰਾਂ ਦਾ ਉਹ ਗਾਣਾ ਅੱਗੇ ਜਿਹੜਾ ਸੁਣਿਆ ਸੀ ਕੁਲਬੀਰ ਸਿੰਘ ਜੀ ਦਾ, ਉਸ ਤੋਂ ਬਾਅਦ ਮੈਨੂੰ ਇੱਕ ਗਾਣਾ ਕੁਲਬੀਰ ਜੀ ਦਾ ਹੋਰ ਬਹੁਤ ਮੈਨੂੰ ਜਿਹੜਾ ਵਧੀਆ ਲੱਗਦਾ ਆ, ਇੱਕ ਸੁਣਦੇ ਹੋਏ ਜਾਂਦੇ ਹਾਂ ਅਤੇ ਉਸ ਤੋਂ ਬਾਅਦ ਸ਼ੋਅ 'ਚ ਫਿਰ ਆਪਾਂ ਵਾਪਸ ਆਉਂਦੇ ਹਾਂ। ਇੱਕ ਮੇਰੀ ਪਸੰਦ ਦਾ ਕੁਲਬੀਰ ਸਿੰਘ ਜੀ,
ਦੇਹ ਸ਼ਿਵਾ ਬਰਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ।
ਚੜ੍ਹਦੀ ਨਾਮ ਦੀ
ਘਰ ਪਰ ਜਾਣ ਡਰਾਲੀਆਂ ਪਈਏ ਤੇ ਵੱਲ ਨੂੰ ਬੱਚਾ ਵੀ ਪੈਦਾ ਨਹੀਂ ਹੋਣਾ ਪੰਜਾਬ ਚ ਕੱਲ ਨੂੰ ਨਸ਼ੇ ਐਨਕ ਸੁੱਤੇ ਨੇ ਜਿਹੜੇ ਗੁਣਾ ਸਰੀਰ ਨੂੰ ਲਾਉਂਦੇ
ਭਾਜੀ ਨੇ ਫਰਮਾਇਸ਼ ਕੀਤੀ ਕੁਲਵੀਰ ਜੀ ਦੇ ਗਾਣੇ ਦਿੱਤੇ ਮੈਨੂੰ ਸਾਹਮਣੇ ਇਹ ਲੱਭਾ ਪਰ ਉਸ ਤੋਂ ਪਹਿਲਾਂ ਹੀ ਆਪਾਂ ਚਿੰਦਮਾਹੀ ਲਾ ਚੁੱਕੇ ਸੀ ਸੋ ਮੈਂ ਕਿਹਾ ਕਿ ਚਲੋ ਕੀਪ ਦਿਸ ਵਨ ਲੇਟਰ ਅਤੇ ਇੱਕ ਚੰਗੀ ਗੱਲ ਵੀ ਆ ਕਿ ਸਾਡਾ ਜਿਹੜਾ ਟੈਲੀਗ੍ਰਾਮ ਆ ਉਹ ਚੱਲ ਚੁੱਕਾ ਆ ਸੋ ਇੱਧਰ ਜਸਵੰਤ ਰਾਏ ਮੈਲਬਨ ਜੀ ਵਾਲਿਆਂ ਦਾ ਮੈਸੇਜ ਆਇਆ ਹੋਇਆ ਵਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਆ ਜੀ ਅਤੇ ਫਾਈਨਲੀ ਵੈਸੇ ਕਹਿੰਦੇ ਆ ਦੇਰ ਆਏ ਦਰੁਸਤ ਆਏ ਪਰ ਇੰਨੀ ਦੇਰ ਆਏ ਇੰਨੀ ਲੇਟ ਚੱਲੇ ਦਾ ਵੀ ਐਂਡ ਦੀ ਐਂਡ ਚੱਲਿਆ ਸਾਡਾ ਜਾ ਕੇ ਪਰ ਚਲੋ ਕੀ ਕਰ ਸਕਦੇ ਹਾਂ ਇੱਧਰ ਵੀ ਕੇ ਸਿੰਗਲਾ ਸਾਹਿਬ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਆ ਜਾਓ ਭਾਜੀ ਸ਼ੋਅ ਦੇ ਵਿੱਚ ਅਤੇ ਇੱਧਰ ਸੈਮ ਸਿੱਧੂ ਭੇਜ ਰਹੇ ਨੇ ਟ੍ਰਿਬਿਊਟ ਟੂ ਸਿੱਧੂ ਭਾਈ ਅਤੇ ਇੱਧਰ ਆਪਣੇ ਹੋਰ ਮੈਸੇਜਿਸ ਈਮੇਲਸ ਆਈਆਂ ਹੋਈਆਂ ਹਨ ਈਮੇਲਸ ਸੁੱਖ ਪੰਗੂ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਿਕਾਰਡਸ ਸੁਖਦੇਵ ਪੰਗੂ ਸਤਿ ਸ਼੍ਰੀ ਅਕਾਲ ਭਾਜੀ ਬਹੁਤ ਬਹੁਤ ਵੈਲਕਮ ਟੂ ਦਾ ਸ਼ੋਅ ਐਂਡ ਧੰਨਵਾਦ ਸ਼ੋਅ ਦੇ ਵਿੱਚ ਸ਼ਮੂਲੀਅਤ ਪਾਉਣ ਦੇ ਲਈ ਐਂਡ ਇੱਧਰ ਆਪਾਂ ਸ਼ੋਅ ਦੇ ਅੱਗੇ ਵੱਧਦੇ ਹੋਏ ਇੱਧਰ ਇੱਕ ਨਾ ਮੈਥੋਂ ਕਿੰਨਾ ਲੱਗਦਾ ਆ ਛੋਟੀ ਜੀ ਲਿਖਤ ਆ ਸੁਖਵੀਰ ਸਿੰਘ ਜੀ ਦੀ ਸੁਖਵੀਰ ਸਿੰਘ ਸੁਹੇ ਅੱਖਰ ਦੀ ਅਤੇ ਮੈਂ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਹਾਂ ਅਤੇ ਇਨ ਬਿਟਵੀਨ ਜੇ ਕਿਸੇ ਨੇ ਕਾਲ ਕਰਨੀ ਹੋਏ ਤਾਂ ਤੁਸੀਂ ਸਟੂਡੀਓ ਨੰਬਰ 'ਤੇ ਕਾਲ ਕਰਕੇ ਸਾਂਝ ਪਾ ਸਕਦੇ ਹੋ ਸੋ ਲਿਖੀ ਹੋਈ ਆ ਸੁਖਵੀਰ ਸਿੰਘ ਸੁਹੇ ਅੱਖਰ ਜੀ ਦੀ ਅਤੇ ਕੀ ਲਿਖਦੇ ਨੇ, ਕਹਿੰਦੇ ਨੇ ਕਿ ਇਹ ਆਦਮੀ ਪਾਗਲ ਹੈ। ਕਹਿੰਦਾ ਕਦੀ ਕਦੀ ਕਹੀ ਮੋਢੇ ਤੇ ਧਰ ਕੇ ਘਰੋਂ ਨਿਕਲ ਤੁਰਦਾ ਹੈ, ਸੜਕ ਦੇ ਕਿਸੇ ਕਿਨਾਰੇ ਟੋਇਆ ਪੁੱਟਣ ਲੱਗ ਜਾਂਦਾ ਹੈ, ਲੰਘਦੀ ਹੋਈ ਟ੍ਰੈਫਿਕ ਤੋਂ ਬਿਲਕੁਲ ਬੇਖਬਰ। ਮੈਂ ਕਿਹਾ ਕੀ ਹੋਇਆ, ਮੂੰਹ ਵਿੱਚ ਉਂਗਲ ਰੱਖ ਕੇ ਅੱਖਾਂ ਪੂਰੀਆਂ ਖੋਲ ਕੇ ਆਖਦਾ ਹੈ, ਮੈਂ ਆਪਣੀ ਮਹਿਬੂਬ ਦੀ ਕਬਰ ਪੁੱਟ ਰਿਹਾ ਹਾਂ। ਮੈਂ ਉਸਨੂੰ ਪੁੱਛਿਆ ਕਿਉਂ, ਕਹਿੰਦਾ ਰੋਜ਼ ਇੱਕ ਦੇ ਆ ਕੇ ਬੈਠ ਜਾਂਦੀ ਹੈ, ਸਾਹ ਨਹੀਂ ਲੈਣ ਦਿੰਦੀ, ਦਿਨੇ ਲਾਈਟਾਂ ਜਗਾ ਕੇ ਬੈਠ ਜਾਂਦਾ ਹੈ, ਰਾਤ ਨੂੰ ਆਖਦਾ ਹੈ ਦੀਵੇ ਬਾਲੋ ਕਬਰ ਲੱਭਣੀ ਹੈ। ਖੇਡਦਿਆਂ ਹੋਈਆਂ ਬੱਚੀਆਂ ਦੀਆਂ ਕਿਲਕਾਰੀਆਂ ਤੇ ਹਾਸੇ ਤੋਂ ਡਰ ਜਾਂਦਾ ਹੈ, ਭੱਜ ਜਾਂਦਾ ਹੈ ਤੇ ਕਿਸੇ ਕੰਧ ਨਾਲ ਸਿਰ ਲਾ ਕੇ ਰੋਣ ਲੱਗ ਪੈਂਦਾ ਹੈ ਤੇ ਆਖਦਾ ਹੈ ਹਾਏ ਰੱਬਾ ਇਹ ਵੀ ਸਾਰੇ ਇੱਕ ਦਿਨ ਮਰ ਜਾਣਗੇ। ਬੱਚਿਆਂ ਤੋਂ ਮੂੰਹ ਲੁਕਾ ਲੈਂਦਾ ਹੈ, ਕਹਿੰਦਾ ਹੈ ਕਿਤੇ ਇਹ ਚਵਲ ਔਰਤਾਂ ਬਣ ਗਈਆਂ ਤਾਂ ਜ਼ਮਾਨਾ ਮੈਨੂੰ ਲਾਣ ਤਾਂ ਪਾਵੇਗਾ। ਤੀਜੇ ਹੀ ਦਿਨ ਇਸਦਾ ਨਵਾਂ ਹੀ ਸਿਆਪਾ ਹੁੰਦਾ ਹੈ, ਸੂਟ ਸਲਵਾਰ ਪਾ ਕੇ ਪੁੰਜੇ ਬੈਠ ਜਾਂਦਾ ਹੈ। ਮੈਂ ਕਿਹਾ ਕਿ ਆ ਕੀ ਨਵਾਂ ਡਰਾਮਾ ਆ ਹੁਣ, ਬੰਦਿਆਂ ਵਾਲੇ ਕੰਮ ਕਰ, ਕਿਉਂ ਮਰਦ ਜਾਤ ਨੂੰ ਕਲੰਕ ਲਾਉਣਾ ਹੈ। ਉਸਨੇ ਮੇਰੇ ਵੱਲ ਵੇਖਿਆ, ਅੱਖਾਂ ਵਿੱਚੋਂ ਮੋਟੇ ਮੋਟੇ ਅੱਥਰੂ ਡਿੱਗੇ ਤੇ ਗੁੱਸੇ ਵਿੱਚ ਕਹਿੰਦਾ ਬਕਵਾਸ ਨਾ ਕਰ, ਇਹ ਲੇਡੀਜ਼ ਸੂਟ ਨਹੀਂ ਆ, ਮੇਰੀ ਮਾਂ ਦੇ ਕੱਪੜੇ ਨੇ, ਉਹ ਮਰ ਗਈ ਆ, ਹੁਣ ਇਹ ਕੱਪੜੇ ਕੌਣ ਪਾਵੇਗਾ। ਸੁਖਵੀਰ ਸਿੰਘ ਸੁਖੇਕਰ। ਮੈਨੂੰ ਸੁਖਵੀਰ ਜੀ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਨਾਵਲਸ ਸੱਚੀ ਬਹੁਤ ਜ਼ਿਆਦਾ ਢੁੰਬਦੇ ਆ, ਕਿਤੇ ਨਾ ਕਿਤੇ ਲੱਗਦਾ ਆ ਕਿ ਕਿਸ ਤਰ੍ਹਾਂ ਇੱਕ ਲੇਖਕ ਇੱਕ ਨਾਵਲਿਸਟ ਇੰਨਾ ਡੀਪ ਅਤੇ ਇੰਨਾ ਡਿਫਰੈਂਟ ਲਿਖ ਸਕਦਾ ਆ। ਸੋ ਜੇ ਤੁਹਾਡੇ ਕੋਲ ਵੀ ਕੁਛ ਅਜਿਹਾ ਹੈ ਤਾਂ ਪਲੀਜ਼ ਸ਼ੇਅਰ ਕਰਨਾ, ਅਸੀਂ ਪ੍ਰੋਗਰਾਮ ਵਿੱਚ ਉਸਨੂੰ ਬਾਕੀਆਂ ਦੇ ਨਾਲ ਸ਼ੇਅਰ ਜ਼ਰੂਰ ਕਰਾਂਗੇ। ਅਤੇ ਇੱਧਰ ਹੋਰ ਮੈਸੇਜਿਸ ਵੱਲ ਆਪਾਂ ਛਾਤੀ ਮਾਰਦੇ ਹਾਂ। ਸੁਖਦੀਪ ਜੀ ਦਾ ਮੈਸੇਜ ਆਇਆ ਹੋਇਆ, ਕਹਿ ਰਹੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ, ਸ਼ੋ ਇਜ਼ ਗੋਇੰਗ ਗੁੱਡ ਐਂਡ ਸਤਿ ਸ਼੍ਰੀ ਅਕਾਲ ਟੂ ਐਵਰੀਵਨ ਐਲਸ। ਅਤੇ ਸੁਖਵਿੰਦਰ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਟੂ ਐਵਰੀਵਨ ਐਲਸ। ਮਨਦੀਪ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਅਤੇ ਦਲਜੀਤ ਜੀ ਵੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਚਾਲ ਸਾਹਿਬ ਸਤਿ ਸ਼੍ਰੀ ਅਕਾਲ ਐਂਡ ਗੁੱਡ ਮੋਰਨਿੰਗ ਦੋਨੋਂ ਕਹਿ ਰਹੇ ਨੇ, ਗੁਰਦੀਪ ਜੀ ਸਤਿ ਸ਼੍ਰੀ ਅਕਾਲ ਟੂ ਐਵਰੀਵਨ, ਸਤਿ ਸ਼੍ਰੀ ਅਕਾਲ ਜੀ। ਜਗਤਾਰ ਜੀ ਕਹਿ ਰਹੇ ਨੇ ਕਿ ਸ਼ੋਅ ਇਜ਼ ਗੋਇੰਗ ਗੁੱਡ, ਕੀਪ ਇਟ ਅਪ। ਸਤਿ ਸ਼੍ਰੀ ਅਕਾਲ ਭਾਅ ਜੀ, ਟਰਾਈ ਟੂ ਕੀਪ ਇਟ ਅਪ ਆਲਵੇਸ। ਐਂਡ ਰੋਸ਼ਨ ਜੀ ਕਹਿ ਰਹੇ ਨੇ ਕਿ ਭਾਅ ਜੀ ਸਿਡਨੀ 25 ਨੂੰ ਮਿਲਦੇ ਹਾਂ। ਹਾਂਜੀ ਭਾਅ ਜੀ, ਸਿਡਨੀ 25 ਨੂੰ ਜ਼ਰੂਰ ਟੂਰਨਾਮੈਂਟ 'ਤੇ ਜ਼ਰੂਰ ਮਿਲਾਂਗੇ ਸਾਰੇ ਜਣੇ ਉੱਥੇ। ਅਤੇ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਇਹ ਸੀ ਜੀ ਸਾਡੇ ਟੈਲੀਗ੍ਰਾਮ ਦੇ ਮੈਸੇਜਿਸ, ਅਤੇ ਆਪਾਂ ਇੱਕ ਵਾਰੀ ਫਿਰ ਨਜ਼ਰ ਮਾਰ ਲਈਏ ਕਿਸੇ ਦਾ ਮੈਸੇਜ, ਕਿਸੇ ਦੀ ਸਾਂਝ ਰਹਿ ਨਾ ਗਈ ਹੋਵੇ। ਓਕੇ, ਸੋ ਇੱਧਰ ਗੁਰਜੰਟ ਜੀ ਦਾ ਮੈਸੇਜ ਆਇਆ ਹੋਇਆ ਵਾ ਅਮਨਪ੍ਰੀਤ ਦੇ ਲਈ। ਗੁਰਜੰਟ ਜੀ ਕਹਿ ਰਹੇ ਨੇ ਕਿ ਅੱਜ ਮੇਰੀ ਭੈਣ ਅਮਨਪ੍ਰੀਤ ਦਾ ਬਰਥਡੇ ਆ, ਪਲੀਜ਼ ਵਿਸ਼ ਕਰ ਲਿਓ। ਸਤਿ ਸ਼੍ਰੀ ਅਕਾਲ ਜੀ, ਜ਼ਰੂਰ ਜੀ, ਜ਼ਰੂਰ ਵਿਸ਼ ਕਰਦੇ ਹਾਂ। ਅਮਨਪ੍ਰੀਤ ਜੀ, ਤੁਹਾਨੂੰ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਦਾਂ ਹੀ ਹੱਸਦੇ ਵੱਸਦੇ ਅਤੇ ਮੁਸਕਰਾਉਂਦੇ ਰਹੋ, ਅਤੇ ਭਾਅ ਜੀ ਹੋਰਾਂ ਤੋਂ ਗਿਫਟ ਜ਼ਰੂਰ ਲੈ ਲਿਓ, ਅਤੇ ਸਾਡਾ ਗਿਫਟ ਪੈਂਡਿੰਗ ਸਹੀ। ਅਤੇ ਫਿਰ ਤੋਂ ਇੱਕ ਵਾਰੀ ਤੁਹਾਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਇੱਦਾਂ ਹੀ ਹੱਸਦੇ ਵੱਸਦੇ ਅਤੇ ਮੁਸਕਰਾਉਂਦੇ ਰਹੋ। ਹਾਂਜੀ, ਅਤੇ ਤੁਸੀਂ ਵੀ ਜੇ ਕਿਸੇ ਨੂੰ ਵਿਸ਼ ਕਰਨਾ ਆ ਜਾਂ ਕਿਸੇ ਲਈ ਕੋਈ ਮੈਸੇਜ ਆ ਤਾਂ ਸਾਨੂੰ ਭੇਜ ਸਕਦੇ ਹੋ, ਅਸੀਂ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਇਸ ਕਰਕੇ ਕਿਹਾ ਕਿ ਜੇ ਉਹਨਾਂ ਇਸ ਵਕਤ ਟਿਊਨਿੰਗ ਕੀਤਾ ਹੋ, ਨਹੀਂ ਤਾਂ ਬ੍ਰੋਡਕਾਸਟ ਤੋਂ ਦੁਬਾਰਾ ਆਪਣਾ ਮੈਸੇਜ ਸੁਣ ਸਕਦੇ ਆ। ਅਤੇ ਜੀ, ਹੁਣ ਆਪਾਂ ਸ਼ੋਅ ਤੋਂ ਲੈਂਦੇ ਹਾਂ ਅਲਵਿਦਾ। ਐਂਡ ਅੱਜ ਲਈ ਫਿਰ ਇੰਨਾ ਹੀ, ਅਗਲੇ ਵੀਕ ਆਪਾਂ ਟਰਾਈ ਕਰਾਂਗੇ ਕਿ ਸਾਡੇ ਜਿਹੜੇ ਟੈਕਨੀਕਲ ਇਸ਼ੂਜ਼ ਆ ਅਗਲੇ ਵੀਕ ਤੋਂ ਪਹਿਲਾਂ ਪਹਿਲਾਂ ਸਾਰੇ ਸੋਲਵ ਹੋ ਜਾਣ, ਤਾਂ ਕਿ ਅਸੀਂ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਇੱਕ ਸਾਂਝ ਜਿਹੜੀ ਆ ਉਹ ਪਾ ਸਕੀਏ। ਸੁਣਦੇ ਰਹੋ ਹਰਮਨ ਰੇਡੀਓ, ਮੈਂ ਬਲਪ੍ਰਵਾਲ ਸਿਡਨੀ ਤੋਂ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਕੁਲ ਬੀ ਅ ਚੇਂਜਰ ਦੀ ਜਾਨ ਦੋ ਨਾ ਕੱਚੇ ਘੜੇ ਦੀਏ ਨਾ ਏ ਜੱਟ ਦੀਏ ਨਾ ਚਾਕੇ ਮੱਚੀਆਂ ਦੀ ਨਾ ਖੂਹਾਂ ਦੀਏ ਲੋਕਾਂ ਤਨ ਦੀ ਬਣਾਈ ਹੋਈਏ ਤਰ ਅਸਲ ਗੱਲ ਰੂਹਾਂ ਦੀਏ ਹੋ ਜਿੰਦ ਮਾਹੀ ਹੋ ਜਿੰਦ ਮਾਹੀ ਅੰਬੀਆਂ ਨੂੰ ਪੈ ਗਿਆ ਬੂਰ ਕੁੰਡੀ ਮੁੱਛ ਤੇਰੇ ਕੁੰਡੀ ਮੁੱਛ ਤੇ ਮਾਰੀ ਗਈ ਹੂਰ ਸੋਚਾਂ ਵਿੱਚ ਲੰਘੀ ਰਾਤ ਵੇ ਸਾਰੀ ਸੂਲੀ ਤੇ ਟੰਗ ਗਿਆ ਵੇ ਸੂਲੀ ਤੇ ਟੰਗ ਗਿਆ ਕੁੜੀ ਇੱਕ ਵਾਰੀ
ਬੇਬੀ ਯੂ ਨੋ ਆਈ ਲਵ ਯੂ ਆਈ ਥਿੰਕ ਅਬਾਊਟ ਯੂ ਆਲ ਦ ਟਾਈਮ ਯੂ ਥਿੰਕ ਅਬਾਊਟ ਮੀ ਮੁੰਡਾ ਚਿੰਦਰਾ ਦਾ
ਇਸ਼ਕ ਕੌੜੇ ਜ਼ਹਿਰ ਜਿਹਾ ਮਿੱਠੀ ਚੁਸਕੀ ਦਿੰਦਾ ਏ ਵੱਲ ਜਿਉਣ ਦਾ ਵੀ ਦਿੰਦਾ ਇਹ ਜਾਨ ਵੀ ਲੈਂਦਾ ਏ